ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਟ ਤੋਂ ਮਿੰਟੂ ਦਰਾਮ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਹਾਰਦਿਕ ਸਵਾਗਤ ਹੈ ਜੀ ਸਾਰੇ ਸਰੋਤਿਆਂ ਦਾ, ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਹਰਮਨ ਰੇਡੀਓ ਨਾਲ ਜੁੜੇ ਹੋਏ ਨੇ ਸਵੇਰ ਤੋਂ ਹੀ। ਜੀ ਆਇਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਦਿਨ ਐਤਵਾਰ ਚੜ ਚੁੱਕਾ ਹੈ, ਅੱਜ 10 ਮਾਰਚ 2019 ਤੇ 9:02 ਘੜੀ ਦਿਖਾਉਣ ਲੱਗ ਪਈ ਹੈ ਕੌਫ ਸਰਵਰ ਸਟੂਡੀਓ ਦੀ। ਈਸਟ ਕੋਸਟ ਦੇ ਉੱਤੇ ਵੀ ਇਹੀ ਸਮਾਂ ਹੈ ਔਰ ਬ੍ਰਿਸਬਨ ਦੇ ਵਿਚ 8:02 ਨੇ ਸੁਬਾਹ ਦੇ। ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ ਐਡਲੇਡ ਦੇ ਵਿਚ 8:32 ਹੋਏ ਨੇ, ਪਰਥ ਦੇ ਵਿਚ 6:02, ਭਾਰਤ ਦੇ ਵਿਚ 3:32 ਤੜਕੇ ਦੇ ਹੋਏ ਨੇ, ਲੰਡਨ ਦੇ ਵਿਚ ਹਜੇ ਸ਼ਨਿਚਰਵਾਰ ਦੀ ਰਾਤ ਹੈ 10:02 ਔਰ ਟੋਰਾਂਟੋ ਦੇ ਵਿਚ 5:02 ਸ਼ਨਿਚਰਵਾਰ ਦੇ ਹੋਏ ਨੇ ਸ਼ਾਮ ਦੇ, ਔਰ ਦੁਪਹਿਰਾਂ ਢਲ ਰਹੀਆਂ ਨੇ ਵੈਨਕੂਵਰ ਤੇ ਲਾਸ ਏਂਜਲਿਸ ਦੇ ਵਿਚ 2:02 ਹੋਏ ਨੇ। ਸੋ ਸਰੋਤਿਓ, ਦੋਸਤੋ, ਮਿੱਤਰੋ, ਸੱਜਣੋ, ਭੈਣੋ, ਭਰਾਵੋ, ਪ੍ਰੋਗਰਾਮ ਤੁਹਾਡਾ ਆਪਣਾ ਆ, ਤੁਹਾਡੇ ਖਿਆਲ, ਤੁਹਾਡੇ ਵਿਚਾਰ, ਦਿਲ ਵਾਲੀਆਂ ਗੱਲਾਂ, ਸਾਡੀਆਂ ਦਿਲ ਵਾਲੀਆਂ ਗੱਲਾਂ ਸਾਂਝੀਆਂ ਆਪਾਂ ਕਰਨੀਆਂ 2 ਘੰਟੇ। ਮਿੰਟੂ ਬਰਾੜ ਜੀ ਛੇਤੀ ਆਉਂਦੇ ਹੋਣਗੇ, ਸੋ ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ। ਕੋਈ ਅਸੀਂ ਮਿੱਥ ਕੇ ਪ੍ਰੋਗਰਾਮ ਨਹੀਂ ਕਰਦੇ ਕਿ ਇਹ ਕਰਨਾ ਹੈ। ਜਿਸ ਤਰ੍ਹਾਂ ਪ੍ਰੋਗਰਾਮ ਚੱਲਦਾ, ਦਿਲ ਵਾਲੀਆਂ ਗੱਲਾਂ ਉਪਜਦੀਆਂ ਨਿਕਲਦੀਆਂ ਨੇ, ਉਸੇ ਤਰ੍ਹਾਂ ਹੀ ਆਪਾਂ ਇਹ ਪ੍ਰੋਗਰਾਮ ਕਰੀਦਾ। ਤੁਹਾਡਾ ਆਪਣਾ ਪ੍ਰੋਗਰਾਮ ਹੈ, ਸੋ ਸਾਡੇ ਨਾਲ ਸਾਂਝ ਪਾਓ ਟੈਲੀਗ੍ਰਾਮ ਦੇ ਜ਼ਰੀਏ, ਜਿਹੜੀ ਕਿ ਸਾਡੀ ਇੱਕ ਐਪਲੀਕੇਸ਼ਨ ਹੈ। ਉਸ ਦੇ ਰਾਹੀਂ ਤੁਸੀਂ ਕੋਈ ਤਸਵੀਰ, ਕੋਈ ਵਿਚਾਰ, ਆਪਣਾ ਲਿਖਤੀ ਵਿਚਾਰ ਭੇਜ ਸਕਦੇ ਹੋ, ਜਾਂ ਈਮੇਲ ਦੇ ਰਾਹੀਂ ਵੀ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ, request@harmanradio.com। ਸੋ ਅੱਜ ਦਿਨ ਬਹੁਤ ਸੋਹਣਾ ਚੜਿਆ ਕੌਫ ਸਰਵਰ ਦੇ ਵਿਚ ਸਵੇਰੇ, ਵੈਸੇ ਹਲਕਾ ਜਿਹਾ ਮੀਂਹ ਵੀ ਪੈ ਗਿਆ ਸੀ, ਬਰਸਾਤਾਂ ਆ, ਹੁੰਮ ਵਾਲਾ ਬਣਦਾ ਹੀ ਆ ਏਦਾਂ। ਖੈਰ, ਪ੍ਰੋਗਰਾਮ ਦੇ ਵਿਚ ਸੱਜਣ ਮਿੱਤਰ ਜੁੜ ਰਹੇ ਨੇ, ਵਿਚਾਰ ਭੇਜ ਰਹੇ ਨੇ, ਤੇ ਅੱਜ ਅਸੀਂ ਕੁਛ ਵਿਚਾਰਾਂ ਕਰਨੀਆਂ। ਤੁਹਾਨੂੰ ਸ਼ੁਰੂ ਦੇ ਵਿਚ ਇਕ ਨਾ ਢਾਡੀ ਵਾਰ ਵੀ ਸੁਣਾਉਣੀ ਆ, ਬਹੁਤ ਸੋਹਣੀ ਵਾਰ ਹੈ। ਤੇ ਸੁਨੇਹਿਆਂ ਦੇ ਵਿਚ ਦਲਜੀਤ ਸਿੰਘ ਭਾਜੀ ਸਾਡੇ ਨਾਲ ਸਵੇਰ ਤੋਂ ਜੁੜਦੇ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ। ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਜੇ ਤੁਸੀਂ ਕਦੇ ਵੀ ਯੁੱਧ ਦੇ ਖਤਰੇ ਦਾ ਅਨੁਭਵ ਨਹੀਂ ਕੀਤਾ, ਕੈਦ ਜਾਂ ਤਸੀਹਿਆਂ ਦੀ ਪੀੜ ਨਹੀਂ ਸਹੀ, ਜਾਂ ਭੁੱਖਮਾਰੀ ਦਾ ਭਿਆਨਕ ਦੁਖਾਂਤ ਨਹੀਂ ਦੇਖਿਆ, ਤਾਂ ਤੁਸੀਂ ਉਨ੍ਹਾਂ 500 ਮਿਲੀਅਨ ਲੋਕਾਂ ਤੋਂ ਖੁਸ਼ਕਿਸਮਤ ਹੋ ਜੋ ਇਹ ਪੀੜਾਂ ਸਹਿ ਰਹੇ ਨੇ। ਬਹੁਤ ਸੋਹਣਾ ਵਿਚਾਰ ਹੈ ਜੀ, ਬਹੁਤ ਸੋਹਣਾ ਵਿਚਾਰ ਹੈ। ਸੋ ਅਸੀਂ ਦੇਖੀਏ ਕਿ ਅਸੀਂ ਕਿਨ੍ਹਾਂ ਕਿਨ੍ਹਾਂ ਨਾਲੋਂ ਚੰਗੇ ਹਾਂ, ਗਲਾਸ ਖਾਲੀ ਹੈ ਜਾਂ ਗਲਾਸ ਭਰਿਆ ਹੈ। ਅੱਜ ਦਿਨ ਐਤਵਾਰ ਹੈ, ਤੇ ਐਤਵਾਰ ਵਾਲੇ ਦਿਨ ਕੀ ਕੀ ਕਰਦੇ ਹੋ ਤੁਸੀਂ, ਕੀ ਕੀ ਕਰਨਾ ਚਾਹੀਦਾ ਹੈ? ਬਹੁਤ ਸਾਰੇ ਸੱਜਣ ਮਿੱਤਰ ਦਾ ਪ੍ਰੋਗਰਾਮ ਸੁਣ ਰਹੇ ਹੋ, ਮੈਨੂੰ ਪਤਾ ਹੈ ਇਸ ਵੇਲੇ, ਪਰ ਕਈ ਹਜੇ ਬੈੱਡ ਦੇ ਵਿਚ ਹੀ ਪਏ ਹੋਣੇ ਆ, ਚਾਹ ਡੀਕ ਰਹੇ ਹੋਣੇ ਜਾਂ ਚਾਹ ਬਣਾ ਕੇ ਦੇ ਰਹੇ ਹੋਣੇ ਆ ਆਪਣੇ ਪਾਰਟਨਰਸ ਨੂੰ, ਘਰਦਿਆਂ ਨੂੰ, ਨਿਆਣੇ ਚੀਕ ਚਿਹਾੜਾ ਪਾ ਰਹੇ ਹੋਣੇ ਆ, ਉਨ੍ਹਾਂ ਦੇ ਕੇਸ ਨਹਾਉਣ ਵਾਲੇ ਹੋਣੇ ਆ, ਗੁਰਦੁਆਰੇ ਜਾਣਾ ਹੋਣਾ, ਜਾਂ ਫਿਰ ਉਸ ਤੋਂ ਬਾਅਦ ਜਾਂ ਕਿਤੇ ਬਾਰਬਿਕਿਊ ਪਾਰਟੀ ਹੋਣੀ ਆ, ਰਿਸ਼ਤੇਦਾਰਾਂ ਦੇ ਜਾਣਾ ਕਿਤੇ ਦਿਨ ਸੋਦਾ। ਸੋ ਇਹ ਦਿਨ ਜਿਹੜਾ ਆ ਇਹ ਇਨ੍ਹਾਂ ਕੰਮਾਂ ਦੇ ਲਈ ਰੱਖਿਆ ਹੈ। ਇਹ ਦਿਨ ਕਿੱਦਾਂ ਰੱਖਿਆ, ਕਿਉਂ ਰੱਖਿਆ, ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ ਐਤਵਾਰ ਵਾਲੇ ਦਿਨ। ਪਰ ਸੱਜਣੋ ਮਿੱਤਰੋ, ਗੁਰਬਾਣੀ ਦੇ ਵਿੱਚ ਐਤਵਾਰ ਦਾ ਜ਼ਿਕਰ ਆਉਂਦਾ ਆ, ਐਤਵਾਰ ਦਾ ਨਹੀਂ ਆਉਂਦਾ, ਦਿਨ ਦਾ ਨਾਮ ਹੋਰ ਹੈ। ਸੋ ਜਰਾ ਖੋਜੋ, ਦੱਸੋ ਕਿ ਐਤਵਾਰ ਨੂੰ ਕੀ ਕਹਿੰਦੇ ਸੀ ਪੁਰਾਤਨ ਭਾਰਤ ਦੇ ਵਿੱਚ। ਤਾਂ ਵੈਸੇ ਦਲਜੀਤ ਸਿੰਘ ਹੁਣੀ ਜਾਣਦੇ ਹੋਣੇ ਆ, ਮੈਂ ਕਿਤਾਬ ਪੜ੍ਹ ਰਿਹਾ ਸੀ ਗਿਆਨੀ ਗੁਰਦਿੱਤ ਸਿੰਘ ਦੀ ਮੇਰਾ ਪਿੰਡ, ਬਹੁਤ ਸੋਹਣੀ ਕਿਤਾਬ ਹੈ, ਹਰ ਘਰ ਦੇ ਵਿੱਚ ਪਈ ਹੋਣੀ ਚਾਹੀਦੀ ਆ, ਤੇ ਇਸਦਾ ਇੱਕ ਇੱਕ ਚੈਪਟਰ, ਅੱਧਾ ਅੱਧਾ ਚੈਪਟਰ ਜ਼ਰੂਰ ਪੜ੍ਹਨਾ ਚਾਹੀਦਾ ਆ। ਦਿਨਾਂ ਬਾਰੇ ਵਿਸ਼ਵਾਸ ਦੀ ਗੱਲ ਕਰਦੇ ਨੇ ਉਹ ਆਪਣੇ ਇੱਕ ਪਾਠ ਦੇ ਵਿੱਚ, ਕਹਿੰਦੇ ਨੇ ਕਿ ਸਰਕਾਰ ਦੇ ਕਾਨੂੰਨ ਨੇ ਤਾਂ ਐਤਵਾਰ ਨੂੰ ਛੁੱਟੀ ਦਾ ਦਿਨ ਬਣਾ ਦਿੱਤਾ ਹੈ, ਪਰ ਪੰਜਾਬ ਦੇ ਬਾਣੀਏ ਇਸ ਦਿਨ ਹੱਟੀਆਂ ਦੀਆਂ ਚੌਂਕੜੀਆਂ ਉੱਤੇ ਇਸ ਲਈ ਪੋਚਾ ਫੇਰਦੇ ਹਨ ਕਿ ਇਉਂ ਹਫ਼ਤਾ ਭਰ ਗਾਹਕੀ ਚੰਗੀ ਪੈਂਦੀ ਰਹਿੰਦੀ ਹੈ। ਗੁਰੂਵਾਰ ਜੋ ਹੋਇਆ ਇਸ ਨੂੰ ਗੁਰੂਵਾਰ ਵੀ ਕਹਿੰਦੇ ਨੇ ਕਿ ਗੁਰੂ ਦਾ ਦਿਨ ਹੈ। ਇਸ ਬਾਰੇ ਮਸ਼ਹੂਰ ਹੈ ਕਿ ਐਤਵਾਰ ਜਾਣੀਏ ਹੱਟਾਂ ਲਿਪਣ ਬਾਣੀਏ, ਦੁਆਰਾ ਫਿਰ ਪੜ੍ਹਦਾ, ਐਤਵਾਰ ਜਾਣੀਏ ਹੱਟਾਂ ਲਿਪਣ ਬਾਣੀਏ। ਸੋ ਇਹ ਐਤਵਾਰ ਦੀ ਗੱਲ ਗਿਆਨੀ ਗੁਰਦਿੱਤ ਸਿੰਘ ਕਰਦੇ ਨੇ ਆਪਣੀ ਕਿਤਾਬ ਦੇ ਵਿੱਚ, ਔਰ ਇਸ ਕਿਤਾਬ ਦੇ ਲਈ ਉਨ੍ਹਾਂ ਨੂੰ ਬਹੁਤ ਵੱਡਾ ਪੁਰਸਕਾਰ ਵੀ ਮਿਲਿਆ ਸੀ। ਤੇ ਹੁਣ ਇੱਕ ਗੱਲ ਹੋਰ ਐਤਵਾਰ ਦੇ ਮਸ਼ਹੂਰ ਹੈ, ਕਹਿੰਦੇ ਵਾਗੀ ਐਤਵਾਰ ਕਿਸੇ ਦੇ ਕਾਣ ਮਕਾਨ ਜਾਣਾ ਚੰਗਾ ਨਹੀਂ ਹੁੰਦਾ। ਇਹ ਵੀ ਗੱਲ ਤੁਸੀਂ ਨੋਟ ਕੀਤੀ ਹੋਣੀ ਹੈ ਕਿ ਕਈ ਵਾਰੀ ਅਫਸੋਸ ਹੋਇਆ ਹੁੰਦਾ, ਸਾਡੇ ਇੱਥੇ ਵੀ ਵਿਚਾਰ ਕਰਦੇ ਨੇ ਕਿ ਤੁਸੀਂ ਐਤਵਾਰ ਨੂੰ ਕਿਸੇ ਦੇ ਨਹੀਂ ਜਾਣਾ, ਗੁਰਦੁਆਰੇ ਜਾ ਕੇ ਉਹ ਤੋਂ ਬਾਅਦ ਅਫਸੋਸ ਕਰਨ ਨਹੀਂ ਜਾਣਾ। ਸੋ ਇਹ ਬਹੁਤ ਪਹਿਲਾਂ ਦੀ ਚੱਲੀ ਆਉਂਦੀ ਰਵਾਇਤ ਕਿ ਐਤਵਾਰ ਨੂੰ ਕਿਸੇ ਦੇ ਮਕਾਨ ਨਹੀਂ ਜਾਣਾ, ਅਗਲੇ ਦੇ ਬੂਹੇ ਬਾਹਰ ਅੱਗੇ ਮਕਾਨਾਂ ਥੋੜੇ ਬਿਠਾਈ ਰੱਖਣੀਆਂ ਨੇ, ਐਤਵਾਰ ਨੂੰ ਦਰਿਆ ਪਾਰ ਲੰਘ ਕੇ ਕੰਮ ਕਰਨਾ ਜਾਣਾ ਵੀ ਮਾੜਾ ਮੰਨਿਆ ਜਾਂਦਾ ਹੈ। ਜਿੱਥੇ ਦਰਿਆ ਨੇੜੇ ਨਹੀਂ ਉਨ੍ਹਾਂ ਪਿੰਡਾਂ ਦੇ ਲੋਕ ਇਸ ਅਸੂਲ ਨੂੰ ਕਈ ਵਾਰੀ ਇੱਥੋਂ ਤੱਕ ਵੀ ਵਰਤੋਂ ਕਰ ਦਿੰਦੇ ਹਨ ਕਿ ਨਾਲ ਲੱਗਦੇ ਸੂਹੇ ਦੇ ਪਾਰਲੇ ਪਿੰਡ ਵੀ ਨਹੀਂ ਜਾਣਾ, ਜਿਹੜਾ ਸੂਹਾ ਹੁੰਦਾ ਨਾ, ਨਾਲਾ ਹੁੰਦਾ ਛੋਟਾ ਜਾਂ ਨਹਿਰ ਚੋਂ ਕੱਢਿਆ ਹੁੰਦਾ, ਉਹ ਤੋਂ ਵੀ ਪਰਲੇ ਨਹੀਂ ਜਾਣਾ। ਕਹਿੰਦੇ ਗੱਲ ਤਾਂ ਉਹੀ ਹੈ, ਇਹ ਸੂਹਾ ਵੀ ਤਾਂ ਦਰਿਆ ਵਿੱਚੋਂ ਹੀ ਨਿਕਲਿਆ ਹੁੰਦਾ, ਛੋਟਾ ਦਰਿਆ, ਐਤਵਾਰ ਨਾ ਲੰਘੇ ਪਾਰ, ਮੱਤੇ ਜਿੱਤੀ ਬਾਜੀ ਆਵੋ ਹਾਰ। ਕਹਿੰਦੇ ਉਹ ਲੰਘੋ ਨਾ, ਪਾਰ ਨਾ ਲੰਘੋ ਤੇ ਬਾਜੀ ਜਿੱਤੀ ਉਹ ਹਾਰ ਜਾਂਦੇ ਨਹੀਂ ਤਾਂ। ਹੁਣ ਦਿਨਾਂ ਦੇ ਹੋਰ ਵੀ ਕਈ ਪ੍ਰਭਾਵ ਨੇ ਜਿਹੜੇ ਇੱਦਾਂ ਦੀਆਂ ਪੰਕਤੀਆਂ ਲਿਖੀਆਂ ਹੋਈਆਂ, ਉਹ ਮੈਂ ਫੇਰ ਕਿਤੇ ਕਰਾਂਗਾ, ਪਰ ਅੱਜ ਗੱਲ ਐਤਵਾਰ ਦੀ ਚੱਲ ਰਹੀ ਆ। ਐਤਵਾਰ ਨੂੰ ਗੁਰਬਾਣੀ ਦੇ ਵਿੱਚ ਕੀ ਕਹਿੰਦੇ ਨੇ ਆਓ ਜਾਣਦੇ ਹਾਂ। ਸਮੇਂ ਦੇ ਬਾਰੇ ਬਹੁਤ ਕੁਝ ਗੁਰਬਾਣੀ ਦੇ ਵਿੱਚ ਲਿਖਿਆ ਗਿਆ, ਥਿੱਤੀਆਂ ਲਿਖੀਆਂ ਗਈਆਂ ਨੇ, ਵਾਰਾਂ ਲਿਖੀਆਂ ਗਈਆਂ ਨੇ, ਔਰ 12 ਮਾਹ ਲਿਖੇ ਗਏ ਨੇ ਜਿਹੜੀ ਕਿ ਰਵਾਇਤਾਂ ਚੱਲਦੀਆਂ ਸੀ। ਸੋ ਸੱਤਾਂ ਦਿਨਾਂ ਦੀਆਂ, ਐਤਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਦੋ ਬਾਣੀਆਂ ਦਰਜ ਨੇ ਗੁਰਬਾਣੀ ਦੇ ਵਿੱਚ। ਪਹਿਲੀ ਬਾਣੀ ਜਿਹੜੀ ਆ ਭਗਤ ਕਬੀਰ ਜੀ ਦੀ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 344 ਦੇ ਉੱਤੇ ਆ, ਰਾਗ ਗੌੜੀ ਦੇ ਵਿੱਚ। ਹੁਣ ਉਸ ਬਾਣੀ ਦਾ ਨਾਂ ਵੀ ਰਾਗ ਗੌੜੀ ਵਾਰ ਕਬੀਰ ਜੀ ਓ ਕੇ ਸੱਤ। ਸੋ ਇਹ ਵਾਰ ਜਿਹੜੀ ਹੈ ਸੱਤਾਂ ਦਿਨਾਂ ਦੀ ਆ। ਹੁਣ ਰਹਾਓ ਦੀ ਪੰਕਤੀ ਤੁਹਾਡੇ ਨਾਲ ਸ਼ੇਅਰ ਕਰਦਾ, ਬਾਰ ਬਾਰ ਹਰ ਕੇ ਗੁਣ ਗਾਓ, ਗੁਰ ਗਮ ਭੇਦ ਸੋ ਹਰ ਕਾ ਪਾਵੋ। ਬਾਰ ਬਾਰ ਦਾ ਮਤਲਬ ਹੁੰਦਾ ਐਵਰੀ ਡੇ, ਬਾਰ ਬਾਰ। ਤੇ ਐਤਵਾਰ ਨੂੰ ਕੀ ਕਹਿੰਦੇ ਨੇ ਹੁਣ ਤੁਹਾਨੂੰ ਸਮਝ ਆਏਗਾ, ਸਾਨੂੰ ਸਾਰਿਆਂ ਨੂੰ ਸਮਝ ਆਏਗਾ। ਆਦਿਤ ਕਰੇ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਬ, ਅਹਿਨਸ ਅਖੰਡ ਸੁਰਹੀ ਜਾਏ, ਤਾਉ ਅਨਹਦ ਬੇਣ ਸਹਿਜ ਮੈਂ ਬਾਏ। ਐਤਵਾਰ ਨੂੰ ਆਦਿਤ ਕਿਹਾ ਗਿਆ ਆ। ਆਦਿਤ ਦਾ ਮਤਲਬ ਆਪਾਂ ਸਾਰੇ ਜਾਣਦੇ ਹਾਂ ਕਿ ਇਹਦਾ ਮਤਲਬ ਹੁੰਦਾ, ਦੋ ਅੱਖਰਾਂ ਤੋਂ ਬਣਿਆ, ਆਦ ਥਿਤ। ਥਿਤ ਦਾ ਮਤਲਬ ਵੀ ਪਲੇਸ ਹੁੰਦਾ, ਟਾਈਮ ਹੁੰਦਾ ਆ। ਆਦ ਦਾ ਮਤਲਬ ਹੁੰਦਾ ਪਹਿਲਾ, ਸਾਰਿਆਂ ਨਾਲੋਂ ਪਹਿਲਾ ਦਿਨ, ਉਸ ਨੂੰ ਆਦਿਤ ਕਹਿੰਦੇ ਨੇ। ਜਿਸ ਤਰ੍ਹਾਂ ਨਾਮ ਵੀ ਰੱਖਿਆ ਜਾਂਦਾ ਆਦਿਤਿਆ, ਉਹ ਵੀ ਇਸੇ ਤਰ੍ਹਾਂ ਹੁੰਦਾ ਕਿ ਪਹਿਲਾ। ਹੁਣ ਇੱਕ ਗੁਰੂ ਅਮਰਦਾਸ ਜੀ ਦੀ ਵੀ ਵਾਰ ਬਿਲਾਵਲ ਮਹੱਲੇ ਦੇ ਵਿੱਚ, ਬਿਲਾਵਲ ਰਾਗ ਦੇ ਵਿੱਚ, ਮਹੱਲਾ ਤੀਜਾ ਵਾਰ ਸੱਤ ਘਰ ਦਸ, ਇਹ ਇਹਦਾ ਟਾਈਟਲ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ 841 ਦੇ ਉੱਤੇ ਇਹ ਦਰਜ ਹੈ। ਗੁਰੂ ਸਾਹਿਬ ਸ਼ੁਰੂ ਕਰਦੇ ਨੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਦਿਤ ਵਾਰ ਆਦਿ ਪੁਰਖ ਹੈ ਸੋਈ, ਆਪੇ ਵਰਤੇ ਅਵਰ ਨ ਕੋਈ, ਓਤ ਪੋਤ ਜਗ ਰਹਿਆ ਪਰੋਈ, ਆਪੇ ਕਰਤਾ ਕਰੇ ਸੋ ਹੋਈ, ਨਾਮ ਰੱਤੇ ਸਦਾ ਸੁਖ ਹੋਈ, ਗੁਰਮੁਖ ਵਿਰਲਾ ਬੂਝੇ ਕੋਈ। ਤੀਜੇ ਪਾਤਸ਼ਾਹ ਨੇ ਵੀ ਐਤਵਾਰ ਦਾ ਨਾਮ, ਜਿਹੜਾ ਅੱਜ ਪ੍ਰਚਲਿਤ ਹੈ ਐਤਵਾਰ, ਉਸ ਦਾ ਨਾਮ ਆਦਿਤ ਵਾਰ ਦੱਸਿਆ ਹੈ। ਸੋ ਇਹ ਉਸ ਵੇਲੇ ਦਾ ਪ੍ਰਚਲਿਤ ਨਾਮ ਹੈ। ਸੋ ਐਤਵਾਰ ਆਦਿਤ ਵਾਰ ਤੋਂ ਵੀ ਬਣਿਆ ਹੈ, ਸ਼ਾਰਟ ਫਾਰਮ, ਜਿੱਦਾਂ ਅੱਗੇ ਤੋਂ ਅੱਗੇ ਅੱਖਰ ਬਦਲਦੇ ਰਹਿੰਦੇ ਨੇ। ਸੋ ਇਹ ਸੀ ਗੁਰਬਾਣੀ ਦੇ ਵਿੱਚ ਐਤਵਾਰ ਦਾ ਜ਼ਿਕਰ। ਸੋ ਅੱਜ ਦਿਨ ਐਤਵਾਰ ਵੀ ਹੈ, ਪ੍ਰੋਗਰਾਮ ਦੇ ਵਿੱਚ ਮੈਂ ਸੋਚਿਆ ਕਿ ਐਤਵਾਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈ ਜਾਵੇ ਵਿਚਾਰਾਂ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਨੇ ਕਿ ਅਸਲ ਦੇ ਵਿੱਚ ਭਗਤ ਕਬੀਰ ਜੀ ਵੀ ਇਹੀ ਕਹਿੰਦੇ ਨੇ ਕਿ ਬਹੁਤੀਆਂ ਮਨੌਤਾਂ ਕਰਨ ਦੀ ਆਪਾਂ ਨੂੰ ਲੋੜ ਨਹੀਂ। ਅਸੀਂ ਜੇ ਇਹ ਸਮੇਂ ਦੀ ਵੰਡ ਨੂੰ ਵਰਤਣਾ ਹੈ ਤਾਂ ਹਰ ਵਾਰ ਨੂੰ, ਜੇ 7 ਵਾਰ ਵੰਡੇ ਲਏ, ਵੈਸੇ ਤਾਂ ਉਹਦਾ ਕੋਈ ਰੱਬ ਨੇ ਨਹੀਂ ਇਹ ਵੰਡੇ, ਤਾਂ ਇਸ ਹਰ ਵਾਰ ਨੂੰ ਤੁਸੀਂ ਪਰਮਾਤਮਾ ਦੇ ਹੀ ਗੁਣ ਗਾਓ, ਉਹਦੇ ਭੇਦ ਜਾਣੋ ਤਾਂ ਹਰੀ ਨੂੰ ਪਾਓ। ਇਹੀ ਦ੍ਰਿਸ਼ਟਾਂਤ, ਇਹੀ ਹੁਕਮ ਹੈ ਸਾਡੇ ਲਈ, ਹਰ ਦਿਨ ਗੁਣ ਗਾਓ ਪਰਮਾਤਮਾ ਦੇ। ਬਾਕੀ ਜਿਹੜੇ ਆਪਾਂ ਗਿਆਨੀ ਗੁਰਦੁੱਤ ਸਿੰਘ ਹੋਣਾ ਦੀ ਮੇਰਾ ਪਿੰਡ ਕਿਤਾਬ ਦੇ ਵਿੱਚ ਪੜ੍ਹੇ ਆ, ਇਹ ਜੋ ਰਵਾਇਤਾਂ ਬਣੀਆਂ ਹੋਈਆਂ ਨੇ, ਇਹ ਉਹਨਾਂ ਨੇ ਉਹ ਜ਼ਿਕਰ ਕੀਤਾ ਆ ਜੋ ਅਸੀਂ ਆਪਣੇ ਪਾਲ ਲਈ ਦੇ ਕੇ, ਵੀਰਵਾਰ ਨੂੰ ਵਾਲ ਨਹੀਂ ਨਹਾਉਣੇ, ਮੰਗਲਵਾਰ ਨੂੰ ਵਾਲ ਨਹੀਂ ਕਟਾਉਣੇ, ਕੱਪੜੇ ਨਹੀਂ ਧੋਣੇ ਵੀਰਵਾਰ ਨੂੰ। ਸੋ ਇਹ ਮਨੁੱਖ ਦੀਆਂ ਬਣਾਈਆਂ ਹੋਈਆਂ ਪਿਰਤਾਂ ਨੇ, ਪਰਮਾਤਮਾ ਦੀਆਂ ਨੇ। ਸੋ ਲਓ ਜੀ, ਇਹ ਸੀ ਵਿਚਾਰ ਅੱਜ ਦਾ ਐਤਵਾਰ ਵਾਲੇ ਦਿਨ ਦਾ। ਤੇ ਹੁਣ ਤੁਹਾਨੂੰ ਇੱਕ ਵਾਰ ਸੁਣਾਉਣੀ ਹੈ, ਮੇਰੇ ਦਿਲ ਦੇ ਬੜੀ ਕਰੀਬ ਹੈ, ਬਹੁਤ ਮੈਂ ਸੁਣਦਾ ਹੁੰਦਾ ਸੀ ਇਹਨੂੰ ਛੋਟਾ ਹੁੰਦਾ ਵੀ, ਜਦੋਂ ਮਤਲਬ ਆਪਾਂ ਜਵਾਨੀ ਚ ਸੀਗੇ। ਚਰਨ ਸਿੰਘ ਆਲਮਗੀਰੀਆ ਸੀ ਕਹਿੰਦੇ ਹੁੰਦੇ ਸੀ, ਉਹ ਸਾਡੇ ਪਿੰਡ ਸ਼ਹੀਦਾਂ ਦੀ ਜਗ੍ਹਾ ਤੇ ਆਉਂਦੇ ਹੁੰਦੇ ਸੀਗੇ, ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਦੇ ਉੱਤੇ ਆਏ। ਤੀਏ ਚੌਥੇ ਸਾਲ ਉਹਨਾਂ ਨੇ ਆਉਣਾ ਤੇ ਉਹਨਾਂ ਦੀਆਂ ਵਾਰਾਂ ਸੁਣਨ ਜਾਣਾ, ਬੜੇ ਜੋਸ਼ ਦੇ ਵਿੱਚ ਉਹ ਵਾਰ ਗਾਉਂਦੇ ਹੁੰਦੇ ਸੀ, ਪ੍ਰਚਾਰ ਕਰਦੇ ਹੁੰਦੇ ਸੀ। ਤੇ ਇਹ ਵਾਰ ਮੇਰੇ ਕੋਲ ਹੈਗੀ ਹੈ ਕਿ ਜਿਹੜੀ ਉਹਨਾਂ ਨੇ ਰਿਕਾਰਡ ਕੀਤੀ ਸੀ, ਤੇ ਇਹ ਜਦੋਂ 10ਵੇਂ ਪਾਤਸ਼ਾਹ ਦੇ ਚਾਰੇ ਪੁੱਤਰ ਸ਼ਹੀਦ ਕਰ ਦਿੱਤੇ ਗਏ, ਸ਼ਹੀਦ ਹੋ ਗਏ, ਤਾਂ ਉਹਨਾਂ ਦੇ ਵਿੱਚੋਂ ਜਿਹੜੇ 2 ਸਾਹਿਬਜ਼ਾਦੇ ਆ ਨੀਹਾਂ ਦੇ ਵਿੱਚ ਚੁਣੇ ਗਏ, ਤਾਂ ਉਹਨਾਂ ਨੂੰ ਸ਼ਹੀਦ ਕਰਨ ਵੇਲੇ ਜਿਹੜੀ ਸ਼ਬਦਾਵਲੀ ਵਰਤੀ ਗਈ ਕਿ ਇਹ ਸਪੋਲੀਏ ਨੇ, ਇਹ ਸੱਪ ਦੇ ਪੁੱਤਰ ਨੇ, ਸਪੋਲੀਏ ਨੇ, ਸਪੋਲੀਆਂ ਨੂੰ ਮਾਰ ਦੇਣਾ ਚਾਹੀਦਾ ਆ, ਤਾਂ ਇਹ ਕਹਿ ਕੇ, ਇਹ ਲੌਜਿਕ ਦੇ ਕੇ 2 ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਹੁਣ ਜਦੋਂ ਗੁਰੂ ਸਾਹਿਬ ਕੋਲ ਇਹ ਗੱਲ ਪਹੁੰਚਦੀ ਆ ਤਾਂ ਉਹ ਆਪਣੇ ਤੀਰ ਦੇ ਨਾਲ ਡੱਖਾ ਪੁੱਟ ਦਿੰਦੇ ਨੇ, ਘਾਹ ਦਾ ਜਾੜ ਪੁੱਟ ਦਿੰਦੇ, ਕਹਿੰਦੇ ਹੁਣ ਮੁਸਲਮਾਨ ਜਿਹੜੇ ਮੁਗਲਾਂ ਦੀ ਸਲਤਨਤ ਦੀ ਜੜ ਪੁੱਟੀ ਗਈ। ਤਾਂ ਫਿਰ ਉਹ ਚਿੱਠੀ ਲਿਖਦੇ ਨੇ ਔਰੰਗਜ਼ੇਬ ਨੂੰ, ਜਿਹੜੇ ਜ਼ਫਰਨਾਮਾ ਕਹਿੰਦੇ ਨੇ। ਜ਼ਫਰਨਾਮੇ ਦਾ ਜੋ ਬਣਤਰ ਹੈ ਉਹਦੇ ਨਾਲ ਰਲਦੀ ਮਿਲਦੀ ਜੋ ਉਹਨਾਂ ਦੇ ਅੰਦਰ ਸੋਚ ਚੱਲ ਰਹੀ ਸੀ, ਉਹਦੇ ਵਿੱਚ ਲਿਖਿਆ ਵੀ ਹੈ ਕਿ ਮੇਰਾ ਖਾਲਸਾ ਕੁੰਡਲੀ ਵਾਲਾ ਸੱਪ ਹੈ। ਤੇ ਇਸ ਵਿਚਾਰ ਨੂੰ, ਇਸ ਸੋਚ ਨੂੰ ਕਿ 10ਵੇਂ ਪਾਤਸ਼ਾਹ ਜੀ ਕੀ ਸੋਚਦੇ ਹੋਣਗੇ, ਤੁਹਾਡੇ ਚਰਨ ਸਿੰਘ ਆਲਮਗੀਰ ਤੇ ਉਹਨਾਂ ਦਾ ਜਥਾ ਪੇਸ਼ ਕਰਦਾ, ਆਓ ਸੁਣਦੇ ਹਾਂ।
ਜਸਮ ਜਾਊਗਾ ਪਿਗਲ ਹਿਮਾਲਾ
ਹੋਇਆ ਵੀ ਇਸੇ ਤਰ੍ਹਾਂ। ਕਿੰਨੇ ਫਨੀਅਰ, ਕਿੰਨਾ ਖਾਲਸਾ ਪੈਦਾ ਹੋਇਆ ਪੰਜਾਬ ਦੇ ਵਿੱਚ, ਔਰ ਜੋ ਹਿੰਦੁਸਤਾਨ ਅੱਜ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਦੇਣ ਹੈ, ਉਹ ਪਹਿਲੇ ਪਾਤਸ਼ਾਹ ਦੀ ਰੂਹਾਨੀ ਆਜ਼ਾਦੀ ਦੀ ਦੇਣ ਹੈ। ਸੋ ਉਸ ਤੋਂ ਬਾਅਦ ਇਹ ਸਿਲਸਿਲਾ ਚੱਲਿਆ, ਅਵੇਅਰਨੈਸ ਦਾ ਸਿਲਸਿਲਾ ਚੱਲਿਆ। ਸੋ ਇਹ ਢਾਡੀ ਵਾਰ ਸੁਣ ਰਹੇ ਸੀ, ਇਸ ਤੋਂ ਬਾਅਦ ਆਪਾਂ ਹੋਰ ਸੱਜਣਾ ਮਿੱਤਰਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਪਹਿਲਾਂ ਮੌਸਮ ਦੀ ਜਾਣਕਾਰੀ ਤੋਂ ਸ਼ੁਰੂ ਕਰੀਏ। ਕੇਨਸ ਦੇ ਵਿਚ ਅੱਜ 31 ਡਿਗਰੀ, ਹਲਕੇ ਸ਼ਾਵਰ ਹੋਣ ਦੀ ਸੰਭਾਵਨਾ ਹੈ। ਬ੍ਰਿਸਬਨ ਦੇ ਵਿਚ 33 ਡਿਗਰੀ ਗਰਮ, ਔਰ ਕੌਫਸ ਹਾਰਬਰ ਦੇ ਵਿਚ ਸਵੇਰੇ ਮੀਂਹ ਪੈ ਲਿਆ ਇਕ ਵਾਰੀ, ਅੱਜ ਸ਼ਾਮ ਨੂੰ ਫੇਰ ਦਸਿਆ ਗਿਆ। ਮੌਸਮ ਦੇ ਵਿਚ ਹੁੰਮਸ ਹੈ ਤੇ 30 ਡਿਗਰੀ ਤੱਕ ਤਾਪਮਾਨ ਰਹੇਗਾ। ਇਸੇ ਤਰ੍ਹਾਂ ਸਿਡਨੀ 30 ਡਿਗਰੀ, ਕੈਨਬਰਾ ਵੀ 30 ਡਿਗਰੀ, ਮੈਲਬਨ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ 25 ਡਿਗਰੀ, ਐਡਲੇਡ ਦੇ ਵਿਚ ਬੂੰਦਾਬਾਂਦੀ ਹਲਕੀ ਹੋ ਸਕਦੀ ਹੈ, ਨਾਲ ਧੁੱਪ ਵੀ ਖਿੜੀ ਰਹੇਗੀ 27 ਡਿਗਰੀ, 29 ਡਿਗਰੀ ਹਲਕੇ ਬੱਦਲ ਪਰਥ ਦੇ ਵਿਚ, ਡਾਰਵਿਨ ਦੇ ਵਿਚ ਗਰਜ ਨਾਲ ਛਿੱਟਾਂ 34 ਡਿਗਰੀ, ਐਲਿਸ ਸਪ੍ਰਿੰਗ ਦੇ ਵਿਚ ਮੌਸਮ ਬਿਲਕੁਲ ਸਾਫ਼ ਤੇ 41 ਡਿਗਰੀ ਤਾਪਮਾਨ ਅੱਜ ਦਸਿਆ ਜਾ ਰਿਹਾ। ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 12 ਡਿਗਰੀ ਹਲਕੀ ਧੁੰਦ ਪਈ, ਔਰ ਦਿਨਾਂ ਨੂੰ ਅੱਜ 26 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਹ ਸੀ ਮੌਸਮ ਦੀ ਜਾਣਕਾਰੀ ਜੀ, ਤੇ ਹੁਣ ਆਪਾਂ ਆਉਂਦੇ ਹਾਂ ਸੁਨੇਹਿਆਂ ਵੱਲ। ਸੱਜਣ ਮਿੱਤਰ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਸਵੇਰ ਤੋਂ, ਰਾਜਾ ਧਾਲੀਵਾਲ ਮਲਡੂਰੇ ਵਾਲੇ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਧਾਲੀਵਾਲ ਸਾਹਿਬ, ਤੁਹਾਡੇ ਮਲਡੂਰਾ ਦੇ ਵਿਚ ਕੀਰਤਨ ਟੂਰ ਆ ਰਿਹਾ ਤੇ ਜ਼ਰਾ ਗੌਰ ਫਰਮਾਣਾ। ਗੌਰਵ ਸ਼ਰਮਾ ਜੀ, ਕੀ ਹਾਲ ਚਾਲ ਹੈ? ਵਿਨੀਪੈਗ ਠੀਕ ਠਾਕ ਹੈ? ਜੀ ਐਸ ਚਾਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੁਝ ਖ਼ਬਰਾਂ ਸਾਂਝੀਆਂ ਕਰ ਰਹੇ ਨੇ, ਬਹੁਤ ਵਧੀਆ ਜੀ। ਔਰ ਈਮੇਲ ਦੇ ਜ਼ਰੀਏ ਸਾਡੇ ਨਾਲ ਨਵਰਾਜ ਬਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ, ਵਧੀਆ ਚੱਲ ਰਿਹਾ। ਸ਼ੁਕਰੀਆ ਜੀ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਤੇ ਉਸ ਤੋਂ ਬਾਅਦ ਹੁਣ ਆਪਾਂ ਇੱਦਾਂ ਹੁੰਦੀ ਆ ਵੀ ਗੀਤ ਸੁਣਾਉਣੇ ਹੁੰਦੇ ਆ, ਤੇ ਗੀਤ ਤੁਹਾਨੂੰ ਸੁਣਾਉਣਾ ਹਿੰਦੀ। ਹੁਣ ਭੀਗੀ ਪਲਕੇ ਐਲਬਮ ਆਈ ਸੀ, ਜਾਣੀ ਕਿ ਫਿਲਮ ਆਈ ਸੀ ਉਸ ਦੇ ਵਿਚੋਂ, ਤੇ ਮੁਹੰਮਦ ਰਫੀ ਸਾਹਿਬ ਵੀ ਸ਼ਾਇਦ ਇਸ ਗੀਤ ਦੇ ਵਿਚ ਗਾ ਰਹੇ ਨੇ, ਜਨਮ ਜਨਮ ਕਾ ਸਾਥ। ਸੋ ਬਹੁਤ ਸੋਹਣੇ ਸੋਹਣੇ ਗੀਤ ਹਿੰਦੀ ਫਿਲਮਾਂ ਦੇ ਵਿਚ ਆਏ ਨੇ, ਤੇ ਆਪਾਂ ਕੋਸ਼ਿਸ਼ ਕਰਦੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰੀਏ। ਬਹੁਤ ਵਰਗ ਸੁਣਦਾ ਆ, ਬੜੇ ਪੁਰਾਣੇ ਫੈਨ ਵੀ ਨੇ, ਉਹ ਸੁਣਦੇ ਆ ਗੀਤ।
ਜਨਮ ਜਨਮ ਕਾ ਸਾਥ ਹੈ ਤੁਮਾਰਾ ਹਮਾਰਾ, ਤੁਮਾਰਾ ਹਮਾਰਾ। ਜਨਮ ਜਨਮ ਕਾ ਸਾਥ ਹੈ ਤੁਮਾਰਾ ਹਮਾਰਾ, ਤੁਮਾਰਾ ਹਮਾਰਾ।
ਅਗਰ ਨ ਮਿਲਤੇ ਇਸ ਜੀਵਨ ਮੇਂ ਲੇਤੇ ਜਨਮ ਦੁਬਾਰਾ, ਜਨਮ ਜਨਮ ਕਾ ਸਾਥ ਹੈ ਤੁਮ।
जीवन में लेते जन्म दोबारा, जन्म जन्म का साथ है तुम्हारा हमारा तुम्हारा हमारा। जब से घूमे धरती सूरज चांद सितारे, जब से घूमे धरती सूरज चांद सितारे,
तब से मेरी निगाहें समझे तेरे इशारे, रूप बदल कर साजन मैंने फिर से तुम्हें पुकारा, जन्म जन्म
तक पहुँच न पाए,
खुशियों की खुशबू से महके घर संसार हमारा,
जन्म जन्म का साथ है तुम्हारा हमारा तुम्हारा हमारा।
अगर न मिलते इस जीवन में लेके जन्म दोबारा,
जन्म जन्म का साथ है तुम्हारा हमारा तुम्हारा हमारा तुम्हारा हमारा तुम्हारा हमारा।
जी स्वागत है सारे श्रोतियां दा जिहड़े साडे नाल देश विदेश तों जुड़ रहे ने प्रोग्राम दिल वाली गल दे विच। कुछ खबरां तुहाडे नाल सांझियां कर रहे हां। वोटां पै रहीआं ने जी न्यू साउथ वेल्स दे विच 23 मार्च नूं, ते दो हफ्ते रह गए ने, ते जिहड़ी लेटेस्ट न्यूज़ पॉल आई उहदे विच लेबर अग्गे जा रही है। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਡੇ ਇਲਾਕੇ ਕੌਫ਼ ਸਾਰਵਰ ਦੇ ਵਿਚੋਂ ਸਾਡਾ ਆਪਣਾ ਮੁੰਡਾ ਗੁਰਮੇਸ਼ ਭੰਗਲ ਐਮ ਐਲ ਏ ਦੇ ਲਈ ਖੜਾ ਆ ਜੀ, ਤੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਾਰੇ ਉਸਦੀ ਸਪੋਰਟ ਕਰੀਏ। ਤੇ ਹੋਰ ਵੀ ਕਈ ਇਲਾਕਿਆਂ ਦੇ ਵਿਚ ਆਪਣੇ ਭਾਰਤੀ ਤਕਰੀਬਨ ਸੈਨੇਟ ਦੇ ਲਈ ਖੜ ਰਹੇ ਨੇ, ਤੇ ਜਿਹੜਾ ਕਿ ਥੋੜੇ ਜਿਹਾ ਰਿਮੋਟ ਚਾਂਸਿਸ ਹੋ ਜਾਂਦੇ ਨੇ। ਤੇ ਇਧਰ ਤੁਹਾਨੂੰ ਪਤਾ ਕਿ ਮੈਲਬਨ ਦੇ ਵਿਚ ਗੋਲੀ ਚੱਲੀ ਸੀ ਤੇ ਤਿੰਨ ਵਿਅਕਤੀ ਮਾਰੇ ਗਏ ਸਨ, ਸ਼ਰੇਆਮ ਮਾਰੇ ਬਾਕਸਿੰਗ ਦੇ ਮੈਚ ਤੋਂ ਬਾਅਦ। ਉਨ੍ਹਾਂ ਦੇ ਵਿਚ ਦੋ ਨੂੰ ਸਿਡਨੀ ਦੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਹੁਣ ਉਨ੍ਹਾਂ ਨੂੰ ਵਾਪਸ ਵਿਕਟੋਰੀਆ ਭੇਜਿਆ ਜਾਏਗਾ। ਤਾਂ ਇਹ ਸੀ ਖਾਸ ਖਾਸ ਖ਼ਬਰਾਂ ਆਸਟ੍ਰੇਲੀਆ ਦੀਆਂ। ਤੇ ਸਾਡੇ ਨਾਲ ਜੀ ਐਸ ਚਾਹਲ ਹੁਣੀ ਜੁੜੇ ਨੇ, ਉਹ ਵੀ ਇਕ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਉਹ ਗੀਤ ਕੱਲ ਮੈਂ ਦੇਖਿਆ ਸੀਗਾ ਜੀ, ਉਹਦੀ ਆਡੀਓ ਕੁਆਲਿਟੀ ਅੱਛੀ ਨਹੀਂ ਹੈਗੀ, ਪਰ ਤੁਸੀਂ ਜੇ ਵਧੀਆ ਭੇਜ ਸਕਦੇ ਹੋ ਤਾਂ ਜ਼ਰੂਰ ਜੀ ਆਇਆਂ ਨੂੰ। ਰਾਜਦੀਪ ਕੈਨਬਰਾ ਵਾਲੇ, ਉਹ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਔਨ ਦਾ ਵੇ ਟੂ ਜੈਂਬਰੂ ਐਕਟਨ ਪਾਰਕ, ਚਲੋ ਬਹੁਤ ਵਧੀਆ ਜੀ। ਤੇ ਆਓ ਤੁਸੀਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ, ਤੇ ਮੈਨੂੰ ਲੱਗਦਾ ਅੱਜ ਘੁੰਮਣ ਫਿਰਨ ਜਾ ਰਹੇ ਹੋ। ਬਲਰਾਜ ਸਿੰਘ ਬਰਾੜ ਸਾਡੇ ਨਾਲ ਜੁੜੇ ਨੇ। ਭਾਜੀ ਮੈਂ ਤੁਹਾਡੇ ਤੋਂ ਗ੍ਰਿਫਤ ਬਾਰੇ ਪੁੱਛਣਾ ਸੀ ਕਿ ਹਾਂਜੀ ਨੰਬਰ ਦਿਓ, ਹਾਂਜੀ ਮੈਂ ਤੁਹਾਨੂੰ ਨੰਬਰ ਭੇਜ ਦਿੰਦਾ ਪ੍ਰੋਗਰਾਮ ਤੋਂ ਬਾਅਦ, ਤੇ ਸ਼ਾਮ ਨੂੰ ਗੱਲ ਕਰਦੇ ਹਾਂ ਫਿਰ ਗ੍ਰਿਫਤ ਬਾਰੇ। ਠੀਕ ਹੈ ਜੀ। ਅਜਮੇਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਗੁਰਫਤਿਹ ਬੁਲਾ ਰਹੇ ਨੇ। ਅੰਗਰੇਜ਼ ਵਿਦਵਾਨ ਬੀਮਸ ਨੇ ਗੁਰੂ ਨਾਨਕ ਜੀ ਦੀ ਵੱਡੀ ਦੇਣ ਅਰਬੀ ਫਾਰਸੀ ਲਿਖਣ ਵਾਲੀਆਂ ਲਿਪੀਆਂ ਤੋਂ ਪੰਜਾਬੀ ਨੂੰ ਬਚਾ ਕੇ ਲੋਕਲ ਲਿਪੀ ਗੁਰਮੁਖੀ ਵਰਤ ਕੇ ਕੀਤਾ। ਇਹ ਜਿਹਨੀ ਗੁਲਾਮੀ ਦਾ ਵਿਰੋਧ ਤੇ ਮਾਨਸਿਕ ਆਜ਼ਾਦੀ ਦਾ ਮੁੱਢ ਸੀ, ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਆਪਣੀ ਬਾਣੀ ਦੇ ਵਿੱਚ, ਅਜਮੇਰ ਸਿੰਘ ਹੁਣੀ ਦੱਸਦੇ ਨੇ ਕਿ ਬੋਲੀ ਅਵਰ ਤੁਮਾਰੀ ਕਹਿ ਕੇ ਸ਼ਾਸਕਾਂ ਦੀ ਗੁਲਾਮੀ ਦਾ ਵਿਰੋਧ ਕੀਤਾ ਸੀ। ਬਿਲਕੁਲ ਬਹੁਤ ਐਨ ਸਪੋਟ ਆਨ ਜੀ, ਜਦੋਂ ਆਸਾ ਦੀ ਵਾਰ ਦੀ ਵਿਆਖਿਆ ਕੀਤੀ ਸੀ ਤਾਂ ਉਦੋਂ ਵੀ ਇਸੇ ਤਰ੍ਹਾਂ ਹੀ ਅਸੀਂ ਦੱਸਿਆ ਸੀ ਕਿ ਜਿਹੜੀ ਸਰਕਾਰੀ ਭਾਸ਼ਾ ਵਿਦੇਸ਼ ਤੋਂ ਲਿਆ ਕੇ ਇੱਥੇ ਵਰਤੀ ਗਈ ਜਾਂ ਹੁਣ ਵੀ ਜਿਹੜੀ ਆ ਹਿੰਦੀ ਨੂੰ ਮੈਨੂਫੈਕਚਰ ਕਰਕੇ ਲਿਆਂਦਾ ਗਿਆ, ਤੇ ਆਪਣੀਆਂ ਲੋਕਲ ਬੋਲੀਆਂ ਨੂੰ ਕਿਉਂ ਆਪਾਂ ਤਰਸਕਾਰਨਾ ਆ। ਤੇ ਖੈਰ ਜੇ ਪੰਜਾਬੀ ਦਾ ਜਿਹੜਾ ਪਸਾਰਾ ਆ ਜਿਹਨੂੰ ਆਪਾਂ ਮੰਨਦੇ ਵੀ ਆ ਕਿ ਇਹ ਬਚੀ ਤਾਂ ਰਹੀ ਕਿਉਂਕਿ ਇਹ ਕਦੇ ਵੀ ਸਰਕਾਰੀ ਭਾਸ਼ਾ ਨਹੀਂ ਬਣੀ, ਇਹ ਲੋਕ ਭਾਸ਼ਾ ਬਣੀ ਆ, ਲੋਕਾਂ ਚ ਪਾਪੂਲਰ ਰਹੀ ਆ। ਸਰਕਾਰ ਨੇ ਥੋਪਣ ਦੀ ਕੋਸ਼ਿਸ਼ ਕੀਤੀ ਫਾਰਸੀ, ਉਰਦੂ ਤੇ ਹੁਣ ਹਿੰਦੀ, ਪਰ ਇਹ ਥੋਪ ਨਹੀਂ ਸਕੀਆਂ, ਖਾਸ ਕਰਕੇ ਸਾਡੇ ਖਿੱਤੇ ਦੇ ਵਿੱਚ। ਸੋ ਜਿੰਨਾ ਚਿਰ ਗੁਰੂ ਨਾਨਕ ਪਾਤਸ਼ਾਹ ਦੀ ਆਈਡੀਓਲੋਜੀ ਸਾਡੇ ਨਾਲ ਰਹੇਗੀ, ਕਦੇ ਵੀ ਜਿਹੜੀ ਨਾ ਮਾਨਸਿਕ ਗੁਲਾਮੀ ਦਾ ਸਾਹਮਣਾ ਕਰਨਾ ਪਏਗਾ ਤੇ ਨਾ ਹੀ ਸਾਨੂੰ ਫਿਜ਼ੀਕਲ ਗੁਲਾਮੀ ਦਾ ਲੌਂਗ ਟਰਮ ਦੇ ਵਿੱਚ। ਸੋ ਬਹੁਤ ਬਹੁਤ ਧੰਨਵਾਦ ਅਜਮੇਰ ਸਿੰਘ ਜੀ। ਗੁਰਿੰਦਰ ਸਿੰਘ ਭੰਗਲ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਹੈ ਸ਼ੇਰੋ, ਠੀਕ ਠਾਕ ਹੋ, ਕੰਮ ਤੇ ਡਟੇ ਹੋਏ ਹੋ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਨਵਦੀਪ ਹਾਂਜੀ, ਕੀ ਹਾਲ ਚਾਲ ਹੈ ਬਾਈ, ਠੀਕ ਠਾਕ ਹੋ? ਸਿਡਨੀ ਸਾਰੇ ਠੀਕ ਠਾਕ ਨੇ, ਕਹਿੰਦੇ ਉਹ ਨਾ ਕਾਗਜ਼ ਰੱਖਦਾ ਹੈ ਨਾ ਕਿਤਾਬ ਰੱਖਦਾ ਹੈ, ਪਰ ਫਿਰ ਵੀ ਹਰ ਕਿਸੇ ਦਾ ਹਿਸਾਬ ਰੱਖਦਾ ਹੈ। ਹਾਂਜੀ, ਅਕਾਲ ਪੁਰਖ ਦੀ ਗੱਲ ਹੋ ਰਹੀ ਹੈ ਕਿ ਕੁਛ ਵੀ ਉਹਦੇ ਭਾਣੇ ਤੋਂ ਬਾਹਰ ਨਹੀਂ ਹੈ। ਕੁਛ ਸੁਨੇਹਾ ਤੋਂ ਬਾਅਦ ਹਾਂਜੀ, ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਵੀ ਜੁੜ ਗਏ ਨੇ। ਅਮਨਦੀਪ ਜੀ, ਸੁਣਨ ਦਾ ਯਤਨ ਕਰ ਰਹੇ ਹਾਂ ਪਰ ਕੁਛ ਸਮੱਸਿਆ ਆ ਰਹੀ ਹੈ, ਇਉਂ ਲੱਗਦਾ ਜਿਵੇਂ ਹਰ ਗੱਲ ਦੁਹਰਾਈ ਜਾ ਰਹੀ ਹੋਵੇ। ਕਿਤੇ ਦੋ ਤਾਂ ਨਹੀਂ ਖੋਲ ਲਏ ਤੁਸੀਂ? ਦੋ ਰੇਡੀਓ ਬੰਦ ਕਰਕੇ ਦੁਬਾਰਾ ਫੇਰ ਚਲਾਓ ਜੀ, ਡਬਲਿੰਗ ਤਾਂ ਨਹੀਂ ਹੋ ਰਹੀ। ਖੈਰ, ਆਪਾਂ ਮਿੰਟੂ ਬਰਾੜ ਜੀ ਹੁਣਾਂ ਨੂੰ ਬੜੀ ਛੇਤੀ ਪ੍ਰੋਗਰਾਮ ਦੇ ਵਿੱਚ ਲੈਣਾ ਆ, ਪਰ ਨਾਲ ਨਾ ਹੁਣ ਤੁਹਾਨੂੰ ਇੱਕ ਗੀਤ ਸੁਣਾਉਣਾ। ਮਨ ਵਿੱਚ ਵਸਦਾ ਰਹਿਣਾ ਅੱਖੀਆਂ ਤੋਂ ਦੂਰ, ਇਹ ਗੀਤ ਨਾ ਵੈਸੇ ਓਰੀਜਿਨਲ ਲਗਾਇਆ ਸੀ ਦਿਲਸ਼ਾਦ ਅਖਤਰ ਨੇ, ਬਹੁਤ ਮਸ਼ਹੂਰ ਹੋਇਆ ਸੀ, ਬੜਾ ਰੋਮਾਂਟਿਕ ਗੀਤ ਸੀ, ਬਹੁਤ ਸੋਹਣਾ ਗੀਤ ਸੀ ਸਾਡੇ ਜ਼ਮਾਨੇ ਦਾ। ਤੇ ਉਸ ਨੂੰ ਹੁਣ ਦੁਬਾਰਾ ਫੇਰ ਗਾਇਆ ਸਾਬਰ ਕੋਟੀ ਨੇ। ਤੇ ਪਹਿਲਾਂ ਮੈਂ ਤੁਹਾਨੂੰ ਸਾਬਰ ਕੋਟੀ ਦਾ ਸੁਣਾਉਣਾ ਗੀਤ, ਤੇ ਅਗਰ ਤੁਸੀਂ ਚਾਹੁੰਦੇ ਹੋ ਤਾਂ ਪ੍ਰੋਗਰਾਮ ਦੇ ਵਿੱਚ ਫਿਰ ਦਿਲਸ਼ਾਦ ਅਖਤਰ ਦਾ ਵੀ ਗੀਤ ਸੁਣਾਇਆ ਜਾ ਸਕਦਾ, ਉਹ ਵੀ ਆਪਣੇ ਕੋਲ ਹੈ। ਤੇ ਗੀਤ ਦੀ ਫਰਮਾਇਸ਼ ਅੱਗੇ ਇੱਕ ਹੋਰ ਵੀ ਆਈ ਸੀ, ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਵੇ ਮੈਂ ਮੁੱਖ ਵੇ ਨਾ ਤੱਕਿਆ ਸਵਾਰ ਕੇ, ਜਗਤਾਰ ਜੱਗੇ ਦਾ, ਇਹ ਵੀ ਗੀਤ ਹੁਣ ਆਪਣੇ ਕੋਲ ਹੈਗਾ ਆ। ਪਰ ਤੁਹਾਨੂੰ ਪਹਿਲਾਂ ਮੈਂ ਹੁਣ ਸਾਬਰ ਕੋਟੀ ਦਾ ਗੀਤ ਸੁਣਾਉਣਾ, ਮਜਬੂਰ ਰਹਿਣਾ ਅੱਖੀਆਂ ਤੋਂ ਦੂਰ। ਆਓ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਮਿੰਟੂ ਬਰਾੜ ਜੀ।
ਮਨ ਵਿੱਚ ਵਸਨੇ ਸੱਜਣਾ ਵੇ ਰਹਿੰਦੇ ਅੱਖੀਆਂ ਤੋਂ ਦੂਰ, ਮਨ ਵਿੱਚ ਵਸਨੇ ਸੱਜਣਾ ਵੇ ਰਹਿੰਦੇ ਅੱਖੀਆਂ ਤੋਂ ਦੂਰ, ਤੂੰ ਕੀ ਜਾਣੇ ਸੱਜਣਾ ਮੈਂ ਜੇ ਕਿੰਨੀ ਮਜਬੂਰ, ਮਨ ਵਿੱਚ ਵਸਨੇ ਸੱਜਣਾ ਵੇ ਰਹਿੰਦੇ ਅੱਖੀਆਂ ਤੋਂ ਦੂਰ, ਮਨ ਵਿੱਚ ਵਸਨੇ ਸੱਜਣਾ ਵੇ ਰਹਿੰਦੇ ਅੱਖੀਆਂ ਤੋਂ ਦੂਰ, ਮਨ ਵਿੱਚ ਵਸਨੇ ਸਾਡਾ ਤੂੰ ਵੀ ਮੁੜ ਗਿਆ ਮੁੱਖ, ਲਾਇਆ ਨਿੱਕੀ ਜਿਹੀ ਜਿੱਤ ਨੂੰ ਪਹਾੜ ਜਿੱਡਾ ਦੁੱਖ, ਲਾਇਆ ਨਿੱਕੀ ਜਿਹੀ ਜਿੱਤ ਨੂੰ ਪਹਾੜ ਜਿੱਡਾ ਦੁੱਖ, ਯਾਦ ਤੇਰੀ ਬਣ ਗਈ ਸੱਜਣਾ ਵੇ ਸਾਡੇ ਸੀਨੇ ਚ ਨਾ ਸੂਰ, ਮਨ ਵਿੱਚ ਵਸਨੇ ਸੱਜਣਾ ਵੇ ਰਹਿੰਦੇ ਅੱਖੀਆਂ ਤੋਂ ਦੂਰ, ਮਨ ਵਿੱਚ ਵਸਨੇ ਸੱਜਣਾ ਵੇ ਰਹਿੰਦੇ ਅੱਖੀਆਂ ਤੋਂ ਦੂਰ, ਮਨ ਵਿੱਚ ਵਸਨੇ ਵੇ ਕਾਦਾ ਸੀ ਤੂੰ ਆਉਣਾ ਜਾ ਕੇ ਤੱਕ ਵੀ ਨਾ ਪਾਇਆ ਸਾਨੂੰ ਭੁੱਲ ਜਾਣ ਵਾਲਿਆ ਜਾਵੇ ਨਾ ਭੁਲਾਇਆ ਸਾਨੂੰ ਭੁੱਲ ਜਾਣ ਵਾਲਿਆ ਵੇ ਜਾਵੇ ਨਾ ਭੁਲਾਇਆ ਮੈਂ ਵੀ ਰੋਵਾਂ ਰੋਂਦਾ ਵੇ ਤੂੰ ਵੀ ਹੋਵੇਗਾ ਜ਼ਰੂਰ ਮਨ ਵਿੱਚ ਵਸਦੇ ਸੱਜਣਾ ਵੇ ਰਹਿੰਦੇ ਅੱਖੀਆਂ ਤੋਂ ਦੂਰ ਮਨ ਵਿੱਚ ਵਸਦੇ ਸੱਜਣਾ ਵੇ ਰਹਿੰਦੇ ਅੱਖੀਆਂ ਤੋਂ ਦੂਰ ਮਨ ਵਿੱਚ ਵਸਣਾ ਆਖਦੇ ਤੂੰ ਚਲਾ ਗਿਓ ਪਰੀਆਂ ਦੇ ਦੇਸ਼ ਇਹ ਮੈਂ ਤੱਕ ਨਹੀਂ ਰਵਾਂ ਬੈਠੀ ਚੱਲਿਆਂ ਦੇ ਦੇਸ਼ ਇਹ ਮੈਂ ਤੱਕ ਨਹੀਂ ਰਵਾਂ ਬੈਠੀ ਚੱਲਿਆਂ ਦੇ ਦੇਸ਼ ਪਰ ਕੀ ਕਰੀਏ ਰੱਬਾ ਵੇ ਸਾਡਾ ਮਾਇਆ ਮਗਰੂਰ ਮਨ ਵਿੱਚ ਵਸਦੇ ਸੱਜਣਾ ਵੇ ਰਹਿੰਦੇ ਅੱਖੀਆਂ ਤੋਂ ਦੂਰ ਮਨ ਵਿੱਚ ਵਸਦੇ ਸੱਜਣਾ ਵੇ ਰਹਿੰਦੇ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਦੇਖਣੀ ਮਜਬੂਰ ਮਨ ਵਿੱਚ ਵਸਣਾ ਸੱਜਣਾ ਦੇ ਰਹਿਣਾ ਅੱਖੀਆਂ ਤੋਂ ਦੂਰ ਮਨ ਵਿੱਚ ਵਸਣਾ ਸੱਜਣਾ ਦੇ ਰਹਿਣਾ ਅੱਖੀਆਂ ਤੋਂ ਦੂਰ ਮਨ ਵਿੱਚ ਵਸਣਾ
ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਚੱਲ ਰਿਹਾ, ਦਿਨ ਐਤਵਾਰ ਚੜ ਚੁੱਕਾ, ਆਸਟ੍ਰੇਲੀਆ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਚੜਨ ਵਾਲਾ ਹੈ ਤੇ ਉਮੀਦ ਰੱਖਦੇ ਆ ਤੁਸੀਂ ਵੀ ਚਾਹ ਦੀਆਂ ਚੁਸਕੀਆਂ ਲੈਂਦੇ ਹੋਵੋਗੇ, ਕਿਉਂਕਿ ਮੈਂ ਜਦੋਂ ਮਿੰਟੂ ਬਰਾੜ ਭਾਜੀ ਨੂੰ ਫੋਨ ਤੇ ਲਾਇਆ ਲਿੰਕ ਤੇ ਤਾਂ ਉੱਚੀ ਉੱਚੀ ਚਾਹ ਦੀਆਂ ਚੁਸਕੀਆਂ ਦੀ ਆਵਾਜ਼ ਆ ਰਹੀ ਸੀ। ਮੈਨੂੰ ਐਂ ਲੱਗਿਆ ਕਿ ਮੈਂ ਅਭਿਨੰਦਨ ਨੂੰ ਨਾ ਫੋਨ ਲਾ ਲਿਆ ਹੋਵੇ। ਸੋ ਮਿੰਟੂ ਜੀ, ਤੁਸੀਂ ਤਾਂ ਮੈਨੂੰ ਡਰਾ ਹੀ ਦਿੱਤਾ ਸੀ ਕਿ ਕਿਤੇ ਪਾਕਿਸਤਾਨ ਦਾ ਨਹੀਂ ਹੋਣ ਲੱਗ ਗਿਆ।
ਸੋ ਕਈ ਗੱਲਾਂ ਬ੍ਰਾਂਡ ਬਣ ਜਾਂਦੀਆਂ, ਦੇਖੋ ਤੁਰੇ ਫਿਰਦੇ ਆਪ ਹੀ ਬ੍ਰਾਂਡ ਬਣ ਜਾਂਦੀਆਂ ਤੇ ਖੈਰ ਬ੍ਰਾਂਡ ਬਣਨ ਪਿੱਛੇ ਕਰਵਾਉਣੀ ਵੀ ਬਹੁਤ ਵੱਡੀ ਦੇਣੀ ਪੈਂਦੀ ਹੈ। F21 ਪੈਂਦਾ, ਇਹ ਚ ਵੀ ਦੋ ਚਿੱਟੀ ਜੀ ਬਣੀ ਹੋਈ ਹੈ। ਮੈਨੂੰ ਕੱਲ ਪਰਸੋਂ ਵੀ ਸਵਾਲ ਆਇਆ ਸੀ, ਇਹ ਵੀ ਆਪਾਂ ਗੱਲ ਕਰਾਂਗੇ। ਪਰ ਦੇਖੋ ਐਡੀ ਮਿਹਨਤ ਕਰਨ ਤੋਂ ਬਾਅਦ ਅਭਿਨੰਦਨ ਦਾ ਜੇ ਟ੍ਰੈਂਡ ਚੱਲਿਆ, ਮੁੱਛਾਂ ਰੱਖਣ ਲੱਗੇ ਨੌਜਵਾਨ ਤੇ ਚਾਹ ਦੀਆਂ ਚੁਸਕੀਆਂ ਦੀ ਮੇਰੇ ਵਰਗੇ ਉਹਨਾਂ ਨੂੰ ਰੀਸ ਕਰਨ ਲੱਗੇ, ਤਾਂ ਉਹ ਚੀਜ਼ਾਂ ਲਈ ਕੁਰਬਾਨੀ ਚਾਹੀਦੀ ਹੈ। ਪਰ ਸਭ ਵੱਡੀ ਜਿਹੜੀ ਚਾਹ ਦੀ ਚੁਸਕੀ ਦੀ ਹੈ ਨਾ ਜੀ, ਮੈਂ ਮੈਨੂੰ ਇੱਕ ਪ੍ਰੋਬਲਮ ਰਹੀ ਹੈ, ਜਿਹੜੇ ਬੈਠੇ ਉੱਚੀ ਆਵਾਜ਼ ਕਰ ਖਾਣਾ ਖਾਂਦਾ ਆਵਾਜ਼ ਕਰ ਕਰਦਾ, ਮੈਨੂੰ ਇੱਕ ਅਜੀਬ ਜਿਹੀ ਅੱਜ ਵੀ ਮਹਿਸੂਸ ਹੋ ਜਾਂਦੀ ਹੈ ਤੇ ਮੈਂ ਕੀ ਕਰਦਾ ਵੀ ਉਹ ਬੰਦਾ ਟੋਕਿਆ ਨੀ ਜਾ ਸਕਦਾ ਹੁੰਦਾ ਤੇ ਮੈਂ ਉੱਥੋਂ ਪਾਸੇ ਚਲਾ ਜਾਣਾ। ਮੈਨੂੰ ਆਵਾਜ਼ ਚੰਗੀ ਨੀ ਲੱਗਦੀ, ਮੈਂ ਸਾਈਡ ਤੇ ਹੋ ਜਾਂਦਾ ਵੀ ਜੇ ਕੀ ਕਰੀ ਜਾਂਦਾ, ਤੇ ਉਹ ਮੈਂ ਕਈ ਵਾਰੀ ਘਰੇ ਵੀ ਕਹਿਣਾ ਜਾਂ ਹੋਰ ਕਹਿਣਾ, ਮੈਨੂੰ ਕਹਿੰਦੇ ਵੀ ਤੁਹਾਨੂੰ ਆਪ ਦੀ ਨੀ ਸੁਣਦੀ, ਸ਼ਾਇਦ ਤੁਹਾਨੂੰ ਐਂ ਲੱਗਦਾ ਵੀ ਏਦਾਂ ਇੰਨੀ ਕੁ ਤਾਂ ਹੁੰਦੀ ਹੈ ਜਾਂ ਏਦਾਂ ਕੋਈ ਗੱਲ ਹੁੰਦੀ ਰਹਿੰਦੀ ਹੈ। ਪਰ ਜਿਹੜੀ ਅਭਿਨੰਦਨ ਦਾ ਜਿਹੜਾ ਸਟਾਈਲ ਸੀ ਨਾ ਚਾਹ ਪੀਣ ਦਾ, ਉਹ ਮੈਨੂੰ ਲੱਗਦਾ ਕਈ ਵਾਰੀ ਨਾ ਸੰਭੋਲਿਕ ਸਿਗਨਲ ਹੁੰਦੇ ਆ। ਜਿਵੇਂ ਇੰਦਰਾ ਗਾਂਧੀ ਦਾ ਸਿਗਨਲ ਮਸ਼ਹੂਰ ਆ ਵੀ ਇੰਦਰਾ ਗਾਂਧੀ ਇੱਕ ਵਾਰੀ ਕਿਸੇ ਸਫਾਈ ਉਸ ਚ ਗਈ ਸੈਮੀਨਾਰ ਦੇ ਵਿਚ ਭਾਰਤ ਲਾ ਲੋ ਉਦੋਂ ਦਾ ਸਵੱਛ ਭਾਰਤ ਤਾਂ ਉਹ ਗਈ ਤੇ ਉੱਥੇ ਜਾ ਕੇ ਉਹਨੇ ਬੈਠੀ ਟੇਬਲ ਤੇ ਉਧਰ ਜਿਹੜੀ ਭੂਮਿਕਾ ਬੰਨਣ ਵੱਡੀਆਂ ਵੱਡੀਆਂ ਗੱਲਾਂ ਕਹੀ ਜਾਂਦਾ ਸੀ ਤੇ ਪਰ ਕਹਿੰਦੇ ਇੰਦਰਾ ਗਾਂਧੀ ਨੇ ਮੂਹਰਲੇ ਟੇਬਲ ਤੇ ਸਿਰਫ ਇੱਕ ਉਂਗਲ ਘਸਾਈ ਤੇ ਜਿੰਨੀਆਂ ਦੇਖਿਆ ਉਂਗਲ ਕੰਨੀ ਤੇ ਐ ਦੇਖ ਕੇ ਫੇਰ ਉਧਰ ਸੁਣਨ ਲੱਗ ਗਈ ਇੰਨੇ ਨਾਲ ਜਿਹੜਾ ਉਹ ਸਫਾਈ ਵਿਭਾਗ ਸੀ ਸਾਰੇ ਦਾ ਸਾਰਾ ਸਸਪੈਂਡ ਕਰਤਾ ਜਿਹੜੇ ਦੇਖ ਰਹੇ ਸੀ ਵੀ ਪ੍ਰਧਾਨ ਮੰਤਰੀ ਉਹਨਾਂ ਨੇ ਇੱਕ ਸਿੰਬਲ ਦਿਖਾਇਆ ਸੀ ਇੱਕ ਇਸ਼ਾਰਾ ਮਾਤਰ ਹੁੰਦਾ ਸੋ ਮੈਨੂੰ ਲੱਗਿਆ ਵੀ ਜਿਹੜੀ ਅਭਿਨੰਦਨ ਦਾ ਚਾਹ ਪੀਣ ਦਾ ਸਟਾਈਲ ਸੀ ਨਾ ਉਹਦੇ ਚ ਤੁਸੀਂ ਦੇਖੋ ਕਿੰਨਾ ਕੋਈ ਮਤਲਬ ਕਿਸੇ ਚੀਜ਼ ਮੈਂ ਪਾਕਿਸਤਾਨ ਦੇ ਉਸ ਦੇ ਵਿਚ ਸਤਰ ਛਾਇਆ ਜਾਂ ਹੋਰ ਪਹਿਲਾਂ ਇੱਥੇ ਗੱਲ ਕਲੀਅਰ ਕਰ ਦਈਏ ਸਾਨੂੰ ਨਾ ਲੋਕ ਜੇ ਅਸੀਂ ਪਾਕਿਸਤਾਨ ਦੇ ਹੱਕ ਦੀ ਗੱਲ ਕਰ ਦਿੰਦੇ ਤਾਂ ਆਂਦੇ ਇਹਨਾਂ ਨੂੰ ਬੜਾ ਪਿਆਰ ਆ ਪਾਕਿਸਤਾਨ ਜੇ ਹਿੰਦੁਸਤਾਨ ਦੇ ਕਰ ਦਿੰਦੇ ਤਾਂ ਆਂਦੇ ਰਾਸ਼ਟਰਵਾਦੀ ਆ ਉਹ ਦੇਖੋ ਅਸੀਂ ਕਿਸੇ ਦੇ ਹੱਕ ਦੇ ਬੰਦੇ ਨੀ ਅਸੀਂ ਤਾਂ ਮੈਂ ਤਾਂ ਕਹਿ ਵੀ ਅਸੀਂ ਤਾਂ ਘਰ ਵਾਲੇ ਦੇ ਬੰਦੇ ਨੀ ਹੋ ਸਕਦੇ ਕਿਸੇ ਦੇ ਕੀ ਹੋਵਾਂਗੇ ਠੀਕ ਆ ਸਿੰਪਲ ਜੀ ਗੱਲ ਆ ਅਸੀਂ ਸਿੱਧੇ ਨਿਊਟਰਲ ਬੰਦੇ ਆ ਜੇ 25-30 ਸਾਲ ਵਿਆਹ ਕੇ ਲਿਆਂਦੀ ਨੂੰ ਹੋ ਗਏ ਉਹਨੂੰ ਵੀ ਸਿੱਧਾ ਕਹਿ ਦਿੰਦੇ ਆ ਵੀ ਅਸੀਂ ਕੋਈ ਪਰਫੈਕਟ ਨੀ ਹੈਗੇ ਜੀ ਅਸੀਂ ਕਿਤੇ ਵੀ ਜੋ ਸੱਚ ਆ ਸੱਚ ਕਹਿ ਦਾਂਗੇ ਅਸੀਂ ਨੀ ਕੋਈ ਇਸ ਚੀਜ਼ ਚ ਭੇਦ ਚਾਹੁੰਦੇ ਸੋ ਪਹਿਲੀ ਗੱਲ ਤਾਂ ਸੱਚ ਇਹ ਹੈ ਅਸੀਂ ਕਿਸੇ ਦੀ ਕੋਈ ਲਾ ਕੇ ਜਾਂ ਕਿਸੇ ਦੀ ਕੋਈ ਗੱਲ ਨੀ ਕਰ ਰਹੇ ਅਸੀਂ ਜੋ ਵਰਤਾਰਾ ਹੋ ਰਿਹਾ ਖਾਸ ਕਿਸੇ ਵੀ ਟਾਈਮ ਕਿਤੇ ਵੀ ਹੋ ਰਿਹਾ ਅਸੀਂ ਉਸ ਵਰਤਾਰੇ ਬਾਰੇ ਗੱਲ ਕਰ ਰਹੇ ਹਾਂ ਇਹ ਵਰਤਾਰੇ ਚ ਜੇ ਹੁਣ ਅਭਿਨੰਦਨ ਦੇ ਚਾਹ ਪੀਣ ਦਾ ਸਟਾਈਲ ਸੀ ਮੇਰੇ ਹਿਸਾਬ ਨਾਲ ਉਹਨੇ ਇੱਕ ਮੈਸੇਜ ਸੀ ਉਹਦਾ ਵੀ ਮੈਨੂੰ ਕੋਈ ਫਰਕ ਨੀ ਮੈਂ ਬੇਫਿਕਰ ਹਾਂ ਮੈਂ ਚਾਹ ਇੰਜੋਏ ਕਰ ਰਿਹਾ ਕਿਉਂਕਿ ਇੱਕ ਲੈਵਲ ਹੁੰਦਾ ਉਸ ਲੈਵਲ ਤੇ ਜਾ ਕੇ ਨਾ ਜਦੋਂ ਉਹ ਬਚ ਗਿਆ ਜਦੋਂ ਉਹਨੂੰ ਲੋਕਾਂ ਦੀ ਮਾਰ ਤੋਂ ਬਚ ਗਿਆ ਲੋਕਾਂ ਨੇ ਉਹਨੂੰ ਕੁੱਟਣਾ ਚਾਹਿਆ ਉਦੋਂ ਤੱਕ ਹੋ ਸਕਦਾ ਵੀ ਉਹਦੇ ਤੇ ਪ੍ਰੈਸ਼ਰ ਹੋਵੇ ਉਹਦੇ ਤੇ ਘਬਰਾਹਟ ਹੋਵੇ ਪਰ ਜਦੋਂ ਉਹ ਲੋਕਾਂ ਤੋਂ ਬਚ ਕੇ ਆਰਮੀ ਦੇ ਹੱਥ ਚ ਆ ਗਿਆ ਤੈਨੂੰ ਪਤਾ ਉਹ ਜੋ ਫੌਜੀ ਆ ਜਾਗਰੂਕ ਫੌਜੀ ਨੂੰ ਪਤਾ ਵੀ UN ਦੇ ਵਿੱਚ ਕੀ ਸਮਝੌਤਾ ਤਾਂ ਉਹਦੇ ਚ 50% ਚਾਂਸ ਉਦੋਂ ਉਹਦੇ ਬਣ ਗਏ ਪਹਿਲਾਂ 0% ਚਾਂਸ ਸੀ ਬਚਣ ਦੇ ਕਿਉਂਕਿ ਲੋਕ ਮਾਰ ਵੀ ਸਕਦੇ ਸੀ ਪਰ ਜਦੋਂ ਆਰਮੀ ਦੇ ਹੱਥ ਚ ਆ ਗਿਆ ਉਹਦੇ 50% ਉਹਦੇ ਗੇਂਦ ਹੱਥ ਚ ਆ ਗਈ ਜਦੋਂ 50% ਗੇਂਦ ਹੱਥ ਚ ਆ ਗਈ ਤਾਂ ਉਹਨੇ ਆਪਦੀ ਫੇਰ ਉੱਥੇ ਅਗਲਾ 50 ਦਿਖਾਉਣ ਲਈ ਵੀ ਭਾਈ ਹਾਂ ਮੈਨੂੰ ਕੋਈ ਫਰਕ ਨੀ ਇਹਨਾਂ ਚੀਜ਼ਾਂ ਨਾਲ ਤੇ ਉਹਨੇ ਇਹੋ ਜਿਹਾ ਵਿਵਹਾਰ ਕੀਤਾ ਇਹੋ ਜਿਹੀਆਂ ਗੱਲਾਂ ਕੀਤੀਆਂ ਵੀ ਉਹ ਇੱਕ ਅੱਜ ਟ੍ਰੈਂਡ ਬਣ ਗਿਆ ਹੁਣ ਤੁਸੀਂ ਇਹੀ ਦੇਖੋ ਵੀ ਜੇ ਤੁਹਾਨੂੰ ਕਿਸੇ ਨੇ ਫੜ ਲਿਆ ਦੁਸ਼ਮਣ ਨੇ ਫੜ ਲਿਆ ਤੇ ਤੁਸੀਂ ਉਹਨੂੰ ਐਂ ਕਿਵੇਂ ਕਹਦੇ ਕਰੋਗੇ ਵੀ ਮੈਨੂੰ ਜ਼ਰੂਰੀ ਨੀ ਮੈਂ ਤੈਨੂੰ ਇਹ ਦੱਸਾਂ ਇਹੀ ਵਰਡ ਆ ਜੇ ਹੁਣ ਤੁਸੀਂ ਮੈਨੂੰ ਪੁੱਛੇ ਵੀ ਤੇਰਾ ਪਿੰਡ ਕਿਹੜਾ ਤੇ ਮੈਂ ਕਹਾਂ ਮੇਰਾ ਜ਼ਰੂਰੀ ਨੀ ਮੈਂ ਤੈਨੂੰ ਹਰੇਕ ਗੱਲ ਦੱਸਾਂ
ਮਿੰਟੂ ਭਾਜੀ
ਮਜ਼ਾਕ ਚ ਲੈ ਲਿਆ ਬਹੁਤ ਜ਼ਿਆਦਾ
ਹੁਣ ਗੱਲ ਇਹ ਆ ਵੀ ਸਾਡਾ ਮੀਡੀਆ ਦੇਖੋ ਕਿੰਨਾ ਕੁ ਸਦਾਈ ਆ ਵੀ ਉਹ ਕਹਿੰਦੇ ਸੀ ਉਹਨੂੰ ਪੁੱਛਦੇ ਸੀ ਤੁਹਾਡਾ ਤੇਰਾ ਮਿਸ਼ਨ ਕੀ ਆ ਉਹ ਮਿਸ਼ਨ ਤਾਂ ਪਤਾ ਹੀ ਆ ਕੀ ਆ ਬੰਬ ਸੁੱਟਣ ਜਾਣਾ ਹੋਰ ਕਾਹਦਾ ਮਿਸ਼ਨ ਹਨਾ ਤੇ ਅਗਲੇ ਦੇ
ਉਹ ਮਜ਼ਾਕ ਦਾ ਪਾਤਰ ਵੀ ਬਣਿਆ
ਨਹੀਂ ਨਹੀਂ ਉਹ ਅਸਲ ਦੇ ਵਿਚ ਉਹਨੂੰ ਭਾਜੀ ਜਿਹੜੇ ਪਹਿਲੇ 24 ਘੰਟੇ ਹੁੰਦੇ ਨਾ ਜਦੋਂ ਕਿਸੇ ਵੀ ਪਾਇਲਟ ਨੂੰ ਫੜਿਆ ਜਾਂਦਾ ਹੈ ਜਾਂ ਉਤਰਦਾ ਆ ਦੂਸਰੇ ਦੁਸ਼ਮਣ ਦੇ ਕੰਟਰੀ ਚ ਚਲ ਜਾਂਦਾ ਤੇ ਸਾਰੇ ਜਿਹੜੇ ਪਹਿਲੇ 24 ਘੰਟੇ ਨੇ ਉਹ ਕ੍ਰਿਟੀਕਲ ਹੁੰਦੇ ਆ ਉਹ ਕਿਉਂ ਹੁੰਦੇ ਆ ਕਿਉਂਕਿ ਜਿਹੜੀ ਏਅਰਫੋਰਸ ਹੈ ਨਾ ਉਹ ਹਰੇਕ 24 ਘੰਟੇ ਬਾਅਦ ਆਪਣੀ ਫ੍ਰੀਕੁਐਂਸੀ ਬਦਲਦੀ ਆ ਜਿਹੜੇ ਉਹ ਰੇਡੀਓ ਤੇ ਕਰ ਰਹੇ ਹੁੰਦੇ ਨਾ ਪਾਇਲਟ ਆਪਸ ਚ ਗੱਲ ਕਰ ਰਹੇ ਹੁੰਦੇ ਆ ਸਾਰੇ ਏਅਰਫੋਰਸ ਉਹਦੀ ਇੱਕ ਨਾ ਨਿਰਧਾਰਿਤ ਫ੍ਰੀਕੁਐਂਸੀ ਹੁੰਦੀ ਆ ਜਿਹੜੀ ਹਰ 24 ਘੰਟੇ ਬਾਅਦ ਬਦਲਦੀ ਆ ਤੇ ਉਹ ਇੱਦਾਂ ਹੁੰਦੀ ਆ ਕਿ ਜੇ ਉਹ ਫੜਿਆ ਜਾਵੇ ਤਾਂ ਸਾਰਾ ਹੀ ਏਅਰਫੋਰਸ ਜਿਹੜਾ ਆ ਉਹ ਕੰਪਰੋਮਾਈਜ਼ ਹੋ ਸਕਦਾ ਕਿ ਕਿਹੜੀ ਫ੍ਰੀਕੁਐਂਸੀ ਤੇ ਚੱਲ ਰਿਹਾ ਉਹ ਜਿਹੜੀਆਂ ਫ੍ਰੀਕੁਐਂਸੀਆਂ ਆ ਉਦੋਂ ਪੁੱਛਦੇ ਆ ਜਦੋਂ 24 ਘੰਟੇ ਲੰਘ ਗਏ ਕਿਉਂਕਿ ਉਹਨੇ ਫਿਰ ਬਦਲ ਹੀ ਦੇਣੀ ਆ ਉਦੋਂ ਬਾਅਦ ਸਾਰਾ ਹੀ ਇਸ ਕਰਕੇ ਨਾ ਉਹ ਉਹਨੂੰ ਅਸਲ ਦੇ ਵਿਚ ਉਹ ਫ੍ਰੀਕੁਐਂਸੀਆਂ ਪੁੱਛ ਰਹੇ ਸੀ ਨਾ ਕਿ ਇਹ ਪੁੱਛ ਰਹੇ ਸੀ ਵੀ ਤੂੰ ਕਰਨ ਕੀ ਆਇਆ ਕਰਨ ਦਾ ਤਾਂ ਪਤਾ ਹੀ ਸੀਗਾ ਉਹਨਾਂ ਨੂੰ ਕੀ ਕਰਨਾ ਆਇਆ ਜਿਹੜੀਆਂ ਬਰੀਕੀ ਗੱਲਾਂ ਨੇ ਉਹ ਹੈ ਵੀ ਉਹਦਾ ਕੋਈ ਕਿਤੇ ਜ਼ਿਕਰ ਨਹੀਂ ਹੈਗਾ ਖੈਰ ਆਪਾਂ ਇੱਥੇ ਅਭਿਨੰਦਨ ਵਾਲੋਂ ਗੱਲ ਸ਼ੁਰੂ ਹੋ ਗਈ ਤੇ ਪਰ
ਬਿਲਕੁਲ ਬਿਲਕੁਲ ਦੇਖੋ ਇੱਕ ਗੱਲ ਹੋਰ ਵੀ ਇੱਥੇ ਕਰਨੀ ਬਣਦੀ ਆ ਵੀ ਅਸੀਂ ਇੱਕ ਦੋ ਫਿਲਮਾਂ ਦੇ ਵਿਚ ਵੀ ਨੋਟ ਕੀਤਾ ਵੀ ਜਦੋਂ ਤਾਜ ਤੇ ਹਮਲਾ ਹੋਇਆ ਸੀ ਉਸ ਟਾਈਮ ਦੇ ਉੱਤੇ ਤਾਜ ਹੋਟਲ ਦੇ ਉੱਤੇ ਉਸ ਟਾਈਮ ਦੇ ਵਿਚ ਇਹ ਗੱਲ ਨੋਟਿਸ ਪਹਿਲੀ ਵਾਰ ਕੀਤੀ ਗਈ ਸੀ ਵੀ ਜਿਹੜੇ ਹਮਲਾਵਰ ਸੀ ਉਹ ਟੀਵੀ ਦੇਖ ਕੇ ਮੁਕਾਬਲਾ ਕਰ ਰਹੇ ਸੀ ਅੰਦਰ ਟੀਵੀ ਦੇਖ ਰਹੇ ਸੀ ਤੇ ਉਹ ਨਾਲ ਬਾਹਰ ਜਿਹੜੀ ਉਹਨਾਂ ਦੇ ਉੱਤੇ ਕਮਾਂਡੋ ਫੋਰਸ ਦਾ ਜਿਹੜਾ ਅਟੈਕ ਹੋਇਆ ਸੀ ਉਹਦੇ ਨਾਲ ਮੁਕਾਬਲਾ ਕਰ ਰਹੇ ਸੀ ਕਿਉਂਕਿ ਜਿਹੜਾ ਕੰਮ ਉਹਨਾਂ ਨੇ ਕਰਨਾ ਸੀ ਜਾਂ ਉਹਨਾਂ ਨੂੰ ਚਾਹੀਦਾ ਸੀ ਬਹੁਤ ਵੱਡੇ ਸੋਰਸ ਦੇ ਜ਼ਰੀਏ ਵੀ ਨਹੀਂ ਉਹਨਾਂ ਨੂੰ ਮਿਲ ਸਕਦਾ ਸੀ ਉਹ ਟੀਵੀ ਚੈਨਲ ਨੂੰ ਜ਼ੂਮ ਕੈਮਰਿਆਂ ਨਾਲ ਕਰ ਕਰਕੇ ਦਿਖਾ ਰਹੇ ਸੀ ਦੇਖੋ ਹਮਾਰਾ ਜਵਾਨ ਕੌਣ ਸੀ ਖਿੜਕੀ ਤੇ ਚੜ ਰਿਹਾ ਹੈ ਠੀਕ ਆ ਉਹਨਾਂ ਨੇ ਜਵਾਨ ਬੇਰੰਗੂ ਡੇਗ ਲੈਣਾ ਵੀ ਆ ਚੜੀ ਜਾਂਦਾ ਕੋਈ ਨੀ ਠੀਕ ਆ ਇਹ ਉਹ ਚੀਜ਼ ਹੁਣ ਫੇਰ ਆਈ ਹੈ ਸਾਹਮਣੇ ਉਸ ਚੀਜ਼ ਦੇ ਵਿਚ ਇਹ ਆਇਆ ਵੀ ਅਭਿਨੰਦਨ ਦੇ ਮਾਮਲੇ ਦੇ ਵਿਚ ਇੱਕ ਪਾਸੇ ਅਭਿਨੰਦਨ ਕਹਿ ਰਿਹਾ ਵੀ ਮੈਨੂੰ ਇਹ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ, ਠੀਕ ਆ, ਸਿੰਪਲ ਜੇ ਸ਼ਬਦਾਂ ਚ। ਤੇ ਦੂਜੇ ਪਾਸੇ ਉਹਨੂੰ ਜੇ ਮੰਨ ਲਓ ਸਵਾਲ ਤਾਂ ਹੋਰ ਸੀ, ਪਰ ਲੋਕਾਂ ਨੇ ਮਜ਼ਾਕ ਚ ਸਵਾਲ ਬਣਾਇਆ ਵੀ ਇੱਕ ਪਾਸੇ ਪਾਕਿਸਤਾਨੀ ਜਿਹੜਾ ਮਿਲਟਰੀ ਉਹਨੂੰ ਪੁੱਛ ਰਹੀ ਆ ਕਹਾਂ ਕੇ ਰਹਿਣੇ ਵਾਲੇ, ਆਪਣਾ ਘਰ ਕਹਾਂ ਪਿਆ, ਚਾਬੀ ਬਤਾਓ। ਤਾਂ ਦੂਜੇ ਪਾਸੇ ਉਹ ਕਹਿ ਰਿਹਾ ਮੈਂ ਨਹੀਂ, ਮੈਨੂੰ ਲੋੜ ਨਹੀਂ ਆ ਦੱਸਣ ਦੀ। ਤੇ ਤੀਜੇ ਪਾਸੇ ਇੰਡੀਅਨ ਮੀਡੀਆ ਕਰਾ, ਅਬ ਹਮ ਖੜੇ ਹੈ ਤਮਿਲਨਾਡੂ ਕੇ ਛੋਟੇ ਸੇ ਗਾਮ ਫਲਾਣੇ ਮੇਂ, ਯੇ ਹੈ ਸਾਹਮਣੇ ਅਭਿਨੰਦਨ ਕਾ ਘਰ ਫਲਾਨੀ ਗਲੀ ਚ ਫਲਾਣੇ ਥਾਂ ਤੇ
ਐਨ ਐਡਰੈਸ
ਦਿਖਾਈ ਜਾਂਦੇ,
ਐਨ ਐਡਰੈਸ ਦੱਸ ਅਗਲੇ ਦਾ।
ਵੀ ਦੇਖੋ ਉਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਸਾਬਤ ਕਰਦੀਆਂ ਵੀ ਅਸੀਂ ਡਰਾਮੇਬਾਜ਼ ਹਾਂ, ਕੋਈ ਅਸੀਂ ਰਾਸ਼ਟਰ ਭਗਤ ਨਹੀਂ, ਕੋਈ ਅਸੀਂ ਦੇਸ਼ ਭਗਤ ਨਹੀਂ, ਕੋਈ ਅਸੀਂ ਮੋਦੀ ਭਗਤ ਨਹੀਂ, ਅਸੀਂ ਸਾਨੂੰ ਤਾਂ ਪਤਾ ਹੀ ਨਹੀਂ ਹੈ ਵੀ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ, ਅਸੀਂ ਤਾਂ ਮੌਕੇ ਤੇ ਫਾਇਦਾ ਦੇਖਦੇ ਹਾਂ ਵੀ ਆਹ ਕਰੇ ਨਾਲ ਮੈਨੂੰ ਰੇਟਿੰਗ ਮਿਲੂਗੀ, ਮੈਨੂੰ ਵਿਊ ਮਿਲਣਗੇ, ਮੈਨੂੰ ਲਾਈਕ ਮਿਲਣਗੇ, ਮੇਰੇ ਸ਼ੇਅਰ ਵਧਣਗੇ, ਬਸ ਇੱਥੇ ਇੱਥੇ ਕੁ ਸੋਚ ਰਹਿ ਗਈ।
ਮਿੰਟੂ ਜੀ
ਮੈਂ ਹੈਰਾਨ ਹਾਂ ਇਹਨਾਂ ਚੀਜ਼ਾਂ ਦੇ ਉੱਤੋਂ,
ਸੋਰੀ ਮੈਂ ਤੁਹਾਡੀ
ਜਿਹੜੀ ਬੁੱਧੀ ਬੁੱਧੀਜੀਵੀ ਜੀ ਜੀ
ਜੀ ਜੀ ਨਹੀਂ ਕੈਰੀ ਓਨ ਬੁੱਧੀਜੀਵੀ ਹਾਂਜੀ
ਹਾਂ, ਜਿਹੜੀ ਬੁੱਧੀਜੀਵੀ ਪਾਣਾ ਨਾ, ਬੁੱਧੀਜੀਵੀ ਪਾਣਾ ਅਸੀਂ ਸਾਨੂੰ ਇਸ ਚੀਜ਼ ਚ ਲੱਗਣ ਲੱਗ ਗਿਆ ਵੀ ਜੇ ਤੁਹਾਡੇ ਲਾਈਕ ਤੇ ਸ਼ੇਅਰ ਵੱਧਦਾ ਨਾ ਤਾਂ ਤੁਸੀਂ ਬੁੱਧੀਜੀਵੀ ਹੋ। ਹੁਣ ਲਾਈਕ ਸ਼ੇਅਰ ਤਾਂ ਮੁੱਖ ਮੰਤਰੀ ਦੇ ਬਹੁਤ ਆ ਰਹੇ ਆ, ਲਾਈਕ ਸ਼ੇਅਰ ਤਾਂ ਚੀਮੇ ਦੇ ਬਹੁਤ ਆਉਂਦੇ ਸੀ, ਹੁਣ ਬੇਚਾਰਾ ਚੀਮਾ ਦੇਖੋ ਭੜਕਣ ਚ ਆ ਕੇ ਕਹਿ ਬੈਠਾ ਕਹਿੰਦਾ ਮੈਨੂੰ ਮਾਨਵ ਬੰਬ ਬਣਾ ਦਿਓ, ਤੇ ਦੂਜੇ ਦਿਨ ਜਦੋਂ ਉਹਨੂੰ ਦੋ ਫੋਨ ਗਏ ਤੇ ਉਹ ਵੀਡੀਓ ਪਾਉਣੀ ਪਈ ਮਿੰਟਾਂ ਕੱਢੀਆਂ, ਬਾਈ ਮੈਂ ਤਾਂ ਮਜ਼ਾਕ ਕਰਦਾ ਸੀ। ਤੇ ਉਹਨੂੰ ਜਿਹੜੇ ਬੰਦੇ ਨੂੰ ਸਿੱਧਾ ਕਹਿੰਦੇ ਵਾਲਾ ਕਹਿੰਦੇ ਉਹ ਕਿੰਨੀਆਂ ਸਿਆਣੀਆਂ ਗੱਲਾਂ ਕਰ ਰਿਹਾ, ਮਜ਼ਾਕ ਜਦੋਂ ਸਪਸ਼ਟੀਕਰਨ ਦੇ ਰਹੇ, ਕਿਉਂਕਿ ਡਰ ਮੂਹਰੇ ਨਹੀਂ ਭੁਗਤਣਾ ਚਾਹੀਦਾ
ਜੀ। ਮਿੰਟੂ ਜੀ ਤੁਹਾਡੀ ਥੋੜੀ ਰਿਸੈਪਸ਼ਨ ਦੀ ਪ੍ਰੋਬਲਮ ਆ ਰਹੀ ਹੈ, ਤੁਹਾਡੀ ਰਿਸੈਪਸ਼ਨ ਦੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ
ਜੀ, ਮੈਂ ਕੋਸ਼ਿਸ਼ ਕਰਦਾ।
ਹਾਂ ਜਰਾ ਇਹ ਨਾ ਆਪਾਂ ਨਵੀਂ ਇਲੈਕਸ਼ਨਾਂ ਆ ਰਹੀਆਂ ਤੇ ਆਪਾਂ ਇਹ ਮੁੱਦਾ ਰੱਖਣਾ ਕਿ ਇੱਥੇ ਟਾਵਰ ਜ਼ਰੂਰ ਲੱਗਣਾ ਚਾਹੀਦਾ, ਰੇਡੀਓ ਦਾ ਪ੍ਰੋਗਰਾਮ ਚੱਲਦਾ ਆਪਣਾ। ਤੇ ਮਿੰਟੂ ਜੀ ਗੱਲ ਆਪਾਂ ਥੋੜੀ ਜਿਹੀ ਹੁਣ ਪੱਤਰਕਾਰੀ ਦੀ ਵੀ ਕਰਾਂਗੇ, ਮੈਂ ਇੰਡੀਆ ਗਿਆ ਤੁਸੀਂ ਵੀ ਜਾ ਕੇ ਆਏ ਹੋ, ਤੇ ਤਕਰੀਬਨ ਉਥੇ ਅਸੀਂ ਦੇਖਿਆ ਕਿ ਘਰ ਘਰ ਦੇ ਵਿਚ ਹਿੰਦੀ ਜਾਗਰਣ ਅਖਬਾਰ ਪਈ ਆ, ਬਹੁਤ ਵਧੀਆ ਕੰਮ ਕਰ ਰਹੇ ਨੇ, ਅਸੀਂ ਪੜ੍ਹਦੇ ਆ, ਚੰਗਾ ਆ ਸਾਨੂੰ, ਮਤਲਬ ਵਧੀਆ ਆ। ਪਰ ਮੈਂ ਤੇ ਕੱਲ ਸਰਬਜੀਤ ਚਿੰਤਨ ਕਰ ਰਹੇ ਸੀ ਕਿ ਮੈਂ ਉਹਨੇ ਵੀ ਘਰੇ ਹਿੰਦੀ ਜਾਗਰਣ ਲਵਾਈ ਹੋਈ, ਮੈਂ ਕਿਹਾ ਯਾਰ ਤੂੰ ਹਿੰਦੀ ਜਾਗਰਣ ਕਿਉਂ ਲਵਾਈ ਹੋਈ ਆ, ਕਹਿੰਦਾ ਯਾਰ ਚਾਹੇ ਅਸੀਂ ਹਿੰਦੀ ਚ ਪੜ੍ਹਦੇ ਆ ਪਰ ਐਟਲੀਸਟ ਪੜ੍ਹਨ ਦਾ ਜਿਹੜੇ ਪੈਸੇ ਦਿੰਦੇ ਆ ਪੜ੍ਹਨ ਦਾ ਮਜ਼ਾ ਤਾਂ ਆ ਰਿਹਾ ਨਾ, ਮਤਲਬ ਤੁਸੀਂ ਜੈਨੂਅਨ ਖ਼ਬਰਾਂ ਉਹ ਚ ਖੋਜ ਭਰਪੂਰ ਖ਼ਬਰਾਂ ਲੱਗਦੀਆਂ ਨੇ, ਆਰਟੀਕਲ ਲੱਗਦੇ ਨੇ, ਤੇ ਕੰਪੈਰੇਟਿਵਲੀ ਪੰਜਾਬੀ ਦੇ ਵਿਚ ਕੀ ਆ, ਉਹ ਫਲਾਨੇ ਦਾ ਜੀ, ਉਹ ਫਲਾਨੇ ਸਰਪੰਚ ਨੇ ਆਹ ਕਰਤਾ, ਨਾਲ 36 ਨੌ ਹੋਰ ਲਿਖੇ ਹੁੰਦੇ ਆ, ਉਹ ਜੀ ਉਹ ਹੋ ਗਿਆ, ਕਹਿੰਦਾ ਯਾਰ ਸਾਰੀ ਅਖਬਾਰ ਇਸੇ ਤਰ੍ਹਾਂ ਭਰੀ ਹੁੰਦੀ ਆ ਕਿ ਜਿਹੜਾ ਮਿਆਰ ਆ ਪੱਤਰਕਾਰੀ ਦਾ ਪੰਜਾਬੀ ਦੀ, ਉਹ ਪਿੰਡਾਂ ਚ ਜਾ ਕੇ ਯਾਰ ਲੈ ਤੂੰ ਬਣ ਜਾ ਪੱਤਰਕਾਰ ਹੋਏ, ਉਹ ਕੀ ਆ ਉਹ ਜਿੱਥੇ ਰੀਬਨ ਕੱਟਦੇ 10 ਨਾਮ ਹੋਰ ਲਿਖ ਕੇ ਭੇਜ ਦਿੰਦਾ। ਹੁਣ ਪੰਜਾਬੀ ਅਖਬਾਰ ਦੀ ਬੰਨਗੀ ਕੱਲ ਨਪਿੰਦਰ ਰਿਹਲ ਨੇ ਮੈਲਬਨ ਤੋਂ ਭੇਜੀ ਸੀ, ਮੈਂ ਤੁਹਾਨੂੰ ਇੱਕ ਖਬਰ ਪੜ੍ਹ ਕੇ ਸੁਣਾਉਣਾ, ਇਹ ਖਬਰ ਲੱਗੀ ਹੋਈ ਆ ਅਖਬਾਰ ਦੇ ਵਿਚ, ਉਹਦੀ ਨਾ ਫੋਟੋ ਖਿੱਚ ਕੇ ਭੇਜੀ ਆ, ਹੈਡਲਾਈਨ ਹੈ ਵੀ ਵਿਅਕਤੀ ਦਾ ਡਿੱਗ ਕੇ ਪੈਰ ਟੁੱਟਿਆ, ਇੱਕ ਖਬਰ ਦੀ ਹੈਡਲਾਈਨ ਹੈ। ਖੰਨੇ ਦੀ ਖਬਰ ਹੈ 7 ਮਾਰਚ, ਅਮਰਜੀਤ ਸਿੰਘ ਨੇ ਖਬਰ ਛਾਪੀ ਹੈ, ਕਹਿੰਦੇ ਕੰਧ ਤੋਂ ਡਿੱਗ ਕੇ ਇੱਕ ਵਿਅਕਤੀ ਦਾ ਪੈਰ ਟੁੱਟ ਗਿਆ, ਸਿਵਲ ਹਸਪਤਾਲ ਚ ਇਲਾਜ ਅਧੀਨ ਕੁਲਦੀਪ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਗੋ ਨੇ ਦਸਿਆ ਹੈ ਕਿ ਉਹ ਆਪਣੇ ਘਰ ਘਰੇਲੂ ਕੰਮ ਕਰ ਰਿਹਾ ਸੀ ਤਾਂ ਜਦੋਂ ਵਿਹੜੇ ਚ ਕੀਤੀ ਹੋਈ ਕੰਧ ਤੇ ਚੜਨ ਲੱਗਾ ਤਾਂ ਅਚਾਨਕ ਪੈਰ ਫਿਸਲ ਜਾਣ ਕਰਕੇ ਡਿੱਗ ਕੇ ਪੈਰ ਦੀ ਹੱਡੀ ਟੁੱਟ ਗਈ। ਇਹ ਮਤਲਬ ਅਖਬਾਰ ਚ ਛਪੀ ਆ ਖਬਰ, ਕਿੱਡੀ ਕਿੱਡੀ ਸੰਸਨੀ, ਕਿਆ ਬਾਤ ਹੈ।
ਜਦੋਂ ਪੰਜਾਬੀ ਅਖਬਾਰ ਕਿਹਾ ਨਾ ਮੈਂ ਤਾਂ ਡਰ ਗਿਆ, ਤੁਸੀਂ ਜੋ ਪੰਜਾਬੀ ਅਖਬਾਰ ਕਿਹਾ ਮੈਂ ਆਖਿਆ ਵੀ ਹੈ ਵੀ ਇਹ ਤਾਂ ਸਿੱਧਮ ਸਿੱਧੀ ਉਂਗਲ ਉਠਾਈ ਜਾ ਰਹੀ ਆ। ਪਰ ਮੈਂ ਤੁਹਾਨੂੰ ਦੱਸਦਿਆਂ ਜੀ ਇੱਕ ਚੀਜ਼ ਹੋਰ, ਸਿੱਧੂ ਸਾਹਿਬ ਅਖਬਾਰ ਜਾਂ ਮੀਡੀਆ ਤਾਂ ਚੱਲ ਅਸੀਂ ਮੰਨ ਲੈਂਦੇ ਹਾਂ ਵੀ ਪੱਤਰਕਾਰਤਾ ਜਿਹੜੀ ਉਸ ਲੈਵਲ ਹੀ ਨੀ ਜਦੋਂ ਕੋਈ ਪੜ੍ਹੇ ਲਿਖੇ ਜਰਨਲਿਜ਼ਮ ਦੇ, ਅੱਜ ਪੰਜਾਬ ਦੇ ਵਿਚ ਕਿੰਨੇ ਯੂਨੀਵਰਸਿਟੀ ਚ ਕਿੰਨੀਆਂ ਕਾਲਜ ਜਿਹੜੇ ਜਰਨਲਿਜ਼ਮ ਮੁਹੱਈਆ ਕਰਾਉਂਦੇ, ਪਰ ਜੇ ਪਿਛਲੇ 10 ਸਾਲਾਂ ਦਾ ਤੁਸੀਂ ਦੇਖੋਗੇ ਤਾਂ ਮੈਂ ਤੁਹਾਨੂੰ ਉਂਗਲਾਂ ਤੇ 5-4 ਗਿਣਾ ਦਿੰਦਾ ਬੰਦੇ ਵੀ ਜਿਹੜੇ ਉਂਗਲਾਂ ਦੇ ਉੱਤੇ ਗਿਣੇ ਜਾ ਸਕਦੇ ਆ ਵੀ ਜਿਨ੍ਹਾਂ ਨੇ ਕੀਤਾ ਜਾਂ ਉਹ ਜਿਨ੍ਹਾਂ ਨੇ ਜਰਨਲਿਜ਼ਮ ਦੇ ਵਿਚ, ਉਦੋਂ ਬਾਅਦ ਗਿਣਤੀ ਦੇ 5-7 ਮੁੰਡੇ ਕੁੜੀਆਂ, ਠੀਕ ਆ ਪੰਜਾਬ ਦੀ ਜੇ ਗੱਲ ਕਰੀਏ ਤੇ, ਹਾਲਾਂਕਿ ਕਾਲਜ ਜਰਨਲਿਜ਼ਮ ਦੇ ਤਾਂ ਬਹੁਤ ਜ਼ਿਆਦਾ ਚੱਲ ਰਹੇ ਆ। ਸੋ ਉਹ ਕੀ ਲੋਕ ਜਰਨਲਿਜ਼ਮ ਦੀ ਜਿਹੜੀ ਡਿਗਰੀ ਤਾਂ ਲੈਂਦੇ ਆ ਵੀ ਹੋਰ ਚ ਐਡਮਿਸ਼ਨ ਨੀ ਮਿਲਿਆ ਤਾਂ ਜਰਨਲਿਜ਼ਮ ਚ ਲੈ ਲਓ, ਵੀ ਅਸੀਂ ਤਾਂ ਅਗਲੇ 4-5 ਸਾਲ ਪੂਰੇ ਕਰਨੇ ਆ ਕਾਲਜ ਯੂਨੀਵਰਸਿਟੀਆਂ ਦੇ ਘਰਦਿਆਂ ਦੇ ਪੈਸੇ ਚੁੱਕਣੇ ਆ, ਉਹਨਾਂ ਦਾ ਕੋਈ ਮੇਨ ਮਕਸਦ ਜਾਂ ਅੰਬੀਸ਼ਨ ਨਹੀਂ ਹੈਗਾ, ਬਾਹਰਲੇ ਸਟੇਟਾਂ ਚ ਹੋ ਸਕਦਾ ਹੋਵੇ ਪਰ ਸਾਡੇ ਹੈ ਨੀ। ਠੀਕ ਆ, ਉਹਨਾਂ ਨੂੰ ਇਹ ਲੱਗਦਾ ਵੀ ਅਸੀਂ 5-4 ਸਾਲ ਭਗਾਈ ਕਰਨ ਦੀ ਸਾਨੂੰ ਕੀ ਲੋੜ ਆ, ਜਦੋਂ ਸਾਨੂੰ ਉਂਝ ਮਿਲੀ ਜਾਂਦਾ, ਉਂਝ ਬਣੀ ਜਾਂਦਾ ਸਾਰਾ ਕੁਛ, ਤੇ ਉਂਝ ਸਾਨੂੰ ਰੇਟਿੰਗ ਹੀ ਚਾਹੀਦੀ, ਉਂਝ ਮਿਲ ਰਹੀ ਆ। ਉਹਦੇ ਜਨੀਕ ਉਦਾਹਰਨ ਲਓ, ਮੈਂ ਫਿਰ ਅਖੀਰ ਆਪਦੀ ਉਦਾਹਰਨ ਫਿਰ ਦਿੰਦਾ ਵੀ ਤੁਸੀਂ ਨਾ ਯੂਟਿਊਬ ਤੇ ਜਾ ਕੇ ਇੱਕ ਚੈਨਲ ਦਾ ਨਾਂ ਲਿਖੋ, ਇੱਕ ਕੋਈ ਮਾਹਲ ਮਾਹਲ ਕਰਕੇ ਨੌਜਵਾਨ ਆ ਚੈਨਲ ਚਲਾ ਰੱਖਿਆ ਉਹਨੇ, ਨਾਰਵੇ ਤੋਂ ਰਿਟਰਨ ਆ ਕਹਿੰਦੇ ਉਹ ਵਧੀਆ, ਮੈਂ ਕੋਈ ਉਹਨਾਂ ਨੂੰ ਨੀ ਮਾੜਾ ਕਹਿੰਦਾ, ਨਿੰਦਾ ਨੀ, ਤੇ ਉਹ ਹਰ ਰੋਜ਼ ਇੱਕ ਵੀਡੀਓ ਪਾਉਂਦੇ ਦਿੱਲੀ।
ਅੱਛਾ,
ਤੇ ਉਸ ਵੀਡੀਓ ਦੇ ਵਿੱਚ ਮੈਨੂੰ ਕੱਲ ਪਰਸੋਂ ਮਨਪ੍ਰੀਤ ਨੇ ਦਿਖਾਇਆ ਤੇ ਮੈਂ ਦੇਖ ਰਿਹਾ ਸੀ ਵੀ ਉਸ ਵੀਡੀਓ ਚ ਕੀ ਹੁੰਦਾ ਵੀ ਉਹ ਬਾਹਰ ਕੇ ਉੱਠ ਕੇ ਤੜਕੇ ਆ ਕੇ ਚੌਂਕੜੀ ਤੇ ਬਹਿ ਜਾਂਦਾ ਗਲੀ ਚ, ਨਾ ਮੈਂ ਸੀਰੀਅਸ, ਮੈਂ ਡੋਲੂ ਲੈ ਲਿਆ ਚਾਹ ਦਾ, ਅੱਖ ਲਿਆ ਚਾਹ ਕਰ ਲਿਆ, ਉਹ ਮਾਸਟਰ ਵਾਲਾ ਤੁਸੀਂ ਕਿੱਦਾਂ ਚੱਲੇ, ਐ ਕਰਕੇ ਨਾ ਏਦਾਂ ਦੀ ਵੀਡੀਓ ਹੁੰਦੀ ਆ ਪਿੰਡ, ਉਹ ਮਿਸਤਰੀਆਂ ਦੇ ਛੱਤ ਪਈ ਜਾਂਦੇ ਦੀ ਕੋਠੀ ਦੀ ਆ ਜਾਓ ਦੇਖੇ ਛੱਤ ਕਿਵੇਂ ਪੀ ਜਾਂਦੀ ਆ, ਏਦਾਂ ਦੇ ਜਿਹੜੀਆਂ ਗੱਲਾਂ ਜਿਹੜੀਆਂ ਨਾਰਮਲ ਪਿੰਡ ਦੇ ਵਿੱਚ ਵੀ ਤੁਸੀਂ ਸੋਚ ਹੀ ਨੀ ਸਕਦੇ। ਤੇ ਉਹ ਬੰਦਾ ਖੁਦ ਕਹਿ ਰਿਹਾ ਵੀ ਮੈਂ ਜਦੋਂ ਦਾ ਇਹ ਚੈਨਲ ਸ਼ੁਰੂ ਕੀਤਾ ਨਾ, ਬਾਈ ਕਹਿੰਦਾ ਚੈਨਲ ਯੂਟਿਊਬ ਵਾਲੇ ਨੇ 3 ਮੱਝਾਂ ਦਵਾਤੀਆਂ ਮੈਂ। ਦੂਜੇ ਪਾਸੇ ਸੱਚਾਈ ਇਹ ਆ ਵੀ ਅਸੀਂ 14 ਤੋਂ 35 ਚ ਲੱਗੇ ਹੋਏ ਆ, ਦੇਖੋ 14 ਤੋਂ ਜਿਹੜਾ ਯੂਟਿਊਬ ਚੈਨਲ ਬਣਾਇਆ ਹੋਇਆ, ਤੇ ਵਾਧੂ ਉਹਦੀ ਫੀਡਬੈਕ ਆਉਂਦੀ ਆ, ਪਰ ਅਜੇ ਤੱਕ $60 ਸਾਨੂੰ ਉਹਦੀ ਇਨਕਮ ਆਈ ਆ, ਜਿਹੜੇ ਲੋਕ ਕਹਿੰਦੇ ਲਾਈਕ ਵਿਊ ਸ਼ੇਅਰਾਂ ਦੀ ਇਨਕਮ ਆ, ਸਾਨੂੰ $60 ਇਨਕਮ ਆਈ ਹਜੇ ਤੱਕ ਇੰਨੇ ਸਾਲਾਂ ਦੇ ਵਿੱਚ, ਤੇ ਉਹ ਵੀ ਉਹ ਕਹਿੰਦੇ ਆ ਵੀ ਤੁਹਾਨੂੰ ਸਿੱਧੇ ਅਕਾਊਂਟ ਚ ਪਾ ਦਿਆਂਗੇ, ਜਿੱਦੇ ਆ ਗਏ ਉਦੇ ਆਪਾਂ ਪਾਰਟੀ ਕਰਾਂਗੇ, ਹਲੇ ਤਾਂ ਆਏ ਤਾਂ ਨੀ। ਠੀਕ ਆ, ਸੋ ਉਹ ਬੰਦਾ ਇਹ ਕਹਿ ਰਿਹਾ ਵੀ ਮੈਂ ਜੋ ਕਮਾਈ ਕਰ ਰਿਹਾ ਤੇ ਲੋਕ ਤੁਹਾਡਾ ਨੂੰ ਲਾਈਕ ਵਿਊ ਸ਼ੇਅਰ ਕਰ ਰਹੇ ਆ, ਹੁਣ ਦੂਜੇ ਪਾਸੇ ਦੇਖ ਲੋ ਵੀ ਦੂਜੇ ਪਾਸੇ ਇਕੱਲੇ ਆਪਾਂ ਨੀ, ਮੈਂ ਤੁਹਾਨੂੰ 50 ਜਿਹੀਆਂ ਵੀਡੀਓ ਦਿਖਾ ਦਿੰਦਾ ਦਿਨ ਚ ਲੋੜ ਹੁੰਦੀਆਂ ਜਿਹੜੀਆਂ ਕਿ ਇਨਫੋਰਮੇਸ਼ਨ ਨਾਲ ਭਰਪੂਰ ਆ
ਜੀ,
ਕਿਦੋਂ ਦੇਖੀਆਂ ਜਾਂਦੀਆਂ ਜੇ ਜਦੋਂ ਕੋਈ ਡਾਂਗ ਅੜ ਜੇ ਲੋੜ ਪਵੇ ਉਦੋਂ ਸਰਚਾ ਮਾਰ ਮਾਰ ਕੇ ਉਦੋਂ ਦੇਖੀਆਂ ਜਾਂਦੀਆਂ ਵੀ ਆਹ ਸਰਚ ਮਾਰ ਕੇ ਦੇਖੋ ਇਹ ਕੀ ਦੇਖਿਆ ਰਹੇ, ਤਾਂ ਉਦੋਂ ਕਿਤੇ ਉਹ ਵੀਡੀਓ ਸਮੇਂ ਆ ਜੇ ਤਾਂ ਉਹ ਦੇਖ ਲੈਂਦੇ ਆ। ਸੋ ਸਾਡੀ ਨਾ ਇੱਕ ਇਹ ਮੈਂਟੈਲਿਟੀ ਬਣ ਗਈ ਆ ਵੀ ਜਿਹੜੀਆਂ ਅਸੀਂ ਕੋਈ ਵੀ ਚਟਪਟੀ ਕੋਈ ਵੀ ਇੱਕ ਲਾਈਨ ਲਿਖੋ ਤੇ ਉਹਦੇ ਨਾਲ ਹੀ ਸਾਰਾ ਕੁਛ ਹੋ ਜਾਂਦਾ, ਫਿਰ ਕਿਉਂ 5-4 ਸਾਲ ਪੜ੍ਹੀ ਜਾਓ, 5-4 ਸਾਲ ਇਹ ਕਰੀ ਜਾਓ। ਦੂਜੀ ਜਿਹੜੀ ਅਖਬਾਰ ਚ ਨਾਂ ਲਿਖਣ ਦੀ ਗੱਲ ਆ, ਇਹਨੂੰ ਮੈਂ ਵੀ ਇੱਥੇ ਫੇਸ ਕਰ ਰਿਹਾ। ਮੈਂ ਇੱਕ ਵਾਰੀ ਇਹ ਲੁਧਿਆਣੇ ਜਰਨਲਿਜ਼ਮ ਡਿਪਾਰਟਮੈਂਟ ਚ ਮੇਰਾ ਲੈਕਚਰ ਸੀ ਤੇ ਮੈਂ ਉੱਥੇ ਇਹ ਲੈਕਚਰ ਚ ਗੱਲਾਂ ਕਹਿ ਕੇ ਆਇਆ ਸੀ ਵੀ ਅਸੀਂ ਵਿਦੇਸ਼ ਦਾ ਮੀਡੀਆ ਤਾਂ ਉਦੋਂ ਵੀ ਫਸਿਆ ਹੋਇਆ, ਇਹਨਾਂ ਚੀਜ਼ਾਂ ਨਾਲੋਂ ਵੀ ਜ਼ਿਆਦਾ ਫਸਿਆ ਹੋਇਆ। ਇੱਥੇ ਤਾਂ ਚਲੋ ਪਿੰਡਾਂ ਦੇ ਅੱਡੋ ਅੱਡ ਪੱਤਰਕਾਰ, ਸ਼ਹਿਰਾਂ ਦੇ ਪੱਤਰਕਾਰ ਤੁਹਾਨੂੰ ਭੇਜ ਦਿੰਦੇ ਆ ਤੇ ਉਹ ਆਪਦੀ ਕਰ ਲੈਂਦੇ ਆ, ਅਸੀਂ ਸਾਡੇ ਕੀ ਹੁੰਦਾ ਵੀ ਅਸੀਂ ਸਾਡਾ ਸਰਕਲ ਛੋਟਾ ਸੀ, ਗਿਣਤੀ ਦੇ 5-4 ਬੰਦੇ ਰਲ ਕੇ ਆਪਾਂ ਇਹ ਕੰਮ ਕਰ ਰਹੇ ਹਾਂ। ਠੀਕ ਆ, 5-4 ਬੰਦਿਆਂ ਨੂੰ ਹਰ ਰੋਜ਼ ਇਹ ਅਪਰੋਚ ਆਉਂਦੀ ਆ, 3 ਕਿਸਮ ਦੀਆਂ ਖਬਰਾਂ ਆਉਂਦੀਆਂ, ਇੱਕ ਗੁਰੂ ਘਰ ਦੀ ਖਬਰ ਆਉਂਦੀ ਆ, ਇੱਕ ਸ਼ੋਆਂ ਦੀ ਖਬਰ ਆਉਂਦੀ ਆ, ਤੇ ਦੂਜੀ ਖਬਰ ਤੀਜੀ ਖਬਰ ਕੋਈ ਆਹ ਜਿਹੜੇ ਕੋਈ ਕਈ ਵਾਰੀ ਵਿਦਿਆਰਥੀਆਂ ਤੋਂ ਜਾਂ ਹੋਈ ਗਲਤੀ ਦੀ ਜਾਂ ਇਹਦੀਆਂ ਚੀਜ਼ਾਂ ਦੀ ਆਉਂਦੀ ਆ ਤੀਜੀ ਖਬਰ, ਤੇ ਇੱਕ ਮੇਲੇ ਮਸੱਬਿਆਂ ਦੀ ਜਾਣੀ ਕਿ ਉਹ ਵੀ ਤੁਸੀਂ ਉਸ ਕੀ ਲਾ ਸਕਦੇ ਆ, ਸ਼ੋਆਂ ਤੇ ਲਾ ਸਕਦੇ, ਇਹ ਖਬਰਾਂ ਆਉਂਦੀਆਂ। ਉਸ ਖਬਰ ਦੇ ਵਿੱਚ ਮੈਂ ਪਿਛਲੇ ਸਾਲ ਤੋਂ ਦੇਖ ਰਿਹਾ ਵੀ 6 ਸਾਲ ਦੇ ਵਿੱਚ ਮੈਨੂੰ ਕੋਈ ਬਾਹਲਾ ਕੁਛ ਚੇਂਜ ਕਰਦਾ, ਜਦੋਂ ਖਬਰ ਆਉਂਦੀ ਹੈ ਨਾ ਇੱਕ ਮੈਂ ਫੋਟੋ ਚੇਂਜ ਕਰਨੀ ਆ ਤੇ ਇੱਕ ਜਾਂ 2 ਜਿਹੜੀਆਂ ਗੱਲਾਂ ਚੇਂਜ ਕਰਨੀਆਂ ਹੁੰਦੀਆਂ, ਬਸ ਇੰਨਾ ਹੀ ਹੁੰਦਾ। ਤੇ ਉਹ ਜਿਹੜੀ ਫੋਟੋ ਚੇਂਜ ਕਰ ਸਕਦਾ ਮੈਂ ਆਪ ਹੀ, ਜਿਵੇਂ ਹੁਣ ਮੰਨ ਲਓ ਵੀ ਆਇਸਾ ਦਾ ਮੇਲਾ ਹੋਇਆ, ਆਇਸਾ ਦੇ ਮੇਲੇ ਦੇ ਕੌਣ ਕੰਟਰੋਲ ਲਾਤੀ, ਬਾਕੀ ਗਰੁੱਪ ਆਫ ਪੀਪਲ ਸੇਮ ਆ, ਉਹਨਾਂ ਨੂੰ ਕਾਪੀ ਪੇਸਟ ਕੀਤਾ, ਉੱਥੇ ਕੌਣ ਕੌਣ ਪਹੁੰਚਿਆ ਪਹੁੰਚੇ ਤੇ ਉਹਨਾਂ ਨੇ ਆ ਕਿਹਾ ਤੇ ਮੇਲਿਆਂ ਦੀ ਧਰਤੀ ਆਸਟ੍ਰੇਲੀਆ ਦੇ ਵਿੱਚ ਮੇਲਾ ਹੋਇਆ, ਉਹ ਸਾਰੀ ਟਿਪੀਕਲ ਲੈਣਾ, ਗੁਰਦੁਆਰੇ ਦੀ ਖ਼ਬਰ ਤਾਂ ਉੱਥੇ ਲਿਖਣਾ ਵੀ ਭਾਈ ਸਿੰਘਾਂ ਦਾ ਜਾਗੀਚਾ, ਉਹਨਾਂ ਨੇ ਗੁਰਬਾਣੀ ਦਾ ਕੀਰਤਨ ਸੁਣਾ ਕੇ ਤੁਰਕੀ ਬਾਣੀ ਦਾ ਲੋਕਾਂ ਨੂੰ ਨਿਆਤਾ, ਅੰਤ ਚ ਪ੍ਰਧਾਨ ਜੀ ਨੇ ਜਿਹੜੇ ਧਰੁੱਪ ਪਿੰਡ ਗਈ, ਉਦੋਂ ਬਾਅਦ ਪਹੁੰਚਣ ਵਾਲੇ ਪਤਵੰਤਿਆਂ ਚ ਫਲਾਂ ਤੇ ਗਈ। ਹੁਣ ਇਹ ਖ਼ਬਰਾਂ 6 ਸਾਲਾਂ ਚ ਲਾ ਲਾ ਕੇ ਖੁਦ ਨੂੰ ਇਸ ਦੀ ਫਸ ਜਾਂਦੀ ਆ ਵੀ ਮੈਂ ਕੀ ਕਰ ਕੇ ਕੀ ਆ, ਤੇ ਪਰ ਜੇ ਮੈਂ ਨਹੀਂ ਲਾਉਂਦਾ ਤਾਂ ਹੁਣ ਅਖਬਾਰ ਆ ਉਹ ਗੁਰਦੁਆਰਿਆਂ ਦਾ, ਹਰ ਬੰਦੇ ਦੇ ਜੀਵਨ ਚ ਠੀਕ ਆ ਵੀ ਮੇਰੇ ਲਈ ਤਾਂ ਰੋਜ਼ ਖਬਰ ਆ, ਪਰ ਹਰ ਬੰਦੇ ਦੇ ਜੀਵਨ ਚ ਕਿਤੇ ਕਿਤੇ ਆਉਂਦੀ ਆ ਵੀ ਸ਼ਾਇਦ ਉਹਦੀ ਫੋਟੋ ਲੱਗਣੀ ਹੋਵੇ। ਮੈਂ ਉਹਨੂੰ ਇੱਕ ਬੰਦੇ ਦੀ ਮੰਨ ਲਓ ਇੱਕ ਵਾਰੀ ਜਦੋਂ ਫੋਟੋ ਲੈਂਦੇ, ਮੈਂ ਦੂਜਿਆਂ ਦੇ ਪਿੱਛੇ ਵੀ ਉਹ ਤਾਂ ਸਾਰੇ ਆਏ ਵਾਰੀ ਹੁੰਦੇ ਆ ਤੇ ਮੈਂ ਉਹਨੂੰ ਵੀ ਨੀ ਛੱਡ ਸਕਦਾ, ਉਹਨੂੰ ਮਿਸ ਨੀ ਕਰ ਸਕਦਾ। ਸੋ ਇਹ ਨਾ ਕਈ ਹਾਲਾਤ ਬਣ ਜਾਂਦੇ ਇਹੋ ਜਿਹੇ, ਕਈ ਕਿਸਮ ਦੇ ਤੁਹਾਡੀਆਂ ਮਜ਼ਬੂਰੀਆਂ ਹੋ ਜਾਂਦੀਆਂ ਕੁਛ ਕਰਨ।
ਮਿੰਟੂ ਜੀ, ਆਪਾਂ ਗੱਲਾਂ ਅੱਗੇ ਤੋਰਦੇ ਆ ਤੇ ਅੱਜ ਤੁਹਾਨੂੰ ਪਤਾ ਆਦਿਤਵਾਰ ਆ ਤੇ ਆਦਿਤਵਾਰ ਦਾ ਪ੍ਰੋਗਰਾਮ ਚੱਲ ਰਿਹਾ। ਮੈਂ ਸਵੇਰੇ ਪ੍ਰੋਗਰਾਮ ਚ ਦੱਸਿਆ ਸੀ ਕਿ ਐਤਵਾਰ ਦਾ ਜਿਹੜਾ ਗੁਰਬਾਣੀ ਦੇ ਵਿਚ ਨਾਮ ਹੈ, ਦੋ ਥਾਂ ਤੇ ਜ਼ਿਕਰ ਆਉਂਦਾ, ਉਹ ਆਦਿਤਵਾਰ ਹੈ। ਸੋ ਤੁਸੀਂ ਆਦਿਤਵਾਰ ਕਿਹਾ ਕਰੋ ਹੁਣ ਤੋਂ, ਠੀਕ ਹੈ ਜੀ। ਤੇ
ਆਦਿਤਵਾਰ
ਹਾਂਜੀ ਆਦ ਮਤਲਬ ਆਦ ਥਿਤ ਮਤਲਬ ਪਹਿਲਾ ਪਹਿਲਾ ਜਿਹੜਾ ਆਦ ਦਾ ਮਤਲਬ ਪਹਿਲਾ ਪੁਰਾਣਾ ਸੋ ਆਦ ਆਦਿਤਵਾਰ ਅਦਿਤਿਆ ਨੀ ਅਦਿਤਿਆ ਪੰਚੋਲੀ ਹਾਂਜੀ ਹਾਂਜੀ ਸ਼ੁਰੂ ਵਾਲਾ ਮਤਲਬ ਸ਼ੁਰੂ ਤੋਂ ਜਿੱਥੋਂ ਸ਼ੁਰੂ ਹੋਇਆ ਖੈਰ ਅਵਤਾਰ ਸਿੰਘ ਸੰਧੂ ਸਾਡੇ ਨਾਲ ਗ੍ਰਿਫਿਥ ਤੋਂ ਜੁੜ ਰਹੇ ਨੇ ਹਿਲਸਟਨ ਦੇ ਲਾਗੇ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਫੈਮਿਲੀ ਨਾਲ ਸੰਡੇ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਣ ਕੇ ਕਿਆ ਬਾਤ ਹੈ ਬਹੁਤ ਨਾਈਸ ਤੇ ਗੌਰਵ ਸ਼ਰਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਨ੍ਹਾਂ ਨੇ ਇਕ ਖ਼ਬਰ ਭੇਜੀ ਆ ਤੇ ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਬਰਾੜ ਸਾਹਿਬ ਜੀ ਆਪਣੇ ਫੋਨ ਨੂੰ ਵੀ ਇਕ ਚਾਹ ਦਾ ਕੱਪ ਪਿਲਾ ਦਿਓ ਸਹੀ ਕੰਮ ਨਹੀਂ ਕਰਦਾ ਲੱਗਦਾ ਮੈਨੂੰ ਤੇ ਬਲਰਾਜ ਸਿੰਘ ਬਰਾੜ
ਦੇਖੋ ਹੁਣ ਤਾਂ ਠੀਕ ਕਰ ਰਹੇ ਨਾ ਹੁਣ ਤਾਂ ਪੀ ਗਿਆ
ਹਾਂਜੀ ਨਹੀਂ ਬਾਕੀ ਤੁਹਾਡੀ ਨਾ ਥੋੜੀ ਜਿਹੀ ਹੈਗੀ ਆ ਰਿਸੈਪਸ਼ਨ ਦੀ ਅਜੇ ਪ੍ਰੋਬਲਮ ਪਰ ਆਪਾਂ ਉਹ ਕਰਾਂਗੇ ਸੈੱਟ ਬ੍ਰੇਕ ਦੇ ਦੌਰਾਨ ਮਨਜੀਤ ਸਿੰਘ ਧਨੋਆ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਕ ਲੇਖ ਲਿਖਿਆ ਉਨ੍ਹਾਂ ਨੇ ਭੇਜਿਆ ਜੇ ਸਮਾਂ ਹੋਇਆ ਤਾਂ ਜ਼ਰੂਰ ਪੜਾਂਗੇ ਤਾਂ ਨਵਦੀਪ ਹੁਣੇ ਵੀ ਸਾਡੇ ਨਾਲ ਜੁੜੇ ਸੀ ਪ੍ਰੋਗਰਾਮ ਚ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਗਿਆਨੀ ਸੰਤੋਖ ਸਿੰਘ ਜੀ ਵੀ ਜੁੜੇ ਨੇ ਉਹ ਕਹਿੰਦੇ ਪ੍ਰੋਗਰਾਮ ਹੁਣ ਠੀਕ ਚੱਲ ਰਿਹਾ ਪਹਿਲਾਂ ਉਨ੍ਹਾਂ ਨੂੰ ਥੋੜੀ ਜਿਹੀ ਸਮੱਸਿਆ ਆ ਰਹੀ ਸੀ ਤਾਂ ਖ਼ਬਰਾਂ ਦੇ ਵਿਚ ਥੋੜੀ ਜਿਹੀ ਆਪਾਂ ਇਹ ਕਰਨਾ ਕਿ ਅੱਜ ਨਾ ਨਵਦੀਪ ਜਿਹੜੇ ਬ੍ਰਿਸਬੇਨ ਵਾਲੇ ਆ ਉਨ੍ਹਾਂ ਦੀ ਕੈਂਪੇਨ ਦੇ ਲਈ ਬਾਰਬੀਕਿਊ ਰੱਖਿਆ ਗਿਆ ਤੇ 3 to 5 ਸ਼ਾਮ ਨੂੰ ਤੇ ਮਲਬੀਮ ਪਾਰਕ ਬੁੰਡੈਲ ਦੇ ਵਿਚ ਹਨਾ ਤੇ ਕਾਰਨਰ ਆਫ ਮਲਰ ਐਂਡ ਬੀਮਸ ਰੋਡ ਦੇ ਉੱਤੇ ਸੋ ਇਹ ਜ਼ਰੂਰ ਤੁਸੀਂ ਪਹੁੰਚਣਾ ਤੇ ਇੱਥੇ ਗ੍ਰੀਨਸ ਕੈਂਡੀਡੇਟ ਤੁਸੀਂ ਪਹੁੰਚ ਸਕਦੇ ਹੋ ਤਾਂ ਜ਼ਰੂਰ ਪਹੁੰਚਣਾ ਪਰ ਬ੍ਰਿਸਬੇਨ ਵਾਲਿਆਂ ਨੂੰ ਬੇਨਤੀ ਆ ਕਿ ਇਸ ਕੈਂਪੇਨ ਦੇ ਲਾਂਚ ਦੇ ਉੱਤੇ ਜ਼ਰੂਰ ਤੁਸੀਂ ਪਹੁੰਚੋ ਉਨ੍ਹਾਂ ਨੇ ਇਕ ਹੋਰ ਵੀ ਖ਼ਬਰ ਸਾਡੇ ਨਾਲ ਸਾਂਝੀ ਕੀਤੀ ਜਿਹੜੀ ਆਪਾਂ ਬ੍ਰੇਕ ਤੋਂ ਬਾਅਦ ਸੁਣਾਵਾਂਗੇ ਸੌਦਾ ਸਾਧ ਦੇ ਮਾਫ਼ੀ ਦਾ ਮਾਮਲਾ ਤੇ ਜਥੇਦਾਰ ਇਕਬਾਲ ਸਿੰਘ ਹੁਣਾਂ ਦਾ ਮਾਮਲਾ ਤੇ ਉਹ ਆਪਾਂ ਥੋੜੀ ਦੇਰ ਬਾਅਦ ਕਰਾਂਗੇ ਬ੍ਰੇਕ ਤੋਂ ਬਾਅਦ ਤੇ ਰੁਪਿੰਦਰ ਸਿੰਘ ਗਿੱਲ ਵੀ ਘਾਲ ਕਲਾਣੇ ਵੀ ਸ਼ਾਮਲ ਹੋ ਗਏ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਨਵੀਂ ਪੱਡਾ ਵੀ ਅੱਜ ਆਦਿਤਵਾਰ ਇੰਜੋਏ ਕਰ ਰਹੇ ਨੇ ਤੇ ਕਹਿੰਦੇ ਕਿ ਅਸੀਂ ਵੇਟ ਕਰ ਰਹੇ ਹਾਂ ਕਿ ਤੁਸੀਂ ਗੇਮਾਂ ਲਈ ਇੱਥੇ ਆਓ ਤਾਂ ਅਸੀਂ ਤੁਹਾਨੂੰ ਮਿਲਾਂਗੇ ਬਿਲਕੁਲ ਆਵਾਂਗੇ ਜੀ ਹਫ਼ਤਾ ਤੁਹਾਡੇ ਕੋਲ ਹੀ ਰਹਿਣਾ ਆ ਤੇ ਫਿਰ ਨਜ਼ਾਰੇ ਆਈ ਜਾਣਗੇ ਤੇ ਨਜ਼ਾਰੇ ਜਾਈ ਜਾਣਗੇ ਸੋ ਮਿੰਟੂ ਜੀ ਕੁਛ ਖ਼ਬਰਾਂ ਜਿਹੜੀਆਂ ਅੱਜ ਆਪਾਂ ਇਹ ਤੋਂ ਬਾਅਦ ਸਾਂਝੀਆਂ ਕਰਨੇ ਕੁਛ ਮਸਲੇ ਵੀ ਜਿਹੜੇ ਸਾਂਝੇ ਕਰਨੇ ਆ ਰਵਿੰਦਰ ਸਿੰਘ ਮੈਲਬਨ ਵਾਲੇ ਵੀ ਆ ਗਏ ਨੇ ਉਨ੍ਹਾਂ ਦੇ ਵਿਚੋਂ ਇਕ ਤਾਂ ਜਿਹੜੀ ਲਾਂਘੇ ਦੇ ਬਾਰੇ ਕੀ ਕੰਮ ਚੱਲ ਰਿਹਾ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਤਾਂ ਬਾਕੀ ਜਿਹੜੇ ਪਟਨਾ ਸਾਹਿਬ ਦੀ ਗੱਲ ਚੱਲ ਰਹੀ ਆ ਉਹਦੇ ਵੀ ਆਪਾਂ ਮਸਲਾ ਜਿਹੜਾ ਆਪਾਂ ਕਰਨਾ ਹੈ ਤੇ ਹੋਰ ਵੀ ਜਿਹੜੇ ਆਸਟ੍ਰੇਲੀਆ ਦੇ ਮਸਲੇ ਨੇ ਉਨ੍ਹਾਂ ਦੀਆਂ ਵੀ ਆਪਾਂ ਗੱਲਾਂ ਕਰਾਂਗੇ ਤੇ ਮੈਂ ਨਾ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿਚ ਗੀਤ ਸੁਣਾਇਆ ਸੀ ਮਨ ਵਿਚ ਵਸਦਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ ਇਹਦਾ ਸਾਵਰਕੋਟੀ ਦਾ ਗੀਤ ਸੁਣਾਇਆ ਸੀ ਨਹੀਂ ਇਹ ਸਾਵਰਕੋਟੀ ਨਹੀਂ ਓਰਿਜਿਨਲ ਦਿਲਸ਼ਾਦ ਅਖਤਰ ਦਾ ਸੀ ਪਰ ਸਾਵਰਕੋਟੀ ਨੇ ਦੁਬਾਰਾ ਗਾਇਆ ਸੀ ਹੁਣ ਮੇਰੇ ਕੋਲ ਓਰਿਜਿਨਲ ਪਿਆ ਉਹ ਵੀ ਆਪਾਂ ਸੁਣਾਂਗੇ ਪਰ ਪਿਛਲੇ 2 ਹਫ਼ਤੇ ਪਹਿਲਾਂ ਇਕ ਨਾ ਗੀਤ ਦੀ ਬੜੀ ਭਾਰੀ ਮੰਗ ਆ ਰਹੀ ਸੀ ਜਗਤਾਰ ਜੱਗੇ ਦੀ ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਵੇ ਮੈਂ ਮੁੱਖ ਵੀ ਨਾ ਤੱਕਿਆ ਸਵਾਰ ਕੇ ਸੁਣਿਆ ਹੋਣਾ ਤੁਸੀਂ ਤੁਹਾਡੇ ਜਮਾਨੇ ਦਾ
ਜੀ ਬਿਲਕੁਲ ਬੜਾ ਆਪ ਦੇ ਟਾਈਮ ਦੇ ਵਿਚ ਬੜਾ ਹਿੱਟ ਗਾਣਾ ਸੀ
ਬੜਾ ਹਿੱਟ ਗਾਣਾ ਸੀ ਤੇ ਏਦਾਂ ਕਰੀਏ ਫਿਰ ਆਪਾਂ ਇਹ ਸੁਣ ਲਈਏ ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਕਿਉਂਕਿ ਗੀਤ ਬੜਾ ਕਲਾਸਿਕ ਹੈ ਤੇ ਆਪਾਂ ਨੂੰ ਸੁਣਨਾ ਬਣਦਾ ਸੁਣਾਉਣਾ ਬਣਦਾ ਅਸਲ ਦੇ ਵਿਚ ਚਲੋ ਇਹ ਗੀਤ ਸੁਣਦੇ ਆ ਤੇ ਉਦੋਂ ਨਾਲ ਦੀ ਨਾਲ ਫਿਰ ਆਪਾਂ ਮਿੰਟੂ ਭਾਈ ਦੇ ਫੋਨ ਨੂੰ ਚਾਹ ਚੋ ਵੀ ਪਲਾਉਂਦੇ ਆ ਤੇ ਮਿੰਟੂ ਜੀ ਗੀਤ ਤੋਂ ਬਾਅਦ ਇਕ ਛੋਟੀ ਜਿਹੀ ਬ੍ਰੇਕ ਤੋਂ ਉਸ ਪਾਰ ਫਿਰ ਭਖਦੇ ਮਸਲੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ
ਲਓ ਜੀ ਅਗਲਾ ਗਾਣਾ ਪੇਸ਼ ਹੈ ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਗੱਲ ਕੁਝ ਇਸ ਤਰ੍ਹਾਂ ਦੀ ਹੈ ਕਿ ਕਿਸੇ ਫੌਜੀ ਨੌਜਵਾਨ ਨੇ ਬੜੇ ਚਿਰਾਂ ਮਗਰੋਂ ਛੁੱਟੀ ਆਉਣਾ ਹੁੰਦਾ ਤਾਂ ਉਸ ਦੀ ਘਰਵਾਲੀ ਨੂੰ ਬੜਾ ਚਾਹ ਹੁੰਦਾ ਆਪਣੇ ਮਾਹੀ ਦੇ ਆਉਣ ਦਾ ਉਹ ਹਾਰ ਸ਼ਿੰਗਾਰ ਕਰਦੀ ਹੈ ਸੁਰਖੀ ਬਿੰਦੀ ਲਾਉਂਦੀ ਹੈ ਤੇ ਜਦੋਂ ਸ਼ੀਸ਼ਾ ਤੱਕਣ ਲੱਗਦੀ ਹੈ ਭਈ ਮੈਂ ਕਿੰਨੀ ਕੁ ਸੋਹਣੀ ਲੱਗਦੀ ਹਾਂ ਤਾਂ ਉਧਰੋਂ ਉਸਦੀ ਸੱਸ ਆ ਜਾਂਦੀ ਹੈ ਉਹ ਸ਼ੀਸ਼ੇ ਨੂੰ ਫੜ ਕੇ ਤੋੜ ਦਿੰਦੀ ਹੈ ਸ਼ੀਸ਼ਾ ਟੁੱਟ ਜਾਂਦਾ ਤੇ ਸ਼ੀਸ਼ੇ ਦੇ ਟੁਕੜਿਆਂ ਵਾਂਗੂ ਉਹ ਤੱਤੜੀ ਦੇ ਅਰਮਾਨ ਵੀ ਬਿਖਰ ਜਾਂਦੇ ਨੇ ਉਸ ਦੇ ਦਿਲ ਚੋਂ ਇੱਕ ਧਾਰ ਨਿਕਲਦੀ ਹੈ ਤੋ ਆਪਣੇ ਦਿਲ ਦੀਆਂ ਸਧਰਾਂ ਨੂੰ ਇੰਜ ਬਿਆਨ ਕਰਦੀ ਹੈ Thank you.
ਅੱਜ ਮਾਹੀ ਨੇ ਸੀ ਆਉਣਾ ਹੋਨੀ ਮੈਂ ਬਣ ਕੇ ਪਟੋਲਾ ਉਹਦੇ ਸਾਹਮਣੇ ਸੀ ਆਉਣਾ ਆਉਣਾ ਹੱਦਾਂ ਤੋਂ ਵੈਰੀ ਨੂੰ ਉਹਨੇ ਮਾਰ ਕੇ ਵੇ ਤੇਰੀ ਹੀ ਮਾਂ ਨੇ ਸ਼ੀਸ਼ਾ ਵੇ ਤੇਰੀ ਹੀ ਮਾਂ ਨੇ ਸ਼ੀਸ਼ਾ ਤੋੜਤਾ ਹਵੇ ਮੈਂ ਮੁੱਖ ਵੀ ਨਾ ਤੱਕਿਆ ਸੰਵਾਰ ਕੇ ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਹਵੇ ਮੈਂ ਮੁੱਖ ਵੀ ਨਾ ਤੱਕਿਆ ਸੰਵਾਰ ਕੇ ਗੋਡੇ ਗੋਡੇ ਚਾਸੀ ਜਿਵੇਂ ਮੇਰਾ ਅੱਜ ਹੋਣਾ ਸੱਜਰਾ ਵਿਆਸੀ ਸੱਜਰਾ ਵਿਆਸੀ ਉਹ ਜ਼ੋਰ ਹੁੰਦਾ ਮੈਂ ਕੰਨੋਂ ਫੜ ਕੇ ਤਾੜਦੀ ਜੇਠ ਹੁੰਦਾ ਮੈਂ ਜੁੱਤੀ ਸਿਰ ਚ ਮਾਰਦੀ ਉਹ ਪੈੜੀ ਸੱਸ ਨੂੰ ਕੀ ਅੱਖਾਂ ਪਾਉਣ ਦਿੰਦੀ ਨਾ ਪਛਾਕਾਂ ਸੱਸ ਨੂੰ ਕੀ ਅੱਖਾਂ ਪਾਉਣ ਦਿੰਦੀ ਨਾ ਪਛਾਕਾਂ ਇਹਨੇ ਰੱਖ ਦਿੱਤੀ ਮੱਤ ਮੇਰੀ ਮਾਰ ਕੇ ਵੇ ਤੇਰੀ ਮਾਂ ਨੇ ਸ਼ੀਸ਼ਾ ਤੇਰੀ ਹੀ ਮਾਂ ਨੇ ਸ਼ੀਸ਼ਾ ਤੋੜਤਾ ਹਵੇ ਮੈਂ ਮੁੱਖ ਵੀ ਨਾ ਤੱਕਿਆ ਸੰਵਾਰ ਕੇ ਉਡੀਕਾਂ ਵਾਲਾ ਸਾਨੂੰ ਡੰਨ ਵੇ ਕਾਤੋਂ ਲਾਇਆ ਤੂੰ ਉਡੀਕਾਂ ਵਾਲਾ ਸਾਨੂੰ ਡੰਨ ਵੇ ਘੜੀ ਘੜੀ ਉੱਠ ਤੱਕਾਂ ਬੂਹੇ ਵੱਲ ਚੰਨ ਵੇ ਥੱਕੇ ਤੱਕ ਤੱਕ ਨੈਣ ਮੈਂ ਤਾਂ ਹੋ ਗਈ ਸੁਦੈਣ ਤੱਕ ਤੱਕ ਨੈਣ ਮੈਂ ਤਾਂ ਹੋ ਗਈ ਸੁਦੈਣ ਬਹਿ ਗਈ ਅੰਤ ਨੂੰ ਕੀੜੇ ਤੇ ਮੈਂ ਤਾਂ ਹਾਰ ਕੇ ਵੇ ਤੇਰੀ ਮਾਂ ਨੇ ਸ਼ੀਸ਼ਾ ਤੇਰੀ ਹੀ ਮਾਂ ਨੇ ਸ਼ੀਸ਼ਾ ਤੋੜਤਾ ਹਵੇ ਮੈਂ ਮੁੱਖ ਵੀ ਨਾ ਤੱਕਿਆ ਸੰਵਾਰ ਕੇ ਕਪੱਟੀ ਹਰ ਦਮ ਲੜਦੀ ਮੈਨੂੰ ਕਹੇ ਤੂੰ ਕਿਉਂ ਨੀ ਮਰਦੀ ਖੁਸ਼ ਹੁੰਦੀ ਵੇ ਮਾਂ ਤੇਰੀ ਵਿੱਚ ਸੀਨੇ ਮੇਰੇ ਅੱਗ ਬਾਲ ਕੇ ਵੇ ਤੇਰੀ ਮਾਂ ਨੇ ਸ਼ੀਸ਼ਾ ਤੇਰੀ ਹੀ ਮਾਂ ਨੇ ਸ਼ੀਸ਼ਾ ਤੋੜਤਾ ਹਵੇ ਮੈਂ ਮੁੱਖ ਵੀ ਨਾ ਤੱਕਿਆ ਸੰਵਾਰ ਕੇ ਉੱਪਰੋਂ ਚੰਨ ਚੜੀ ਆਇਆ ਨਹੀਂ ਪਰ ਮੇਰਾ ਚੰਨ ਨਾ ਆਇਆ ਉੱਪਰੋਂ ਚੰਨ ਚੜੀ ਆਇਆ ਨਹੀਂ ਪਰ ਮੇਰਾ ਚੰਨ ਨਾ ਆਇਆ ਦਿਲ ਦੀ ਧੜਕਣ ਤੇਜ ਹੋਈ ਜਦ ਕਿਸੇ ਕੁੰਡਾ ਖੜਕਾਇਆ ਦਿਲ ਦੀ ਧੜਕਣ ਤੇਜ ਹੋਈ ਜਦ ਕਿਸੇ ਕੁੰਡਾ ਖੜਕਾਇਆ ਹੰਨੀ ਤੂੰ ਛੇਤੀ ਚੱਲ ਉੱਠ ਚੱਲ ਵੇ ਸੁਣਨ ਦੇ ਨੀ ਬਾਹਰ ਕੌਣ ਪਰਾਉਣਾ ਆਇਆ ਫੌਜੀ ਨੇ ਪੈਰ ਵੇੜੇ ਪਾਇਆ
ਸਾਨੂੰ ਤਾਂ ਸੁਖ ਦਾ ਸਾ ਆਇਆ ਜੱਗਿਆ ਭੁੱਲ ਗਈ ਪਿਛਲੀਆਂ ਬਾਤਾਂ ਕੱਟੀਆਂ ਜੋ ਰਾਂਝਣ ਬਿਨ ਰਾਤਾਂ ਸਾਰਾ ਕੁਝ ਕਹਿੰਦੀ ਦੱਸ ਤਾਂ ਰਾਤ ਨੂੰ ਸਾਰਾ ਕੁਝ ਕਹਿੰਦੀ ਦੱਸ ਤਾਂ ਰਾਤ ਨੂੰ ਮੈਂ ਵੀ ਦੱਸਦਾ ਹਾਰ ਕੇ ਬਤੇਰੀ ਮਾਂ ਨੇ ਸ਼ੀਸ਼ਾ
ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
ਓ ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕਨਫਿਊਜ਼ਡ ਹਾਂ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ No. 1 ਸਕਿੱਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਸ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ No. 1 ਇੰਸਟੀਟਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288859037 ਤੇ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ face to face IELTS ਤੇ PTE preparation classes ਤੋਂ ਇਲਾਵਾ ਤੁਸੀਂ online PTE classes ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au we provide the best strategies and tricks to assist you in achieving your desired score lakshya IELTS PTE coaching institute 28 chatter road reservoir victoria
dil na dil mile taiyon gal bandi hai yaar bal yaar da dhyan hona chahida gal hui hundi jide vich koi gal hove gallan vichon gal da gyan hona chahida main ha dosto amandeep sidhu ਮਸਲਿਆਂ ਦੇ ਨਿਕਲਦੇ ਨੇ ਹਰ ਮਤ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਤੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਨ ਐਤਵਾਰ 10 ਮਾਰਚ 2019 ਵਾਲੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੀਆਂ ਨੂੰ ਤੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਵੀ ਮੇਰੇ ਨਾਲ ਸ਼ਾਮਲ ਨੇ ਐਡਲੇਟ ਤੋਂ ਬਖੈਰ ਰਿਵਰਲੈਂਡ ਤੋਂ ਅਸੀਂ ਐਡਲੇਟ ਕਹਿ ਦਿੰਦੇ ਹਾਂ ਕਿਉਂਕਿ ਰਿਵਰਲੈਂਡ ਹੁਣ ਫਾਰਮਿੰਗ ਚੱਲ ਰਹੀ ਆ ਸੋ ਮਿੰਟੂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਕੁਛ ਸੁਨੇਹੇ ਆ ਪਹਿਲਾਂ ਆਪਾਂ ਉਹ ਲੈ ਲਈਏ ਪ੍ਰੋਗਰਾਮ ਦੇ ਵਿਚ
ਬਿਲਕੁਲ ਜੀ ਬਿਲਕੁਲ
ਤੇ ਜਸਪਾਲ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ ਕਹਿੰਦੇ ਭਾਜੀ ਮੇਰੇ ਪਿੰਡ ਦੇ ਕੁਛ ਬੰਦੇ ਮਹੀਨੇ ਦੇ ਵਿਚ ਵਾਰ ਵਾਰ ਅਜੀਤ ਦੇ ਪੱਤਰਕਾਰਾਂ ਨੂੰ ਪਾਰਟੀ ਕਰਦੇ ਰਹਿੰਦੇ ਹਨ ਜੋ ਵੀ ਅਕਾਲੀ ਦਲ ਨਾਲ ਸੰਬੰਧੀ ਇਲਾਕੇ ਦੇ ਵਿਚ ਕੋਈ ਵੀ ਖ਼ਬਰ ਹੁੰਦੀ ਆ ਉਨ੍ਹਾਂ ਕੁਛ ਚੋਣਵੇਂ ਬੰਦਿਆਂ ਦੇ ਨਾਂ ਬੇਖੌਫ ਛਾਪੇ ਜਾਂਦੇ ਨੇ ਇਹੀ ਤਾਂ ਸਾਰਾ ਸਿਲਸਿਲਾ ਚੱਲ ਰਿਹਾ ਤੇ ਗੁਰਪ੍ਰੀਤ ਸਿੰਘ ਗਿੱਲ ਹਾਂਜੀ ਕੈਨਬਰਾ ਵਾਲੇ ਜੁੜੇ ਨੇ ਪ੍ਰੋਗਰਾਮ ਦੇ ਵਿਚ ਮਿੰਟੂ ਜੀ ਆਸਤਿਕ ਨਾਸਤਿਕ ਦਾ ਕਾਫੀ ਰੌਲਾ ਪੈਂਦਾ ਰਹਿੰਦਾ ਤੁਹਾਨੂੰ ਪਤਾ ਹੀ ਹੈ ਤੇ ਉਹਦੇ ਵਿਚ ਇੱਦਾਂ ਸ਼ੋ ਕੀਤਾ ਜਾਂਦਾ ਹੈ ਕਿ ਜਿਹੜੀ ਸਾਰੀ ਸਾਇੰਸ ਹੈ ਉਹ ਰੱਬ ਨੂੰ ਨਹੀਂ ਮੰਨਦੀ ਤੇ ਉਹਦੇ ਬਾਰੇ ਇਹ ਗੱਲ ਵੈਸੇ ਸੱਚੀ ਨਹੀਂ ਹੈਗੀ ਉਨ੍ਹਾਂ ਨੇ ਲਿਖ ਕੇ ਭੇਜਿਆ ਕਿ ਆਇਜ਼ਕ ਨਿਊਟਨ ਨੂੰ ਆਧੁਨਿਕ ਵਿਗਿਆਨ ਦਾ ਪਿਤਾ ਫਾਦਰ ਆਫ ਮਾਡਰਨ ਸਾਇੰਸ ਵੀ ਕਿਹਾ ਜਾਂਦਾ ਹੈ ਉਨ੍ਹਾਂ ਦੇ ਨਾਸਤਿਕਤਾ ਬਾਰੇ ਖਿਆਲ ਕੁਝ ਇਸ ਤਰ੍ਹਾਂ ਹਨ ਉਹ ਕਹਿੰਦੇ ਹਨ ਨਾਸਤਿਕਤਾ ਬਹੁਤ ਹੀ ਬੇਤੁਕੀ ਹੈ ਜਦੋਂ ਮੈਂ ਬ੍ਰਹਿਮੰਡ ਨੂੰ ਵੇਖਦਾ ਹਾਂ ਤਾਂ ਪਾਉਂਦਾ ਹਾਂ ਕਿ ਧਰਤੀ ਸੂਰਜ ਤੋਂ ਬਿਲਕੁਲ ਸਹੀ ਦੂਰੀ ਤੇ ਹੈ ਜਾਂ ਇਸ ਨੂੰ ਸੂਰਜ ਤੋਂ ਮਿਲਣ ਵਾਲੀ ਗਰਮੀ ਇੰਨੀ ਅਨੁਕੂਲ ਹੋਵੇ ਕਿ ਇੱਥੇ ਜੀਵਨ ਪਣਪ ਸਕੇ ਇਹ ਗੱਲ ਮਹਿਜ ਇਤਫਾਕ ਨਾਲ ਨਹੀਂ ਹੋ ਸਕਦੀ ਉਨ੍ਹਾਂ ਦੇ ਕਹਿਣ ਦਾ ਸਿੱਧਾ ਅਰਥ ਸੀ ਕਿ ਅਜਿਹੇ ਸਟੀਕ ਵਰਤਾਰੇ ਆਪਣੇ ਆਪ ਵਿਚ ਨਹੀਂ ਵਰਤ ਸਕਦੇ ਇਨ੍ਹਾਂ ਪਿੱਛੇ ਜ਼ਰੂਰ ਕੋਈ ਨਾ ਕੋਈ ਸ਼ਕਤੀ ਕੰਮ ਕਰਦੀ ਹੈ ਜਿਹੜੇ ਲੋਕ ਕਹਿੰਦੇ ਹਨ ਕਿ ਆਧੁਨਿਕ ਵਿਗਿਆਨ ਰੱਬ ਦੀ ਹੋਂਦ ਨੂੰ ਨਕਾਰਦਾ ਹੈ ਉਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਕਿ ਆਧੁਨਿਕ ਵਿਗਿਆਨ ਦਾ ਪਿਤਾ ਇਸ ਆਇਜ਼ਕ ਨਿਊਟਨ ਵਰਗੇ ਵੀ ਉਸ ਅਕਾਲ ਪੁਰਖ ਦੀ ਅਨੰਤਤਾ ਅੱਗੇ ਹੱਥ ਖੜੇ ਕਰ ਚੁੱਕੇ ਹਨ ਸੋ ਉਨ੍ਹਾਂ ਨੇ ਵਿਚਾਰ ਸਾਂਝਾ ਕੀਤਾ
ਸਿੱਧੂ ਸਾਹਿਬ ਪਹਿਲੀ ਗੱਲ ਤਾਂ ਜਿਹੜੇ ਵਿਚਾਰ ਆ ਚਲੋ ਗੁਰਪ੍ਰੀਤ ਨੇ ਭੇਜਿਆ ਤਾਂ ਤੁਹਾਨੂੰ ਵਿਸ਼ਵਾਸ ਕਰਨਾ ਬਣਦਾ ਕਿ ਉਨ੍ਹਾਂ ਨੇ ਇਹਦੇ ਤੇ ਰਿਸਰਚ ਕਰਕੇ ਭੇਜਣਾ ਕਈ ਵਾਰ ਇਹੋ ਜਿਹੇ ਵਿਚਾਰ ਬਣਾ ਵੀ ਦਿੱਤੇ ਜਾਂਦੇ ਹੁੰਦੇ ਆ ਜੋ ਬੰਦਾ ਇਹ ਜਿਹਾ ਹੁੰਦਾ ਨੀ ਤਾਂ ਉਹਨੂੰ ਉਹਦੇ ਕਰੈਕਟਰ ਨੂੰ ਯੂਜ਼ ਕਰਨ ਲਈ ਲੋਕ ਨਾ ਅੱਜਕੱਲ ਸਭ ਕੁਛ ਕਰ ਦਿੰਦੇ ਆ ਪਰ ਗੁਰਪ੍ਰੀਤ ਤੋਂ ਮੈਨੂੰ ਪਤਾ ਇਸ ਗੱਲੋਂ ਜਾਗਰੂਕ ਆ ਉਨ੍ਹਾਂ ਨੇ ਦੇਖ ਕੇ ਹੀ ਇਹ ਸਾਂਝੇ ਕੀਤੇ ਹੋਣੇ ਆ ਪਰ ਦੂਜੇ ਪਾਸੇ ਮੈਂ ਅੱਜ ਤੋਂ 4-5 ਸਾਲ ਪਹਿਲਾਂ ਇੱਕ ਆਰਟੀਕਲ ਲਿਖਿਆ ਸੀਗਾ ਤੇ ਇੱਕ ਨਾ ਭੁੱਲਣ ਜੋ ਕਲਾਮ ਇੱਕ ਕਵਿਤਾ ਵੀ ਲਿਖੀ ਸੀ ਅਬਦੁਲ ਕਲਾਮ ਤੇ ਕਿ ਮੈਂ ਉਨ੍ਹਾਂ ਦੇ ਤੁਰ ਜਾਣ ਤੇ ਇੱਕ ਆਰਟੀਕਲ ਲਿਖਿਆ ਸੀ ਤੇ ਉਸ ਆਰਟੀਕਲ ਦੇ ਵਿਚ ਇਹ ਗੱਲ ਮੈਂ ਉਨ੍ਹਾਂ ਦਾ ਉਹ ਕੋਟ ਲਿਖੀ ਸੀ ਜਿਹੜੀ ਇੱਕ ਉਨ੍ਹਾਂ ਨੇ ਕੋਟ ਚ ਕਿਹਾ ਵੀ ਮੇਰੇ ਤੇ ਪਰਮਾਤਮਾ ਦੀ ਇੰਨੀ ਕੁ ਮਿਹਰ ਸੀ ਵੀ ਮੈਨੂੰ ਏਡੇ ਵੱਡੇ ਜਿਹੜੀਆਂ ਖੋਜਾਂ ਕਰਨ ਲਈ ਉਨ੍ਹਾਂ ਨੇ ਮੈਨੂੰ ਚੁਣਿਆ ਹੁਣ ਇਹ ਵੀ ਤਾਂ ਆਪਦੇ ਆਪ ਚ ਇੱਕ ਚੀਜ਼ ਹੀ ਹੈ ਵੀ ਇੱਕ ਵੱਡਾ ਵਿਗਿਆਨੀ ਹੁਣ ਇੱਕ ਤਾਂ ਵਿਗਿਆਨੀ ਹੈਗਾ ਫੇਸਬੁੱਕ ਤੇ ਇੱਕ ਤਾਂ ਵਿਗਿਆਨੀ ਹੈਗਾ ਬਿਆਨ ਦੇਣ ਦੇ ਉੱਤੇ
ਉਹ ਵਿਗਿਆਨੀ ਵੀ ਨੀ ਹੈਗਾ ਉਹ ਕੁਛ ਵੀ ਨੀ ਹੈਗਾ ਉਹ ਤਾਂ ਉਹਨਾਂ ਦਾ ਨਾਂ ਲੈ ਕੇ ਉਹ ਦੇਖੋ ਉਹ ਐ ਕਹਿੰਦੇ ਉਹ ਕਹਿੰਦੇ ਸਾਇੰਟਿਸਟ ਐ ਕਹਿੰਦੇ ਉਹ ਆਪ ਵੀ ਸਾਇੰਟਿਸਟ ਹੈ ਨੀ ਜਿਹੜੇ ਰੌਲਾ ਪਾ ਰਹੇ ਆ
ਬਸ ਮੈਂ ਤੁਹਾਨੂੰ ਉਹੀ ਦੱਸਦਾ ਵੀ ਇੱਕ ਇਹ ਬੰਦਾ ਇੱਕ ਅਬਦੁਲ ਕਲਾਮ ਪ੍ਰੂਵ ਕਰਨ ਦੀ ਕੋਈ ਲੋੜ ਨੀ ਉਹ ਨਾਮ ਹੀ ਕਾਫੀ ਆ ਤੇ ਉਹ ਬੰਦਾ ਖੁਦ ਇਹ ਗੱਲ ਕਹਿ ਰਿਹਾ ਕਿ ਮੇਰੇ ਤੇ ਪਰਮਾਤਮਾ ਦੀ ਇੰਨੀ ਕੁ ਮਿਹਰ ਹੋਈ ਤੇ ਮੇਰੇ ਤੋਂ ਇਹ ਜੇ ਕਾਰਜ ਕਰਾ ਲਏ ਹੁਣ ਤੁਸੀਂ ਦੇਖ ਲਓ ਵੀ ਇਹ ਇੱਕ ਕੋਟ ਹੀ ਹਰ ਚੀਜ਼ ਨੂੰ ਸਾਬਤ ਕਰ ਦਿੰਦੀ ਆ ਪਰ ਮੈਂ ਤਾਂ ਦੇ ਵਿਚ ਵੀ ਲਿਖਿਆ ਸੀਗਾ ਦੋ ਤਿੰਨ ਵਾਰੀ ਬੋਲ ਵੀ ਦਿੱਤਾ ਮੈਂ ਇਸ ਗੱਲ ਦੇ ਉੱਤੇ ਵੀ ਮੈਨੂੰ ਹੈਰਾਨੀ ਹੁੰਦੀ ਆ ਉਹਨਾਂ ਲੋਕਾਂ ਦੇ ਜਿਹੜੇ ਕਹਿੰਦੇ ਆ ਵੀ ਜੀਵਨ ਆ ਜਿਹੜਾ ਵਿਗਿਆਨ ਕਾਰਨ ਆ ਪਰ ਮੈਨੂੰ ਇਹ ਦਿਖਦਾ ਜੀਵਨ ਦੇ ਉੱਤੇ ਬਿਪਤਾਂ ਆਈਆਂ ਕਸ਼ਟ ਆਏ ਆ ਜਾਂ ਆ ਰਹੇ ਆ ਉਹ ਵਿਗਿਆਨ ਕਾਰਨ ਜੇ ਹੁਣ ਕੋਈ ਚੀਜ਼ ਕੋਈ ਵੀ ਬੰਦਾ ਪਹਿਲਾਂ ਥੱਪੜ ਮਾਰੇ ਮੂੰਹ ਤੇ ਤੇ ਫਿਰ ਉਸ ਤੋਂ ਬਾਅਦ ਉਹਨੂੰ ਬਰਿਆ ਲਏ ਤਾਂ ਇਹਦਾ ਮਤਲਬ ਇਹ ਹੋਇਆ ਬਰਿਆਉਣ ਵਾਲਾ ਮਹਾਨ ਹੋ ਗਿਆ ਬਰਾਉਂਦਾ ਉਹੀ ਬੰਦਾ ਜੇ ਬਰਿਆ ਲਿਆ ਬਰਿਆਉਣ ਵਾਲੀ ਦੀ ਕਾਰਵਾਈ ਤਾਂ ਮਹਾਨ ਹੋ ਗਈ ਜਦੋਂ ਉਹਨੇ ਥੱਪੜ ਮਾਰਿਆ ਉਹੀ ਕਿਉਂ ਮਰਿਆ ਲੋੜ ਕੀ ਪੀਰ ਪਾਉਣ ਦੀ ਸੋ ਵਿਗਿਆਨ ਨੇ ਜਿੰਨੀਆਂ ਚ ਬਿਮਾਰੀਆਂ ਜਿੰਨੀਆਂ ਚ ਮੌਤ ਸਾਡੇ ਸਿਰ ਤੇ ਮੰਡਰਾਉਂਦੀ ਆ ਜਿੰਨੀਆਂ ਊਨਤਾਈਆਂ ਗਲੋਬਲ ਵਾਰਮਿੰਗਾਂ ਤੋਂ ਲੈ ਕੇ ਦਰਖਤ ਕੱਟਣ ਤੋਂ ਲੈ ਕੇ ਏਡ ਕੈਂਸਰ ਵਰਗੀਆਂ ਜਿਹੜੀਆਂ ਗੱਲਾਂ ਇਹ ਟੋਟਲ ਵਿਗਿਆਨ ਦੀ ਦੇਣ ਆ 100% ਵਿਗਿਆਨ ਦੀ ਦੇਣ ਆ ਸਾਰੀਆਂ ਤੇ ਅਸੀਂ ਬਹੁਤ ਵਾਰੀ ਇਹਨਾਂ ਚੀਜ਼ਾਂ ਦੇ ਖੁਲਾਸੇ ਪੜ੍ਹਦੇ ਹਾਂ ਜਿਨ੍ਹਾਂ ਚ ਕਿਹਾ ਜਾਂਦਾ ਵੀ ਭਾਈ ਏਡਸ ਤਾਂ ਕੋਈ ਬਿਮਾਰੀ ਹੈ ਨੀ ਕੈਂਸਰ ਤਾਂ ਕੋਈ ਬਿਮਾਰੀ ਹੈ ਨੀ ਉਹਦੀਆਂ ਵੱਡੀਆਂ ਕੰਪਨੀਆਂ ਨੇ ਖੜੀਆਂ ਕੀਤੀਆਂ ਫਿਰ ਇਹ ਜਿਹੀਆਂ ਚੀਜ਼ਾਂ ਲੈ ਕੇ ਆਉਂਦੇ ਆ ਵੀ ਜਿਹਦੇ ਨਾਲ ਉਹਨਾਂ ਦੀਆਂ ਜਿਹੜੀਆਂ ਦਵਾਈਆਂ ਵਿਕਦੀਆਂ ਹੋਰ ਵਿਕਦੀਆਂ ਇਲਾਜ ਕਰਕੇ ਚਮਤਕਾਰ ਦਿਖਾਏ ਜਾਂਦੇ ਆ ਸੋ ਇਹਨੂੰ ਜੇ ਤੁਸੀਂ ਬਰੀਕੀ ਨਾਲ ਜਾਓਗੇ ਨਾ ਤਾਂ ਮੇਰੇ ਹਿਸਾਬ ਨਾਲ ਨਾ ਜਿਹੜੀਆਂ ਆਮ ਕੋ ਗੁਰਦਾਸ ਮਾਨ ਨੇ ਵੀ ਕਿਹਾ ਸੀ ਕਿ ਬੰਦੇ ਨੂੰ ਇਹ ਮਕਾਉਣ ਲਈ ਬਣੇ ਆ, ਹੋਰ ਕੁਛ ਨੀ ਹੈ। ਹੁਣ ਅੱਜ ਕੁਦਰਤ ਜਾਂ ਰੱਬ ਜਾਂ ਪਰਮਾਤਮਾ ਜਿਹਦੇ ਨਾਂ ਤੇ ਉਹਨਾਂ ਨੂੰ ਮੁਸਕ ਆਉਂਦੀ ਹੈ ਧਰਮ, ਉਹ ਤਾਂ ਜੋੜਨ ਦੀ ਕੋਸ਼ਿਸ਼ ਕਰ ਰਿਹਾ, ਉਹ ਤਾਂ ਜੋੜ ਰਿਹਾ ਤੁਹਾਨੂੰ ਦੇਖੋ
ਕੁਦਰਤ ਨਾਲ ਜੋੜ।
ਉਹ ਦੂਜੇ ਪਾਸੇ ਵਿਗਿਆਨ, ਹਾਂ ਜਿਹੜਾ ਵਿਗਿਆਨ ਉਹ ਕਹਿ ਰਿਹਾ ਵੀ ਬੰਬ 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 ਉਹਦੇ ਕੋਲ ਇਹ ਗੱਲਾਂ। ਹੁਣ ਜੇ ਬੰਬ ਚੱਲਦਾ ਤਾਂ ਦੱਸ ਦਿਓ ਕਿਹਦਾ ਭਲਾ ਕਰੂਗਾ। ਉਹੀ ਫਿਰ ਮੈਂ ਵਾਰ ਵਾਰ ਕਹਿਣਾ ਵੀ ਜੇ ਤਾਂ ਅਸੀਂ ਹੋ ਗਏ ਅਸੀਂ ਕਰਤੀ ਗੱਲ ਅਮਨ ਸ਼ਾਂਤੀ ਦੀ ਤਾਂ ਅਸੀਂ ਗਦਾਰ ਹੋ ਗਏ, ਤੇ ਜੇ ਅਸੀਂ ਕਰਦੇ ਹਾਂ ਲਾਂਬੂ ਲਾਉਣ ਦੀ ਗੱਲ ਕਹਿੰਦੇ ਹੁੰਦੇ, ਫਿਰ ਜੇ ਡੱਬੂ ਬਣ ਕੇ ਕੰਧ ਤੇ ਬੈਠ ਕੇ ਸਿੱਖਣ ਦੀ ਗੱਲ ਕਰਦੇ ਹਾਂ ਫਿਰ ਅਸੀਂ ਮਹਾਨ ਤੇ ਵਫ਼ਾਦਾਰ ਹੋ ਗਏ। ਬਸ ਆਹ ਸਾਡੇ ਚ ਸਾਡੀ ਜਿਹੜੀ ਸੋਚ ਅੜਕ ਕੇ ਰਹਿ ਗਈ। ਪਰ ਮੈਂ ਨਾ ਵਿਗਿਆਨੀ ਸੋਚ ਦੇ ਬੰਦਿਆਂ ਦੀ ਕਿਤੇ ਨਿਖੇਧੀ ਨੀ ਕੀਤੀ, ਉਹਨਾਂ ਨੂੰ ਕਹਿਣਾ ਵੀ ਠੀਕ ਆ ਵਿਗਿਆਨ ਆਪਦੀ ਥਾਂ ਦੇ, ਵਿਗਿਆਨ ਜ਼ਰੂਰੀ ਆ, ਵਿਗਿਆਨ ਆਇਆ ਤਾਂ ਮੋਬਾਈਲ ਫੋਨ ਆਇਆ, ਮੋਬਾਈਲ ਫੋਨ ਨੇ ਬਹੁਤ ਸਾਰੇ ਕੰਮ ਸੌਖੇ ਕੀਤੇ, ਤੇ ਅੱਜ ਜਿਹੜੀਆਂ ਇੱਕ ਬਹੁਤ ਵੱਡੀਆਂ ਰਿਸਰਚਾਂ ਇਸ ਗੱਲ ਦੇ ਉੱਤੇ ਚੱਲ ਰਹੀਆਂ ਵੀ ਜੇ ਮੋਬਾਈਲ ਫੋਨ ਦਾ ਪ੍ਰਕੋਪ ਕਿਹਾ ਜਾਂਦਾ ਏਦਾਂ ਹੀ ਰਿਹਾ ਤਾਂ ਜਿਹੜੀ ਬੱਚਿਆਂ ਦੀ ਜਨਰੇਸ਼ਨ ਵੀ ਸਕਰੀਨ ਟਾਈਮ ਆਊਟ ਲਾਉਣ ਲੱਗ ਗਏ, ਬੱਚਿਆਂ ਦੀ ਨੌਜਵਾਨਾਂ ਨੂੰ ਜਿਹੜਾ ਖਤਮ ਕਰਤਾ ਮੋਬਾਈਲ ਨੇ, ਜਿਹੜੀ ਜਵਾਨੀ ਖਤਮ ਕਰਤੀ, ਬਚਪਨਾ ਖਤਮ ਕਰਤਾ, ਤੇ ਇਹਨੂੰ ਕਿਵੇਂ ਹੋਵਾਂਗੇ? ਜੋ ਕੰਮ ਦਿੱਤਾ ਸਾਨੂੰ ਜੇ ਵਿਗਿਆਨ ਨੇ ਉਹਨੂੰ ਸੋਧਣ ਦਾ, ਪਹਿਲਾਂ ਸਾਡੇ ਥੱਪੜ ਮਾਰਤਾ ਮੋਬਾਈਲ ਦੇ ਕੇ, ਹੁਣ ਸਾਨੂੰ ਉਹਦੇ ਉੱਤੇ ਕੰਮ ਮਿਲ ਗਿਆ ਵੀ ਅਸੀਂ ਉਹਨੇ ਤੋਂ ਖਹਿੜਾ ਕਿਵੇਂ ਛੜਾਈਏ? ਤੇ ਛੜਾਇਆ ਨੀ ਜਾ ਸਕਦਾ। ਅਡਿਕਸ਼ਨ ਆ ਜਿਵੇਂ ਇੱਕ ਚਿੱਟੇ ਤੇ ਲੱਗਣ ਦੀ ਅਡਿਕਸ਼ਨ ਆ, ਉਹੀ ਅਡਿਕਸ਼ਨ ਇਹਦੀ ਆ।
ਮਿੰਟੂ ਜੀ,
ਅੱਜ ਤੱਕ ਜਦੋਂ ਨਹੀਂ ਸੀ ਜੀ ਉਦੋਂ ਕੰਮ ਨੀ ਹੁੰਦੇ ਸੀ, ਸੋਚਣ ਦੀ ਗੱਲ ਆ ਨਾ।
ਵਧੀਆ ਮਿੰਟੂ ਜੀ, ਦੇਖੋ ਇਹ ਗੱਲ ਹੈ ਵੀ ਪਹਿਲਾਂ ਲਾ ਦੇਣਾ ਫਿਰ ਠਾ ਦੇਣਾ ਫਿਰ ਮਹਾਨ ਬਣ ਜਾਣਾ, ਇਹਦੇ ਬਾਰੇ ਨਾ ਸ਼ਾਇਦ ਆਈਨਸਟਾਈਨ ਦਾ ਇੱਕ ਕੋਟ ਆ, ਹੁਣ ਮੈਨੂੰ ਮੈਂ 100% ਨਹੀਂ ਕਹਿ ਸਕਦਾ, ਉਹਨਾਂ ਨੂੰ ਵੀ ਇਹੀ ਸਵਾਲ ਪੁੱਛਿਆ ਸੀ। ਉਹ ਕਹਿੰਦੇ ਉਹਨਾਂ ਦਾ ਕਹਿਣਾ ਸੀਗਾ ਵੀ ਜਿਹੜਾ ਵਿਗਿਆਨ ਹੈ ਉਹ ਧਰਮ ਤੋਂ ਬਿਨਾਂ ਲੰਗੜਾ ਆ, ਠੀਕ ਹੈ, ਜਿਹੜਾ ਵਿਗਿਆਨ ਹੈ ਉਹ ਧਰਮ ਤੋਂ ਬਿਨਾਂ ਲੰਗੜਾ ਆ, ਤੇ ਧਰਮ ਗਿਆਨ ਤੋਂ ਬਿਨਾਂ ਅੰਨਾ ਆ। ਇਹ ਉਹਨਾਂ ਦਾ ਕੋਟ ਸੀ, ਇਹੀ ਗੁਰਬਾਣੀ ਦਾ ਸਿਧਾਂਤ ਹੈ ਕਿ ਧਰਮ ਤੋਂ ਬਾਅਦ ਗਿਆਨ ਖੰਡ ਆਉਂਦਾ ਆ, ਕਿ ਜੇ ਧਰਮ ਹੀ ਧਰਮ ਹੈ ਇਕੱਲਾ ਗਿਆਨ ਹੋਇਆ ਹੀ ਨਹੀਂ ਉਹ ਤੋਂ ਬਾਅਦ, ਫਿਰ ਤਾਂ ਧਰਮ ਕਿਸੇ ਵੀ ਕੰਮ ਦਾ ਨਹੀਂ ਹੈਗਾ, ਉਹ ਤੋਂ ਬਾਅਦ ਸ਼੍ਰਮ ਖੰਡ ਹੈ, ਮਤਲਬ ਮਿਹਨਤ ਦਾ ਫਿਰ ਕਰਮ ਹੈ ਤੇ ਫਿਰ ਸੱਚ ਹੈ। ਸੋ ਜੇ ਧਰਮ ਦੇ ਵਿੱਚੋਂ ਆਪਾਂ ਗਿਆਨ ਨਹੀਂ ਕੱਢਣਾ, ਗਿਆਨ ਦਾ ਮਤਲਬ ਇਹ ਨਹੀਂ ਵੀ ਆਪਾਂ ਐਟਮ ਬੰਬ ਬਣਾਉਣ ਲੱਗ ਪੈਣੇ, ਗਿਆਨ ਦਾ ਮਤਲਬ ਇਹ ਹੈ ਕਿ ਸ੍ਰਿਸ਼ਟੀ ਨੂੰ ਸਮਝ ਲੈਣਾ, ਕੁਦਰਤ ਨੂੰ ਸਮਝ ਲੈਣਾ, ਇਹੀ ਗਿਆਨ ਹੈ, ਵਿਗਿਆਨ ਹੈ। ਸੋ ਜੇ ਧਰਮ ਦੇ ਵਿੱਚੋਂ ਵਿਗਿਆਨ ਜਾਂ ਗਿਆਨ ਪ੍ਰਗਟ ਨਹੀਂ ਹੋ ਰਿਹਾ ਤਾਂ ਉਹ ਨਿਫਲ ਹੈ, ਪਰ ਜੇ ਵਿਗਿਆਨ ਦੇ ਵਿੱਚ ਧਰਮ ਹੈ ਨਹੀਂ ਤਾਂ ਉਹ ਲੰਗੜਾ ਆ, ਉਹ ਫਿਰ ਟੇਢੇ ਟੇਢੇ ਰਾਹ ਜਾਏਗਾ, ਉਹ ਤੇ ਤੁਰ ਨਹੀਂ ਹੋਏਗਾ। ਇੱਦਾਂ ਹੀ ਮਤਲਬ ਇੱਕ ਬੜੀ ਬਣੀ ਹੋਈ ਆ ਰਹਿਤਨਾਮਿਆਂ ਦੇ ਵਿੱਚ ਵੀ ਆ ਕਿ ਰਾਜ ਬਿਨਾ ਨਹੀਂ ਧਰਮ ਚੱਲੇ ਹੈ, ਧਰਮ ਰਾਜ ਬਿਨਾ ਸਭ ਦਲੇ ਮਲੇ ਹੈ, ਠੀਕ ਹੈ। ਉਹ ਅਸਲ ਦੇ ਵਿੱਚ ਉਸ ਵੇਲੇ ਸ਼ਾਇਦ ਸੱਚਾ ਹੋਊਗਾ, ਪਰ ਅਸਲ ਦੇ ਵਿੱਚ ਇਹ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ, ਇੱਦਾਂ ਨਹੀਂ ਹੈਗਾ। ਅਸਲ ਦੇ ਵਿੱਚ ਜਿਹੜਾ ਰਾਜ ਹੈ ਉਹ ਧਰਮ ਤੋਂ ਬਿਨਾਂ ਨਹੀਂ ਚੱਲ ਸਕਦਾ, ਧਰਮ ਬਿਨਾਂ ਨਹੀਂ ਰਾਜ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਇਹ ਇੱਦਾਂ ਆ ਅਸਲੀ ਟਰੂ ਜਿਹੜੀ ਫਿਲੋਸਫੀ ਇੱਦਾਂ ਬਣਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ, ਵੀ ਜਿਹੜਾ ਰਾਜ ਹੈ ਜਿਹਦੇ ਵਿੱਚ ਧਰਮ ਹੈ ਨਹੀਂ ਜਾਂ ਦਇਆ ਹੈ ਨਹੀਂ, ਧਰਮ ਕੀ ਹੈ, ਦਇਆ ਆ, ਤਾਂ ਉਹ ਰਾਜ ਜਿਹੜਾ ਜ਼ਾਲਮ ਹੋ ਜਾਂਦਾ ਹੈ, ਜਿਸ ਤਰ੍ਹਾਂ ਹਿਟਲਰ ਦਾ ਹੋ ਗਿਆ, ਜਿਸ ਤਰ੍ਹਾਂ ਡਿਕਟੇਟਰਾਂ ਦਾ ਹੋ ਗਿਆ, ਚਾਈਨਾ ਦੇ ਵਿੱਚ ਕਿੰਨੇ ਮਿਲੀਅਨਸ ਆਫ ਬਰਡਸ ਮਾਰ ਦਿੱਤੇ, ਲੋਕ ਮਾਰਤੇ, ਰਸ਼ੀਆ ਚ ਕਿੰਨੇ ਮਾਰੇ, ਉਹ ਕੀ ਹੋਇਆ, ਧਰਮ ਮਨਫੀ ਹੋਇਆ ਉਹਦੇ ਚੋਂ, ਠੀਕ ਹੈ, ਦਇਆ ਮਨਫੀ ਹੋਈ। ਸੋ ਇਸ ਕਰਕੇ ਮਤਲਬ ਇਹ ਜਿਹੜੀਆਂ ਚੀਜ਼ਾਂ ਨਾ ਕਈ ਵਾਰੀ ਅਸੀਂ ਲੈ ਜਾਂਦੇ, ਪਰ ਇਹ ਦੋਨੋਂ ਸਾਈਮਲਟੇਨੀਅਸਲੀ ਚੱਲਦੀਆਂ। ਖੈਰ ਰਵਿੰਦਰ ਸਿੰਘ ਧਨੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹਨਾਂ ਦਾ ਵੀ ਆਪਾਂ ਮਸਲਾ ਕਰਦੇ ਹਾਂ। ਤੇ ਜਸਵੰਤ ਸਿੰਘ ਨਾ ਕੈਨਬਰਾ ਵਾਲੇ ਜਿਹੜੇ ਹੁਣ ਮੈਲਬਨ ਵੀ ਰਹਿੰਦੇ ਨੇ, ਉਹ ਤੁਹਾਡੇ ਲਾਗੇ ਹੋ ਹੀ ਲੰਘ ਰਹੇ ਜੀ, ਉਹਨਾਂ ਨੂੰ ਮਾਰ ਲਓ ਆਵਾਜ਼, ਜੈਪਸ ਕ੍ਰੋਸ ਤੇ ਆ ਕਹਿੰਦੇ, ਮੈਂ ਸੁਣ ਰਿਹਾ ਪ੍ਰੋਗਰਾਮ।
ਜੈਪਸ ਕ੍ਰੋਸ ਤੇ ਆ, ਪਰ ਮੈਂ ਰਿਵਰਲੈਂਡ ਜਾਣਾ ਜੀ, ਤੁਸੀਂ ਰਿਵਰਲੈਂਡ, ਮੈਂ ਤਾਂ ਕਿੰਗਸਟਨ ਬਾਇਨਰੀ ਕਿੰਨੀ ਝਾਕਿਆ ਭੱਜ ਕੇ, ਇੱਥੋਂ ਦੀ ਕੋਈ ਟਰੱਕ ਲੰਘਿਆ ਤਾਂ ਨਹੀਂ ਜਾਂਦਾ,
ਪਤਾ ਨਹੀਂ ਇੱਧਰ ਨੂੰ ਆਉਂਦੇ ਹੋਣੇ ਆ, ਕਰ ਲਓ ਇਹਨਾਂ ਨਾਲ ਰਾਬਤਾ।
ਜੇ ਨਾਰਥ ਰੋਡ ਤੇ ਸਿੱਧੇ ਆ ਰਹੇ ਹੋ ਨਾ ਤੇ ਬਸ ਕਰ ਲਿਆ ਜੀ, ਰੇਡੀਓ ਤੇ ਦੱਸ ਦਿੰਦੇ ਆਪਾਂ, ਹੋਰ ਤੱਕ ਕਿਸੇ ਨੂੰ ਸਾਰਿਆਂ ਨੂੰ ਕਹਿੰਦੇ ਨੇ ਨਾ ਸੁਣੋ ਇਹ ਗੱਲ, ਤੇ ਸਿੱਧੇ ਆ ਜਾਓ, ਜਦੋਂ ਚਾਹ ਰੈਡੀ ਆ, ਲੈਚੀਆਂ ਪਾਈਆਂ ਹੋਈਆਂ, ਜਦੋਂ ਵੀ ਤੁਸੀਂ ਬਸ 5 ਕਿਲੋਮੀਟਰ ਪਿੱਛੇ ਆ ਕੇ ਆ ਜਾਓ ਬਠਿੰਡੇ ਵਾਲੀ ਬਣਾਲਾ,
ਨਾਲੇ ਜੋ ਤੁਸੀਂ ਖਾਣਾ ਚਾਹੋ ਤੁਸੀਂ ਲਿਆ ਸਕਦੇ ਹੋ, ਨਾਲ ਭਾਜੀ ਨੂੰ ਖਿਲਾ ਸਕਦੇ
ਹੋ, ਸਿੰਪਲ ਜਿਹਾ ਫੰਡਾ ਸਾਡਾ,
ਇਹਦਾ ਸਿੰਪਲ ਜਿਹਾ ਫੰਡਾ। ਖੈਰ ਹੈਪੀ ਡਰਾਈਵਿੰਗ, ਤੇ ਜਗਵੀਰ ਸਿੰਘ ਸੇਖੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ। ਆਪਣੇ ਕੇਨਸ ਤੋਂ ਮੂਵ ਹੋਏ ਨੇ ਮੈਲਬਨ। ਕਿਰਤ ਮਨੂ, ਹਾਂਜੀ ਕੀ ਹਾਲ ਹੈ? ਇਹ ਜੁੜੇ ਨੇ ਜੀ ਸਨਸ਼ਾਈਨ ਕੋਸਟ ਤੋਂ, ਕਬੂਲਚੇ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮਿੰਟੂ ਜੀ, ਕੁਲਦੀਪ ਔਲਖ ਉਨ੍ਹਾਂ ਨੇ ਵੀ ਜਾਣਕਾਰੀ ਭੇਜੀ ਸੀ ਕਿ ਹੁਣ ਇਸ ਵਾਰੀ ਆਪਾਂ ਨਾ ਸਾਰਿਆਂ ਨੂੰ ਮੌਕਾ ਦੇਣਾ। ਇਕ ਹੰਸਰਾਜ ਦਾ ਹੰਸ ਦਾ ਗੀਤ ਆਇਆ ਸੀ ਨਾ, ਨੱਚਣ ਦਾ ਸਭ ਨੂੰ ਮੌਕਾ ਦੇਵਾਂਗੇ, ਸਭਨਾਂ ਨੂੰ ਇਕ ਹੋਕਾ ਦੇਵਾਂਗੇ ਹਨਾ। ਹੁਣ ਸਿੱਖ ਖੇਡਾਂ ਦੇ ਵਿਚ ਨਾ ਐਤਕੀ ਹੋਕਾ ਦੇ ਰਹੇ ਵੀ ਐਤਕੀ ਆਪਾਂ ਰਹਿਣ ਕੋਈ ਨੀ ਦੇਣਾ, ਹਰ ਕੋਈ ਬੰਦਾ ਪਲੇਅਰ ਬਣ ਸਕਦਾ, ਮਤਲਬ 2 ਸਾਲ ਤੋਂ ਲੈ ਕੇ 80 ਸਾਲ ਤੱਕ। ਉਹਦੇ ਵਿਚ ਇਹ ਹੈ ਵੀ ਇਕ ਤਾਂ ਅਥਲੈਟਿਕਸ ਦੇ ਵਿਚ ਇੱਦਾਂ ਹੁੰਦੀ ਨਾ ਵੀ ਜਿਹੜਾ ਨੱਠ ਭੱਜਦਾ ਐਨ ਫਿੱਟ ਆ ਉਹੀ। ਹੁਣ ਇੱਦਾਂ ਵੀ 5 ਕਿਲੋਮੀਟਰ ਦੀ ਇਕ ਰੇਸ ਵੀ ਰੱਖੀ ਗਈ ਆ ਜਿੱਥੇ ਹੌਲੀ ਹੌਲੀ ਵੀ ਤੁਸੀਂ ਭੱਜ ਸਕਦੇ ਹੋ, ਕੰਪਲੀਟ ਕਰਨੀ ਆ ਬਸ, ਠੀਕ ਹੈ ਨਾ। ਤੇ ਉਹਦੇ ਨਾਲ ਕੀ ਆ ਵੀ ਥੋੜੇ ਜਿਹੜੇ ਏਜਡ ਹੁੰਦੇ ਨੇ, ਮਤਲਬ 50s ਤੱਕ, ਉਹ ਵੀ ਹਿੱਸਾ ਲੈ ਸਕਦੇ ਨੇ ਉਹਦੇ ਵਿਚ, ਉਨ੍ਹਾਂ ਨੂੰ ਪਾਰਟੀਸਪੇਸ਼ਨ ਮਿਲੇਗੀ। ਦੂਜੀ ਵੀ ਸੀਪ ਦਾ ਟੂਰਨਾਮੈਂਟ ਵੀ ਰੱਖਿਆ, ਸੀਪ ਦੇ ਲਈ ਵੀ ਤੁਸੀਂ ਰਜਿਸਟਰ ਹੋ ਸਕਦੇ ਆ, ਫ੍ਰੀ ਐਂਟਰੀ ਆ। ਤਾਂ ਸੀਪ ਦਾ ਟੂਰਨਾਮੈਂਟ ਵੀ ਹੋਏਗਾ, ਉਹਦੇ ਵਿਚ ਵੀ ਆਪਣੇ ਜਿਹੜੇ ਨੌਜਵਾਨ ਵੀ ਹਿੱਸਾ ਲੈਣਗੇ, ਤੇ ਸਾਡੇ ਪੇਰੈਂਟਸ ਜਿਹੜੇ ਇੰਡੀਆ ਤੋਂ ਆਏ ਉਹ ਵੀ ਕਾਫੀ ਤੱਤਪਰ ਨੇ, ਕਹਿੰਦੇ ਅਸੀਂ ਵੀ ਹਿੱਸਾ ਲੈਣਾ। ਸੋ ਇੱਕ ਤਰ੍ਹਾਂ ਨਾਲ ਕਾਫੀ ਸਕੋਪ ਵੱਡਾ ਕਰ ਦਿੱਤਾ ਗਿਆ ਸਿੱਖ ਖੇਡਾਂ ਦਾ ਇਸ ਵਾਰ।
ਬਿਲਕੁਲ ਜੀ ਬਿਲਕੁਲ, ਦੇਖੋ ਇਹ ਚਾਹੀਦਾ ਸੀ, ਇਹੀ ਚੀਜ਼ਾਂ ਚਾਹੀਦੀਆਂ ਸੀ ਵੀ ਜਦੋਂ ਕੋਈ ਚੀਜ਼ ਦੀ ਇੱਕ ਚਰਮ ਸੀਮਾ ਹੁੰਦੀ ਹੈ ਨਾ, ਉਦੋਂ ਉਹਦੇ ਚ ਰੀਫਰੈਸ਼ ਕਰਕੇ ਉਹਦੇ ਵਿਚ ਹੋਰ ਚੀਜ਼ਾਂ ਐਡ ਆਨ ਕਰਕੇ ਉਹਦਾ ਦਾਇਰਾ ਹੋਰ ਖੋਲਣਾ ਚਾਹੀਦਾ। ਸੋ ਪਿਛਲੇ 2-3 ਸਾਲਾਂ ਤੋਂ ਜਿਹੜੀ ਪੰਜਾਬੀ ਸੱਥ ਦਾ ਟੱਚ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਹੜੀ ਨਾਲ ਨਾਲ ਧਰਮ ਦੀਆਂ ਚੀਜ਼ਾਂ, ਕੀਰਤਨ ਟੂਰ, ਮਸ਼ਾਲ, ਜਿਹੜੀਆਂ ਇਹ ਚੀਜ਼ਾਂ, ਇਹ ਇੱਕ ਨਵੇਂ ਨਵੇਂ ਤਜਰਬੇ ਤੇ ਨਵੀਆਂ ਨਵੀਆਂ ਚੀਜ਼ਾਂ, ਕਿਉਂਕਿ ਜਿਹੜੀ ਚੀਜ਼ 'ਚ ਠਹਿਰਾਓ ਆ ਰਿਹਾ ਸੀ, ਠਹਿਰਾਓ ਆਉਣ ਤੋਂ ਬਾਅਦ ਉਹੀ ਇੱਥੇ ਗੱਲ ਆ ਜਾਂਦੀ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕੇਜਰੀਵਾਲ ਆ, ਵੀ ਕੇਜਰੀਵਾਲ ਕਹਿੰਦਾ ਸੀ ਚਿੱਕੜ ਦੇ ਵਿੱਚ ਜੇ ਵਿੱਚ ਬੜਾਂਗੇ ਨਹੀਂ ਤਾਂ ਉਹ ਸੁਧਾਰ ਕਿਵੇਂ ਹੋਊਗਾ। ਕੇਜਰੀਵਾਲ ਦਾ ਇੱਕ ਬੜਾ ਪਾਪੂਲਰ ਗੱਲ ਹੋਈ ਸੀ ਜਦੋਂ ਉਹਨੂੰ ਅੰਨਾ ਰੋਕਦਾ ਸੀ ਨਾ ਰਾਜਨੀਤੀ 'ਚ ਜਾਣ ਤੋਂ, ਤਾਂ ਉਦੋਂ ਕਹਿੰਦਾ ਸੀ ਵੀ ਇਹ ਗੰਦ ਨੂੰ ਅੰਦਰ ਵੜ ਕੇ ਹੀ ਜਿਹੜਾ ਇਹਨੂੰ ਸੋਧਿਆ ਜਾਊਗਾ। ਤਾਂ ਉਹ ਚੀਜ਼ ਸਾਡੇ ਤੇ ਵੀ ਆਉਂਦੀ ਆ। ਅਸੀਂ ਗੇਮਾਂ ਦੇ ਵਿੱਚ ਸ਼ੁਰੂ ਤੋਂ ਜੁੜੇ ਹੋਏ ਸੀ, ਪਰ ਮੇਰੇ ਯਾਦ ਆ 2012 ਦਾ, ਅੱਜ ਵੀ ਉਹ ਆਰਟੀਕਲ ਤੁਸੀਂ ਪੜ੍ਹ ਸਕਦੇ ਹੋ ਮੇਰੀ ਬੁੱਕ 'ਚ ਵੀ ਆ, ਬਹੁਤੇ ਪੱਖੋਂ ਅਣਗੌਲੀਆਂ ਆਸਟ੍ਰੇਲੀਅਨ ਸਿੱਖ ਖੇਡਾਂ। ਤਾਂ ਉਹਦੇ ਵਿੱਚ ਜਿਹੜੀਆਂ ਚਿੰਤਾਵਾਂ ਜਾਹਰ ਕੀਤੀਆਂ ਸੀ, ਹੋਰ ਕੀਤੀਆਂ ਸੀ, ਉਹ ਚਿੰਤਾਵਾਂ ਤੋਂ ਬਾਅਦ ਸਾਨੂੰ ਇਹ ਲੱਗਿਆ ਵੀ ਅਸੀਂ ਇਕੱਲਾ ਮੀਡੀਆ ਜਾਂ ਪੈਨ ਫੜ ਕੇ ਬੋਲਣ ਦੇ ਲਈ ਨਹੀਂ ਹੈ, ਸਾਨੂੰ ਇਸ ਚਿੱਕੜ ਦੇ ਵਿੱਚ ਉਤਰਨਾ ਪਊਗਾ ਤੇ ਸਾਨੂੰ ਇਹਦੇ 'ਚ ਕੰਮ ਕਰਨੇ ਪੈਣਗੇ। ਤਾਂ ਉਹ ਜੇ ਕੰਮ ਕਰਾਂਗੇ, ਅਸੀਂ ਐਵੇਂ ਇਕੱਲੀ ਨੁਕਤਾ 'ਚ ਨਹੀਂ ਕਰਨੀ, ਬੜੀ ਸੌਖੀ ਹੁੰਦੀ ਹੈ ਕੰਧ ਤੇ ਬੈਠ ਕੇ ਵੀ ਉਹ ਗਲਤ ਆ ਉਹ ਗਲਤ ਆ, ਪਰ ਜੇ ਉਹ ਗਲਤ ਆ ਤਾਂ ਉਹਨੂੰ ਸਿਲਸਿਲੇ ਬਾਰੇ ਉਹਨੂੰ ਸਹੀ ਕਰਨਾ ਚਾਹੀਦਾ, ਜੇ ਉਹਦੇ 'ਚ ਕੋਈ ਕਮੀਆਂ ਉਹਨੂੰ ਦੂਰ ਕਰੋ, ਜੇ ਉਹਦੇ 'ਚ ਕੁਛ ਐਡ ਆਨ ਕਰਨ ਨੂੰ ਸਪੇਸ ਹੈਗਾ, ਕੋਈ ਥਾਂ ਹੈਗੀ ਤਾਂ ਉਹ ਐਡ ਆਨ ਕੀਤਾ ਜਾਵੇ। ਸੋ ਉਹੀ ਗੱਲਾਂ ਜਦੋਂ ਕਰਨ ਦੀ ਕੋਸ਼ਿਸ਼ ਕੀਤੀ ਨਾ ਅਸੀਂ, ਤਾਂ ਉਹਦੇ 'ਚ ਕਾਮਯਾਬ ਹੋਏ ਹਾਂ। ਇਸ ਲਈ ਤੁਸੀਂ ਦੇਖ ਹੀ ਲਿਆ 4-5 ਸਾਲਾਂ ਦੇ ਵਿੱਚ ਜਿਹੜਾ ਗੇਮਾਂ ਦਾ ਜਿਹੜਾ ਕੱਦ ਕਾਠ ਆ ਉਹ ਕਿੱਥੇ ਪਹੁੰਚਿਆ, ਉਹਦੇ 'ਚ ਸੁਧਾਰ ਕਿੰਨਾ ਹੋਇਆ। ਜਿਹੜੀ ਗੱਲ ਅਸੀਂ ਲਿਖੀ ਸੀ ਵੀ ਭਾਈ ਇਹਨਾਂ ਗੇਮਾਂ ਲਈ ਸਟੇਡੀਅਮ ਖੋਲਣ ਸਰਕਾਰੀ, ਤਾਂ ਐਤਕੀ 164 ਏਕੜ ਦੇ ਵਿੱਚ ਸਟੇਡੀਅਮ ਖੁੱਲਿਆ ਸਾਡੇ ਲਈ, ਇਹ ਵੱਡੀ ਗੱਲ ਆ। ਇੱਕ ਸੁਪਨਾ ਸੀ 2012 ਦੇ ਆਰਟੀਕਲ ਦੇ ਵਿੱਚ ਇਹ ਲਿਖਿਆ ਸੀ ਵੀ ਸਾਡੇ ਲਈ ਇਹਦੇ ਲਈ ਗੌਰਮੈਂਟ ਸਟੇਡੀਅਮ ਖੋਲੇ, ਨਾ ਕਿ ਸਾਨੂੰ ਗਰਾਊਂਡ ਭਾਲਣੇ ਪੈਣ ਜਾਂ ਹੋਰ ਕਰਨਾ ਪਵੇ, ਮੇਨ ਸਟੇਡੀਅਮ ਖੋਲੇ, ਤਾਂ ਖੁੱਲਿਆ ਸਾਡੇ ਲਈ। ਫਿਰ ਸਾਡੇ ਕੋਲ ਇਹ ਆਇਆ ਸੀ ਅਗਲਾ ਵੀ ਭਾਈ ਸਾਡੀਆਂ ਗੇਮਾਂ ਟੈਨਸ਼ਨ ਦੇਣ, ਉਹ ਕੈਲੰਡਰ 'ਚ ਲੈ ਕੇ ਆਉਣ। ਦੇਖੋ ਅਜੇ ਕੈਲੰਡਰ 'ਚ ਰਿਟਨ ਰੂਪ 'ਚ ਤਾਂ ਭਾਵੇਂ ਨਹੀਂ ਆਈਆਂ, ਪਰ ਸਰਕਾਰਾਂ ਨੂੰ ਸਾਡੇ ਇਸ ਇਵੈਂਟ ਦਾ ਪਤਾ ਲੱਗ ਗਿਆ, ਸਾਊਥ ਆਸਟ੍ਰੇਲੀਆ ਨੂੰ ਲੱਗ ਗਿਆ, ਸਿਡਨੀ ਮੈਲਬਰਨ ਨੂੰ ਲੱਗ ਗਿਆ ਪਤਾ। ਹੁਣ ਅੱਜ ਮੈਲਬਰਨ ਨੇ ਵੱਡੀਆਂ ਗ੍ਰਾਂਟਾਂ ਦੇ ਕੇ ਸਾਬਤ ਕਰਤਾ ਵੀ ਹਾਂ ਸਾਡੇ ਤੱਕ ਪਹੁੰਚ ਗਈ ਆ ਗੱਲ, ਵੀ ਇੱਕ ਵੱਡੀ ਚੀਜ਼ ਹੋ ਰਹੀ ਆ ਤੇ ਇਹਦੇ ਨਾਲ ਸਾਡਾ ਖੜਨਾ ਬਣਦਾ। ਫਿਰ ਅਸੀਂ ਉਹਦੇ 'ਚ ਮੀਡੀਆ ਦੀ ਗੱਲ ਕੀਤੀ,
ਮਿੰਟੂ ਜੀ
ਮੀਡੀਆ ਨੂੰ ਵਰਲਡ ਵਾਈਡ ਅਟੈਂਸ਼ਨ ਦੇਵੇ।
ਮਿੰਟੂ ਜੀ ਮਾਫੀ ਚਾਹੁੰਦਾ, ਇਹ ਜਿਹੜੇ ਕੈਲੰਡਰ ਦੀ ਗੱਲ ਕਰਦੇ, ਕੱਲ ਗਰਚਾ ਸਾਹਿਬ ਨੇ ਲਾਈਵ ਦੱਸਿਆ ਕਿ ਪ੍ਰਾਈਮ ਮਿਨਿਸਟਰ ਨੇ ਆਪ ਇੰਟਰਸਟ ਲਿਆ ਸਿੱਖ ਖੇਡਾਂ ਦੇ ਵਿੱਚ, ਆਪ ਫੋਨ ਕਰਕੇ ਜੇਸਨ ਵੁੱਡ ਨੂੰ, ਜਿਹੜੇ MP ਆ। ਸੋ ਉਹ ਨੈਸ਼ਨਲ ਪੱਧਰ ਤੇ ਵੀ ਸਰਕਾਰੀ ਦਰਬਾਰੇ ਪਹੁੰਚ ਚੁੱਕੀ ਗੱਲ, ਤੇ ਸਾਊਥ ਆਸਟ੍ਰੇਲੀਆ ਦੇ ਕੈਲੰਡਰ ਤੇ ਵੀ ਆ ਚੁੱਕੀ ਆ। ਸਾਡੇ ਨਿਊ ਸਾਊਥ ਵੇਲਸ, ਜਿਹੜੇ ਇਵੈਂਟ ਨਿਊ ਸਾਊਥ ਵੇਲਸ ਦਾ ਇੱਕ ਅਦਾਰਾ ਆ ਟੂਰਿਜ਼ਮ ਦਾ, ਉਹਦੇ ਰਜਿਸਟਰ ਤੇ ਵੀ ਚੜ ਚੁੱਕਾ ਆ ਸਿੱਖ ਖੇਡਾਂ ਤੇ ਗ੍ਰਿਫਤ ਖੇਡਾਂ। ਹੁਣ ਗ੍ਰਿਫਤ ਖੇਡਾਂ ਨੂੰ $20,000 ਦੀ ਗ੍ਰਾਂਟ ਮਿਲੀ ਆ 2 ਹਫ਼ਤੇ ਪਹਿਲਾਂ, ਤੇ ਉਹ ਹਜੇ ਹੋਣੀਆਂ ਨੇ, ਪਹਿਲਾਂ ਹੀ ਉਨ੍ਹਾਂ ਨੂੰ ਦੇ ਦਿੱਤੀ ਆ ਕਿਉਂਕਿ ਉਹ ਕੈਲੰਡਰ ਤੇ ਚੜ ਚੁੱਕੀ ਆ। ਸੋ ਇਸੇ ਤਰ੍ਹਾਂ ਜਿਹੜੀਆਂ 2 ਖੇਡਾਂ ਹੁੰਦੀਆਂ ਨੇ 6 ਸਾਲਾਂ ਦੇ ਵਿੱਚ ਨਿਊ ਸਾਊਥ ਵੇਲਸ, ਸਿਡਨੀ ਤੇ ਬਲਗੁਲਗੇ, ਉਹ ਵੀ ਕੈਲੰਡਰ ਤੇ ਚੜ ਚੁੱਕੀ ਨੇ। ਸੋ ਕਾਫੀ ਹੱਦ ਤੱਕ ਜਿਹੜੇ ਆ ਸਾਰੇ ਪ੍ਰਬੰਧਕ ਨੇ ਨੈਸ਼ਨਲ ਦੇ ਵੀ, ਲੋਕਲ
ਕਰ ਰਹੇ ਨੇ। ਉਸੇ ਲੇਖ ਦੇ ਵਿੱਚ ਮੈਂ ਇਹ ਵੀ ਲਿਖਿਆ ਸੀ ਵੀ ਘੱਟੋ ਘੱਟ ਪ੍ਰਧਾਨ ਮੰਤਰੀ ਸਾਡੀਆਂ ਖੇਡਾਂ ਤੇ ਆਵੇ, ਖੁਦ ਆਵੇ ਤਾਂ ਉਹ ਉਹ ਚੀਜ਼ਾਂ ਦੇ ਵੀ ਰਾਹ ਪੈ ਚੱਲੇ ਅਸੀਂ ਤੇ ਉਦੋਂ ਬਾਅਦ ਜਿਹੜੀਆਂ ਮੀਡੀਆ ਦੀ ਗੱਲ ਕੀਤੀ ਸੀ ਵੀ ਇਹਦੇ ਤੇ ਵਰਲਡ ਵਾਈਡ ਮੀਡੀਆ ਕਿਉਂ ਨਾ ਚਰਚਾ ਕਰੇ ਤੇ ਅੱਜ ਜਿਹੜਾ ਸਾਡਾ ਪੰਜਾਬੀ ਹਿੰਦੀ ਮੀਡੀਆ ਤੇ ਚਰਚਾ ਕਰਨ ਲੱਗ ਗਿਆ ਜਿੱਥੇ ਉੱਥੇ ਗੋਰਿਆਂ ਦੇ ਮੀਡੀਆ ਜਿਹੜਾ ਉਹ ਵੀ ਆਉਣਾ ਸ਼ੁਰੂ ਹੋ ਗਿਆ ਉਹਨੇ ਵੀ ਜਿਹੜੀ ਸਾਨੂੰ ਟੈਨਸ਼ਨ ਦੇਣੀ ਸ਼ੁਰੂ ਕਰਤੀ ਅਸੀਂ ਉਸ ਤੋਂ ਅੱਗੇ ਵੀ ਮੇਰੇ ਕੋਲ ਕਈ ਵਾਰ ਅਪਰੋਚ ਆਉਂਦੀ ਹੈ ਕੱਲ ਵੀ ਕਿਸੇ ਦਿਨ ਮਿੱਤਰ ਦੀ ਆਈ ਸੀ ਵੀ ਕਿਉਂ ਨਾ ਵੱਡੇ ਬਲੱਡ ਕੈਂਪ ਉੱਥੇ ਲਾਏ ਜਾਣ ਦੇਖੋ ਅਸੀਂ ਉਹਦੇ ਚ ਵੀ ਕੋਸ਼ਿਸ਼ਾਂ ਕਰ ਚੁੱਕੇ ਹਾਂ ਕਰੀ ਵੀ ਜਾਂਦੇ ਹਾਂ ਮੈਂ ਐਡਲੇਡ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਪਰ ਉੱਥੇ ਨਾ ਦੋ ਚੀਜ਼ਾਂ ਸਾਡੇ ਮਾਰ ਪੈਂਦੀ ਇੱਕ ਤਾਂ ਜਿਹੜਾ ਲੋਕਲ ਮੀਡੀਆ ਦੀ ਅਸੀਂ ਉਨੀ ਅਟੈਨਸ਼ਨ ਨਹੀਂ ਲੈ ਪਾਉਂਦੇ ਤੇ ਇੱਕ ਜਿਹੜੀ ਅਸੀਂ ਜਿਹੜੀ ਇਹ ਜਿਹੜਾ ਸਮਾਜ ਸੇਵਾ ਦੇ ਕੰਮ ਚ ਅਸੀਂ ਵੱਧ ਕਰਕੇ ਨਹੀਂ ਹਿੱਸਾ ਪਾ ਸਕਦੇ ਉਹਦੇ ਚ ਕਮੀ ਆਉਂਦੀ ਹੈ ਸਰਕਾਰਾਂ ਦੀ ਤੇ ਈਸਟਰ ਦੀ ਈਸਟਰ ਲੌਂਗ ਵੀਕਐਂਡ ਹੋਣ ਕਰਕੇ ਇਹਨਾਂ ਕੋਲੇ ਸੋਰਸਿਸ ਦੀ ਘਾਟ ਹੁੰਦੀ ਆ ਤੇ ਸੋਰਸਿਸ ਦੀ ਘਾਟ ਹੋਣ ਕਾਰਨ ਪਹਿਲੀ ਗੱਲ ਇਹ ਆਨ ਸਾਈਟ ਇੰਨਾ ਖੂਨ ਨਹੀਂ ਲੈ ਸਕਦੇ ਉਹਦਾ ਉਹਨਾਂ ਨੇ ਅਲਟਰਨੇਟਿਵ ਸਾਨੂੰ ਦਿੱਤਾ ਵੀ ਤੁਸੀਂ ਭਾਈ ਇੱਕ ਕੋਡ ਬਣਾਓ ਤੇ ਜਦੋਂ ਮਰਜ਼ੀ ਸਾਰੇ ਸਿੱਕੇ ਨਾਲ ਜੁੜੇ ਸਾਰ ਭਾਈ ਸਾਲ ਭਰੀ ਖੂਨ ਦਿਆ ਕਰੋ ਪਰ ਉਹ ਸਾਨੂੰ ਥੋੜਾ ਜਿਹਾ ਔਖਾ ਲੱਗਦਾ ਜਾਣਾ ਜਾਂਦੇ ਆ ਬਹੁਤ ਸਾਰੇ ਸੱਜਣ ਮਿੱਤਰ ਕਰਦੇ ਆ ਪਰ ਇੱਕ ਦਿਨ ਅਸੀਂ ਸਾਰੇ ਜਾਣੇ ਉੱਥੇ ਵੱਡੇ ਪੱਧਰ ਤੇ ਰਿਕਾਰਡ ਵੀ ਕਾਇਮ ਕਰ ਸਕਦੇ ਹਾਂ ਜੇ ਸਾਨੂੰ ਸਾਧਨ ਜਿਵੇਂ ਇੰਡੀਆ ਗੁੰਮੇ ਵੀ ਹਜ਼ਾਰ ਲੀਟਰ ਲੈਣ ਦੀ ਉਹਨਾਂ ਕੋਲ ਰੱਖੀ ਹੋਵੇ ਪਰ ਇਹਨਾਂ ਕੋਲ ਹੈ ਨੀ ਮੀਡੀਆ ਨਾਲ ਜਦੋਂ ਗੱਲ ਕਰਦੇ ਹਾਂ ਤਾਂ ਮੀਡੀਆ ਜੀ ਈਸਟਰ ਕਿਉਂਕਿ ਸਾਡੇ ਜਿਹੜੇ ਮੀਡੀਆ ਕਰਦੇ ਆ ਉਹ ਸਾਰੇ ਦੇ ਸਾਰੇ ਛੁੱਟੀਆਂ ਤੇ ਹੁੰਦੇ ਆ ਬਹੁਤ ਥੋੜਾ ਸਟਾਫ ਰਹਿ ਜਾਂਦਾ ਤੇ ਇਸ ਕਰਕੇ ਸਾਨੂੰ ਬੜੀ ਦਿੱਕਤ ਆਉਂਦੀ ਆ ਕਿ ਅਸੀਂ ਉਸ ਨੂੰ ਕਵਰ ਨੀ ਕਰ ਪਾਉਂਦੇ ਸੋ ਇਹ ਜਿਹੀਆਂ ਕੁਝ ਕੁ ਚੀਜ਼ਾਂ ਕਾਰਨ ਅਸੀਂ ਹਜੇ ਥੋੜਾ ਜਿਹਾ ਕਿਤੇ ਨਾ ਕਿਤੇ ਇਸ ਐਂਗਲ ਤੇ ਉੱਥੇ ਨੀ ਪਹੁੰਚੇ ਪਰ ਹੁਣ ਦੇਖੋ ਵੀ 5 ਸਾਲ ਕੰਮ ਹੋਏ ਆ ਤਾਂ ਉਹ ਕੰਮ ਤਾਂ ਹੀ ਹੋਏ ਆ ਜੇ ਅਸੀਂ ਕੰਮ ਕੀਤੇ ਆ ਸਾਰੀ ਟੀਮ ਨੇ ਇੱਕ ਦਿਨ ਰਾਤ ਇੱਕ ਕੀਤਾ ਕੋਈ ਆਪੋ ਆਪਦੀ ਥਾਂ ਤੇ ਕੋਈ ਪੇਪਰ ਵਰਕ ਕਰ ਰਿਹਾ ਕੋਈ ਇੰਟਰਨੈਟ ਦਾ ਡਿਜ਼ਾਇਨਿੰਗ ਦਾ ਕੰਮ ਕਰ ਰਿਹਾ ਕੋਈ ਫੀਲਡ ਦਾ ਕੰਮ ਕਰ ਰਿਹਾ ਫੇਰ ਜਾ ਕੇ ਬਣਿਆ ਪਰ ਨਾਲ ਨਾਲ ਇਹ ਵੀ ਆ ਜਾਂਦਾ ਵੀ ਕਈ ਵਾਰ ਨਾ ਸਿਆਸਤ ਵੀ ਭਾਰੂ ਹੋ ਜਾਂਦੀ ਹੈ ਇੱਥੇ ਮੈਂ ਸੋਰੀ ਟੂ ਸੇ ਆ ਕਈ ਚੀਜ਼ਾਂ ਚ ਸਿਆਸਤ ਬਹੁਤ ਭਾਰੂ ਹੋ ਜਾਂਦੀ ਆ ਪਿਛਲੇ 3-4 ਸਾਲਾਂ ਚ ਮੈਂ ਦੇਖਿਆ ਵੀ ਥੋੜੇ ਬਹੁਤ ਲੈਵਲ ਤੇ ਸਿਆਸਤ ਹੁੰਦੀ ਰਹੀ ਪਰ ਫੇਰ ਵੀ ਜਿਹੜੇ ਸੁਲਝੇ ਹੋਏ ਕਲੱਬ ਆ ਜਾਂ ਜਿਹੜੇ ਲੋਕ ਆ ਉਹਨਾਂ ਨੇ ਉਹ ਚੀਜ਼ ਦੇਖੀ ਵੀ ਇਹ ਟੀਮ ਕੰਮ ਕਰਨ ਵਾਲੀ ਹੈ ਤੇ ਇਸ ਨੂੰ ਅਸੀਂ ਚਾਂਸ ਦਈਏ ਹੁਣ ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਆ ਕੱਲ ਵੀ ਪੁੱਛਿਆ ਵੀ ਯਾਰ ਕੀ ਸਿਸਟਮ ਹੁੰਦਾ ਕਦੋਂ ਇਲੈਕਸ਼ਨ ਹੋਣਗੇ ਕੀ ਹੋਊਗਾ ਮੈਂ ਇੱਥੇ ਦੱਸਦਾ ਜੀ ਗੇਮਾਂ ਦੇ ਵਿਚਾਲੇ ਦਿਨ AGM ਹੁੰਦੀ ਆ AGM ਤੋਂ ਬਾਅਦ ਉੱਥੇ ਜਿਹੜੇ ਇਲੈਕਸ਼ਨ ਕਰਿਆ ਜਾਂਦੇ ਆ ਉਹ ਇਲੈਕਸ਼ਨ ਤਾਂ ਆ ਜਾਂਦੇ ਆ ਜੇ ਪਹਿਲਾਂ ਨੋਮੀਨੇਸ਼ਨ ਆਈਆਂ ਹੋਣ ਵੀ ਕਿੱਥੇ ਕਿੱਥੇ ਕੌਣ ਕੌਣ ਕਿਹੜੀ ਪੋਜੀਸ਼ਨ ਤੇ ਕੌਣ ਬੰਦਾ ਖੜਾ ਹੋ ਰਿਹਾ ਤਾਂ ਉਹ ਨੋਮੀਨੇਸ਼ਨਾਂ ਜਦੋਂ ਵੀ ਆਈਆਂ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਅਸੀਂ ਜਿਹੜਾ ਸਾਡੀ ਜਿਹੜੀ ਸੋਚ ਇਹ ਆ ਵੀ ਸਾਡੀ ਵੀ ਅਸੀਂ ਟੀਮ ਆ ਇੱਕ ਟੀਮ ਦੇ ਤੌਰ ਤੇ ਕੰਮ ਕਰ ਰਹੇ ਹਾਂ ਤੇ ਸਾਡੀ ਟੀਮ ਦਾ ਇੱਕ ਨਿਊਟਰਲ ਫੈਸਲਾ ਇਹ ਆ ਵੀ ਇੱਥੋਂ ਤੱਕ ਅਸੀਂ ਇਹਨਾਂ ਨੂੰ ਲੈ ਕੇ ਆਏ ਹਾਂ ਮਿਹਨਤ ਕਰਕੇ ਅਸੀਂ ਜੇ ਸਾਡੇ ਮੂਹਰੇ ਕੋਈ ਵੀ ਡਿਜ਼ਰਵਿੰਗ ਬੰਦਾ ਜਿਹੜਾ ਇਹ ਡਿਜ਼ਰਵ ਕਰਦਾ ਹੋਵੇ ਵੀ ਇਹ ਬੰਦਾ ਅਮਨਦੀਪ ਤੋਂ ਵਧੀਆ ਪ੍ਰਧਾਨਗੀ ਕਰ ਸਕਦਾ ਇਹ ਬੰਦਾ ਪ੍ਰਦੀਪ ਤੋਂ ਵਧੀਆ ਸੈਕਟਰੀ ਬਣਾ ਕਰ ਸਕਦਾ ਜਾਂ ਅੱਡੋ ਅੱਡ ਜਿੰਨਾ ਵੀ ਪੋਜੀਸ਼ਨਾਂ ਤੇ ਬੰਦਾ ਇਹ ਵਧੀਆ ਕਰ ਸਕਦਾ ਤਾਂ ਸਾਡੀ ਟੀਮ ਨੇ ਆਪਦੀ ਸਹਿਮਤੀ ਨਾਲ ਇਹ ਫੈਸਲਾ ਕਰਿਆ ਵੀ ਆਪਾਂ ਮਰਜ਼ੀ ਨਾਲ ਉਹ ਪੂਰੀ ਖੁਸ਼ੀ ਨਾਲ ਉੱਥੋਂ ਸਟੈਪ ਬੈਕ ਕਰਾਂਗੇ ਤੇ ਕਹਾਂਗੇ ਨਹੀਂ ਤੁਸੀਂ ਆ ਜਾਓ ਠੀਕ ਆ ਪਰ ਹੁਣ ਦੁੱਖ ਇਸ ਗੱਲ ਦਾ ਆਉਂਦਾ ਵੀ ਕਈ ਇਹੋ ਜਿਹੇ ਬੰਦੇ ਮੌਕੇ ਤੇ ਆ ਕੇ ਖੜੇ ਹੋ ਜਾਂਦੇ ਆ ਜਿਵੇਂ ਅਸੀਂ ਐਡਲੇਡ ਦੇ ਵਿੱਚ ਦੇਖਿਆ ਵੀ ਉਹ ਆਖਣਗੇ ਜੀ ਅਸੀਂ ਤਾਂ ਇਲੈਕਸ਼ਨ ਲੜਨੇ ਆ ਅਸੀਂ ਤਾਂ ਜੀ ਪ੍ਰਧਾਨਗੀ ਲਈ ਖੜੇ ਆ ਅਸੀਂ ਤਾਂ ਸੈਕਟਰੀ ਲਈ ਖੜੇ ਆ ਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਸਿੱਖ ਖੇਡਾਂ ਬਾਰੇ ਤੁਸੀਂ ਕਿੱਥੋਂ ਤੱਕ ਜਾਣਦੇ ਆ ਤੇ ਉਹਨਾਂ ਨੇ ਸਿੰਗਲ KGM ਵੀ ਅਟੈਂਡ ਕੀਤੀ ਹੁੰਦੀ ਕਿਤੇ ਸਿੱਖ ਖੇਡਾਂ ਚ ਆ ਕੇ ਵੀ ਨੀ ਖੜੇ ਹੁੰਦੇ ਕਿਸੇ 32 ਸਾਲਾਂ ਚ ਕਿਤੇ ਕੰਮ ਵੀ ਨੀ ਕੋਈ ਕਰਿਆ ਹੁੰਦਾ ਸੋ ਇਹ ਜਿਹੜੀ ਗਰਾਸ ਰੂਟ ਤੇ ਪੈਰਾਸ਼ੂਟ ਵਾਲਾ ਜਿਹੜਾ ਕਲਚਰ ਆ ਉਸੇ ਤੇ ਵਰਕਆਊਟ ਕੀਤਾ ਵੀ ਅਸੀਂ ਕਹਿੰਦੇ ਆਓ ਪਰ ਪਹਿਲਾਂ ਆਰਗੇਨਾਈਜੇਸ਼ਨ ਚ 5-4 ਸਾਲ ਆ ਕੇ ਕੰਮ ਕਰੋ ਪਤਾ ਲੱਗੇ ਵੀ ਆਰਗੇਨਾਈਜੇਸ਼ਨ ਕੰਮ ਕਿਵੇਂ ਕਰਦੀ ਆ ਹੁਣ ਸਿੱਖ ਖੇਡਾਂ ਦੀ ਲੋਕ ਦੇਖ ਲੈਂਦੇ ਆ ਵੀ ਪ੍ਰਧਾਨ ਦਾ ਬਿਆਨ ਲੱਗ ਗਿਆ ਪ੍ਰਧਾਨ ਦੀ ਫੋਟੋ ਲੱਗ ਗਈ ਫਲਾਣੇ ਨੇ ਬੋਲਤਾ ਫਲਾਣੇ ਦਾ ਨਾਂ ਛਪ ਗਿਆ ਪਰ ਇਹ ਨੀ ਪਤਾ ਵੀ ਜਿਹੜੇ 52 ਹਫ਼ਤੇ ਹਰ ਹਫ਼ਤੇ 4-4 ਘੰਟਿਆਂ ਦੀ ਇੱਕ ਮੀਟਿੰਗ ਜਿਹੜਾ ਬੰਦਾ ਆਪਦੇ ਪਰਿਵਾਰ ਨੂੰ 5 ਮਿੰਟ ਨਹੀਂ ਦੇ ਸਕਦਾ ਥੱਕਿਆ ਟੁੱਟਿਆ ਆ ਕੇ ਕਹਿੰਦਾ ਤੇ ਉਹਨੂੰ 11-11 ਵਜੇ ਮੀਟਿੰਗ ਦੇ ਉੱਤੇ ਜਾ ਕੇ ਮੀਟਿੰਗ ਦੇ ਉੱਤੇ ਜਾ ਕੇ ਹਰ ਵਿਚਾਰਾਂ ਕਰਨੀਆਂ ਪੈਂਦੀਆਂ ਤੇ ਫੇਰ ਉਹ ਤੁਹਾਨੂੰ ਐਕਸ਼ਨ ਆਈਟਮ ਦੇ ਵਿੱਚ ਨਾਂ ਲਿਖਿਆ ਜਾਂਦਾ ਤੁਹਾਡਾ ਵੀ ਤੁਸੀਂ ਐਕਸ਼ਨ ਕਰਨਾ ਇਸ ਤੇ ਅਗਲਾ ਹਫ਼ਤਾ ਉਹਦਾ ਸਾਰਾ ਉਸ ਐਕਸ਼ਨ ਚ ਨਿਕਲ ਜਾਂਦਾ ਉਸ ਲੈਵਲ ਤੇ ਕੰਮ ਕਰਕੇ ਤਾਂ ਦੇਖੋ ਨਾ ਤੇ ਉਹ ਕੋਈ ਕੰਮ ਕਰਨਾ ਨੀ ਚਾਹੁੰਦਾ ਹਰੇਕ ਬੰਦੇ ਨੂੰ ਐਂ ਲੱਗਦਾ ਵੀ ਫੋਟੋਆਂ ਬੜੇ ਸੌਖੀਆਂ ਲੱਗ ਜਾਂਦੀਆਂ ਜਾਂ ਲੱਗਣ ਤਾਂ ਫਿਰ ਉਹ ਭੱਜ ਕੇ ਆਉਣਾ ਚਾਹੁੰਦਾ ਸੋ ਅੱਜ ਕੁਦਰਤੀ ਗੱਲ ਛਿੜੀ ਆ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਚੈਨਲ ਹੁੰਦਾ ਨਾ ਕਿਸੇ ਵੀ ਚੀਜ਼ ਦਾ ਉਹ ਚੈਨਲ ਨੂੰ ਪ੍ਰੋਪਰ ਫੋਲੋ ਕਰੋ ਉਸ ਚੈਨਲ ਦੇ ਥਰੂ ਆਓ ਆਸਟ੍ਰੇਲੀਆ ਦੇ ਵਿੱਚ ਸ਼ੈਡੋ ਮਿਨਿਸਟਰੀ ਦਾ ਜਿਹੜਾ ਇੱਕ ਕਲਚਰ ਆ ਉਸ ਨੂੰ ਇੱਥੇ ਵੀ ਲੈ ਕੇ ਆਓ ਤੁਸੀਂ ਮੰਨ ਲਓ ਪ੍ਰਧਾਨ ਬਣਨਾ ਚਾਹੁੰਦੇ ਹੋ ਤੁਸੀਂ ਪਹਿਲਾਂ ਆਰਗੇਨਾਈਜੇਸ਼ਨ ਦੇ ਮੈਂਬਰ ਬਣੋ ਬੋਰਡ ਦੇ ਰਾਈਟ ਲਓ, ਉਦੋਂ ਬਾਅਦ ਆਰਗੇਨਾਈਜੇਸ਼ਨ ਦੇ ਵਿੱਚ ਆਪਦਾ ਕਿਸੇ ਵੀ ਇੱਕ ਅਹੁਦੇ ਤੇ ਆਓ, ਕਮੇਟੀ ਚ, ਐਗਜੀਕਿਊਟਰੀ ਚ ਜਾਂ ਲੋਕਲ ਐਗਜੈਕਟਿਵ ਬਾਡੀ ਚ ਆਓ। ਫਿਰ ਜੋ ਤੁਹਾਨੂੰ ਪਤਾ ਲੱਗ ਜੂ ਕਿਵੇਂ ਸਰਕਲ ਕੰਮ ਕਰਦਾ, ਪੰਜ ਦਸ ਵੀਹ ਮੀਟਿੰਗਾਂ ਅਟੈਂਡ ਕਰੋਗੇ, ਫਿਰ ਤੁਸੀਂ ਵਾਈਸ ਪ੍ਰਧਾਨ ਬਣੋ, ਵਾਈਸ ਪ੍ਰਧਾਨ ਫਿਰ ਪ੍ਰਧਾਨ ਬਣੇ, ਇੱਦਾਂ ਇੱਦਾਂ ਹੀ ਸੈਕਟਰੀ ਦਾ ਅਹੁਦਾ ਹੋਵੇ, ਇੱਦਾਂ ਹੀ ਟ੍ਰੇਜਰ ਦਾ ਅਹੁਦਾ ਹੋਵੇ, ਇਹ ਇੱਕ ਸਿਸਟਮ ਹੋਣਾ ਚਾਹੀਦਾ। ਪਰ ਸਾਡੇ ਥੋੜੀ ਜਿਹੀ ਹਜੇ ਦਿੱਕਤ ਆ, ਸਾਡੇ ਨਾ ਪੈਰਾਸ਼ੂਟ ਨਾਲ ਜਿਹੜੀ ਉਤਰਨ ਦੀ ਕੋਸ਼ਿਸ਼ ਉਹ ਹੁੰਦੀ ਆ, ਤੇ ਪਰ ਦੁੱਖ ਇੱਕ ਗੱਲ ਦਾ ਇਹ ਆਉਂਦਾ ਵੀ ਜਿਹੜੇ ਬੰਦੇ ਨੂੰ ਉਤਾਰਿਆ ਜਾਂਦਾ ਪੈਰਾਸ਼ੂਟ ਨਾਲ, ਉਹ ਵੀ ਇੱਕ ਖਿਡੌਣਾ ਬਣ ਕੇ ਰਹਿ ਜਾਂਦਾ, ਉਹਦੀ ਆਪਦੀ ਮਨਸ਼ਾ ਅੱਛਾ ਨਹੀਂ ਹੁੰਦੀ। ਗੱਲ ਇਹ ਹੁੰਦੀ ਆ ਜਿਹੜੇ ਬੰਦੇ ਚਾਹੁੰਦੇ ਆ ਉਹ ਆਪ ਤਾਂ ਸਾਹਮਣੇ ਆ ਨਹੀਂ ਸਕਦੇ, ਆਪ ਤਾਂ ਉਹਨਾਂ ਜਿੰਨਾ ਹੁੰਦਾ ਨੀ ਵੀ ਉਹ ਇੰਡੀਆ ਵੋਟ ਲੈ ਲੈਣ, ਜਾਂ ਉਹਨਾਂ ਚ ਇਹ ਨੀ ਹੁੰਦਾ ਵੀ ਉਹ ਹਾਰ ਜੇ ਗਏ ਤਾਂ ਉਹਨਾਂ ਨੂੰ ਲੱਗਦਾ ਸਾਡੀ ਬੇਇੱਜ਼ਤੀ ਹੋਊਗੀ। ਫਿਰ ਉਹ ਕੀ ਕਰਦੇ ਆ, ਦੂਜਿਆਂ ਦੇ ਮੋਢਿਆਂ ਦੇ ਧਰਕੇ ਚਲਾਉਂਦੇ, ਦੂਜਿਆਂ ਨੂੰ ਮੂਹਰੇ ਕਰਦੇ ਆ, ਉਹਨਾਂ ਨੂੰ ਫਿਰ ਲਿਆ ਕੇ ਮੂਹਰੇ, ਫਿਰ ਉਹਨਾਂ ਨੂੰ ਐਂ ਲੱਗਦਾ ਵੀ ਇਹ ਬੰਦਾ ਜੇ ਜਿੱਤ ਗਿਆ ਤਾਂ ਸਾਡਾ ਰਾਜ ਕਾਜ ਆਜੂਗਾ। ਪਰ ਇਹ ਇਹ ਮੈਂ ਨਾ ਵੀ ਇਸ ਨੂੰ ਨਾ ਅਸੀਂ ਭਾਈਚਾਰਕ ਤੌਰ ਤੇ ਇਸ ਨੂੰ ਨਕਾਰ ਦਈਏ ਇਸ ਗੱਲ ਨੂੰ, ਤੇ ਅਸੀਂ ਇੱਕ ਸਾਡਾ ਨਾ ਬਹੁਤ ਵੱਡਾ ਅਦਾਰਾ ਬਣ ਗਿਆ, ਇਹਦੀ ਇਮੇਜ ਦੁਨੀਆਂ ਲੈਵਲ ਤੇ ਬਣ ਗਈ, ਅੱਜ ਦੁਨੀਆਂ ਦਾ ਮੀਡੀਆ ਚਰਚਾ ਕਰ ਰਿਹਾ ਇਸ ਦੇ ਉੱਤੇ, ਤੇ ਤੁਸੀਂ ਜੇ ਉਹ ਦੁਨੀਆਂ ਦੇ ਚਰਚਾ ਕਰਨ ਲਈ ਹੈ ਨਾ ਮੀਡੀਆ ਦੀ, ਤਾਂ ਉਹ ਪੋਜ਼ਿਟਿਵ ਚਰਚਾ ਹੀ ਹੁੰਦੀ ਰਹੇ ਤਾਂ ਜ਼ਿਆਦਾ ਬਿਹਤਰ ਰਹੂ, ਨੈਗੇਟਿਵ ਚਰਚਾ ਵਾਲੇ ਪਾਸੇ ਨਾ ਲੈ ਕੇ ਜਾਈਏ।
ਬਿਲਕੁਲ, ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਹੋਰ ਵੀ ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ ਜਿਸ ਤਰ੍ਹਾਂ ਖੇਡਾਂ ਲੱਗ ਜਾਣਗੀਆਂ, ਪਰ ਇੱਕ ਵਾਰੀ ਨਾਲ ਨਾਲ ਇਹ ਵੀ ਮੈਂ ਜ਼ਿਕਰ ਕਰਦਾ ਕਿ ਅਗਲੇ ਸ਼ਨਿਚਰਵਾਰ ਪਰਥ ਤੋਂ ਕੀਰਤਨ ਟੂਰ ਸ਼ੁਰੂ ਹੋਏਗਾ, ਤੇ ਦੂਸਰਾ ਕੀਰਤਨ ਟੂਰ ਸ਼ੁਰੂ ਹੋਏਗਾ ਬੈਨਟ ਸਪ੍ਰਿੰਗ ਗੁਰਦੁਆਰਾ ਸਾਹਿਬ ਤੋਂ, ਸ਼ਨਿਚਰਵਾਰ ਸ਼ਾਮ ਨੂੰ ਪ੍ਰੋਗਰਾਮ ਹੈ ਤੇ ਦਿਨ ਐਤਵਾਰ ਨੂੰ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਦੇ ਵਿਚ। ਇਸ ਦੇ ਨਾਲ ਪਹਿਲੀ ਵਾਰੀ ਸਿੱਖ ਖੇਡਾਂ ਦਾ ਬੈਟਨ ਦਾ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ ਬੈਨਟ ਸੇਲ ਤੋਂ ਹੀ, ਬੈਨਟ ਸਪ੍ਰਿੰਗ ਤੋਂ ਹੀ, ਸੋ ਉਹ ਬੈਟਨ ਵੀ ਸਾਰੇ ਆਸਟ੍ਰੇਲੀਆ ਚ ਘੁੰਮਦਾ ਜਾਂਦਾ ਕੀਰਤਨ ਦੇ ਨਾਲ ਨਾਲ ਹਰ ਕਮਿਊਨਿਟੀ ਦੇ ਵਿਚ ਐਂਡ ਮੈਲਬਨ ਦੇ ਵਿਚ ਹੋਏਗਾ, ਜਿਹੜਾ ਕਿ ਇਕ ਯਾਦਗਾਰੀ ਚਿੰਨ ਬਣ ਜਾਏਗਾ, ਆਉਣ ਵਾਲੀਆਂ ਪੀੜੀਆਂ ਉਸ ਨੂੰ ਚੇਤਾ ਰੱਖਣਗੀਆਂ। ਇਹ ਬੈਟਨ ਹਰ ਸਾਲ ਨਵਾਂ ਜਿਹੜਾ ਆ ਉਹ ਵਰਤਿਆ ਜਾਏਗਾ, ਬਣਾਇਆ ਜਾਏਗਾ ਹਰੇਕ ਸ਼ਹਿਰ ਵਾਸਤੇ, ਸੋ ਇਕ ਨਿਸ਼ਾਨੀਆਂ ਦੇ ਤੌਰ ਤੇ ਵੀ ਇਹ ਰੱਖਿਆ ਜਾਏਗਾ। ਜਿਹੜੇ ਸਾਡੇ ਨੌਜਵਾਨ ਨੇ, ਫੈਮਿਲੀਆਂ, ਉਹਨਾਂ ਨੂੰ ਤਸਵੀਰਾਂ ਖਿਚਾ ਕੇ ਆਪਣੀਆਂ ਯਾਦਗਾਰਾਂ ਬਣਾ ਸਕਦੀਆਂ ਨੇ ਕਿ ਅਸੀਂ ਇਸ ਖੇਡਾਂ ਦੇ ਵਿਚ ਹਿੱਸਾ ਸੀ। ਸੋ ਉਸ ਤੋਂ ਬਾਅਦ ਜੀ ਮਿੰਟੂ ਜੀ ਆਪਾਂ ਗੱਲ ਗਾਂ ਤੋਰਦੇ ਆ, ਤੇ
ਬਿਲਕੁਲ ਥੋੜੀ ਜਿਹੀ ਇੱਕ ਗੱਲ ਇਹਦੇ ਬੈਟਨ ਦੀ ਮੈਂ ਹੋਰ ਰਿਕੁਐਸਟ ਕਰਨਾ ਚਾਹੁੰਦਾ ਸਾਡੇ ਸੱਜਣਾ ਮਿੱਤਰਾਂ ਨੂੰ
ਜੀ,
ਕਿ ਲੋਕਾਂ ਨੂੰ ਅਜੇ ਥੋੜਾ ਜਿਹਾ ਇਹਦੇ ਬਾਰੇ ਚ ਦਿਲਚਸਪੀਆਂ, ਥੋੜੇ ਸ਼ੰਕੇ ਆ, ਇਹਦੇ ਬਾਰੇ ਚ ਹੋਰ ਚੀਜ਼ਾਂ ਜਾਣਨਾ ਚਾਹੁੰਦੇ ਆ। ਪਹਿਲੀ ਗੱਲ ਤਾਂ ਜਦੋਂ ਇੱਕ ਟਾਰਚ ਹੁੰਦੀ ਆ ਜਿਹਨੂੰ ਅਸੀਂ ਓਲੰਪਿਕ ਟਾਰਚ ਕਹਿ ਦਿੰਦੇ ਆ, ਮਸ਼ਾਲ ਕਹਿ ਦਿੰਦੇ ਆ, ਜਿਹੜਾ ਟ੍ਰੈਂਡ ਆ, ਤੇ ਇੱਕ ਆ ਗਿਆ ਬੈਟਨ। ਹੁਣ ਇੱਥੇ ਕਨਫਿਊਜ਼ਨ ਪੈਦਾ ਹੋ ਜਾਂਦੀ ਆ ਲੋਕਾਂ ਚ, ਇਹ ਥੋੜੀ ਜਿਹੀ ਕਲੀਅਰ ਅਸੀਂ ਕਰ ਦਈਏ ਵੀ ਸਾਡਾ ਜਿਹੜਾ ਮੁੱਢਲਾ ਜਿਹਦੇ ਵਿਚਾਰ ਕੀਤਾ ਸੀ ਪਹਿਲੀ ਵਾਰ ਇਸ ਬਾਰੇ ਸੋਚਿਆ ਤਾਂ ਉਹ ਅਸੀਂ ਮਸ਼ਾਲ ਬਾਰੇ ਸੋਚਿਆ, ਟਾਰਚ ਬਾਰੇ ਸੋਚਿਆ, ਪਰ ਹਾਲਾਤ ਮੁਤਾਬਕ, ਮਾਹੌਲ ਮੁਤਾਬਕ, ਭੂਗੋਲਿਕ ਸਥਿਤੀਆਂ ਕਾਰਨ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸੋਚਣਾ ਪੈਂਦਾ। ਅਸੀਂ ਸੋਚਿਆ ਸੀ ਵੀ ਕੋਈ ਇਹ ਜਿਹੀ ਟਾਰਚ ਬਣਾਈ ਜਾਵੇ ਜਿਹਦੇ ਵਿੱਚ ਜਿਹੜੀ ਫਲੇਮ ਆ ਉਹ ਚੱਲੇ, ਤੇ ਪਰ ਉਹਦੇ ਚ ਸਿਲੰਡਰ ਆ ਜਿਹੜਾ ਗੈਸ ਦਾ ਸਿਲੰਡਰ, ਉਹ ਜਦੋਂ ਅਸੀਂ ਉਹਨੂੰ ਨਾਲ ਨਾ ਕੈਰੀ ਕਰਨਾ ਪਵੇ, ਕਿਉਂਕਿ ਬਹੁਤ ਸਾਰਾ ਸਫ਼ਰ ਜਿਹੜਾ ਹਵਾਈ ਆ, ਤੇ ਅਸੀਂ ਉਹਨੂੰ ਉਹ ਲੋਕਲ ਸਿਲੰਡਰ ਲਾ ਕੇ ਉਹ ਕਰਿਆ ਕਰੀਏ, ਪਰ ਫਿਰ ਉਹ ਚ ਹੈਲਥ ਐਂਡ ਸੇਫਟੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਆੜੇ ਆਉਂਦੀਆਂ। ਤਾਂ ਜਿਹੜਾ ਉਹਦਾ ਤੋੜ ਆ ਉਹ ਬੈਟਨ ਆ, ਬੈਟਨ ਦੇ ਵਿੱਚ ਕੀ ਆ ਵੀ ਲਾਈਵ ਫਲੇਮ ਨੀ ਹੋਊਗੀ, ਬਾਕੀ ਉਹਦੀ ਜਿਹੜੀ ਦਿੱਖ ਆ ਜਿਹੜਾ ਸਾਰਾ ਕੁਛ ਉਹ ਸੇਮ ਆ
ਜੀ,
ਤੇ ਉਵੇਂ ਤੁਹਾਨੂੰ ਲੱਗੂਗਾ ਵੀ ਹਾਂ ਉਹੀ ਚੀਜ਼ ਆ, ਪਰ ਉਹਦੇ ਚ ਲਾਈਵ ਫਲੇਮ ਨਾ ਹੋਣ ਕਾਰਨ ਅਸੀਂ ਉਹਨੂੰ ਕੈਰੀ ਬੜੇ ਸੌਖੇ ਤਰੀਕੇ ਨਾਲ ਕਰ ਸਕਦੇ ਹਾਂ। ਨੰਬਰ ਇੱਕ ਤਾਂ ਇਹ, ਨੰਬਰ ਦੋ ਇਹ ਕਿਉਂ ਕੱਢੀ ਜਾ ਰਹੀ ਆ ਮਿਸਾਲ, ਮਿਸਾਲ ਕੱਢਣ ਦਾ ਕਾਰਨ ਕੀ ਆ? ਦੇਖੋ ਟੂਰ ਪਿਛਲੇ ਸਾਲ ਵੀ ਗਿਆ, ਉਹਦੇ ਨਾਲ ਗੱਲਾਂ ਵੀ, ਖੇਡਾਂ ਵੀ ਚੱਲੀਆਂ, ਕੀਰਤਨ ਦੀਆਂ ਵੀ ਗੱਲਾਂ ਚੱਲੀਆਂ, ਰਾਗਾਂ ਦੀ ਕੀਰਤਨ ਵੀ ਹੋਇਆ, ਸਾਰਾ ਕੁਛ ਹੋਇਆ, ਪਰ ਨਾਲ ਨਾਲ ਜਿਹੜਾ ਉਹਦਾ ਮਕਸਦ ਆ ਉਹ ਜਦੋਂ ਬਿਆਨ ਕੇ ਕਿਹਾ ਜਾਂਦਾ ਸੀ, ਜਾਂ ਤਾਂ ਪੋਸਟਰ ਤੇ ਛਪਿਆ ਸੀ ਜਾਂ ਉੱਥੇ ਬਿਆਨ ਕੇ ਕਿਹਾ ਜਾਂਦਾ ਸੀ, ਹੁਣ ਉਹਦਾ ਮਕਸਦ ਬੜਾ ਸੌਖਾ ਹੋਜੂਗਾ ਜਦੋਂ ਬੈਟਨ, ਜਦੋਂ ਤੁਸੀਂ ਕੀਰਤਨ ਸੁਣਨ ਗੁਰੂ ਘਰ ਚ ਆਓਗੇ ਤੇ ਬਾਹਰ ਗੇ ਇੱਕ ਬੈਟਨ ਲੱਗੀ ਦੇਖੋਗੇ ਮੇਨ ਪੁਆਇੰਟ ਦੇ ਉੱਤੇ, ਜਿੱਥੇ ਐਂਟਰੀ ਬਣ ਜਾਂ ਵਧੀਆ ਥਾਂ ਦੇ ਉੱਤੇ ਜਿੱਥੇ ਦੇਖਣ ਵਾਲੇ ਥਾਂ ਦੇ, ਤਾਂ ਉਹ ਉਹਦੇ ਉੱਤੇ ਸਵਾਲ ਹੋਣਗੇ ਕਿੰਤੂ ਹੋਣਗੇ ਵੀ ਕਿਉਂ ਆ, ਕਾਹਤੋਂ ਆ, ਤਾਂ ਫਿਰ ਉਹਦਾ ਜਵਾਬ ਹੋ, ਉਹਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਦੀ ਬਰੀਫਲੀ ਉਹਦੀ ਨਾਲ ਲਿਖ ਕੇ ਲਾਇਆ ਜਾਵੇ, ਪੜ੍ਹਨ ਵਾਲਾ ਪੜ੍ਹ ਲੇ ਇਹਦਾ ਕੀ ਮਕਸਦ ਆ। ਤਾਂ ਉਹਦੇ ਨਾਲ ਖੇਡਾਂ ਦੀ ਜਿਹੜੀ ਇੱਕ ਜਾਗ੍ਰਿਤੀ, ਜਿਹੜੀ ਮਿਸਾਲ ਦਾ ਕੰਮ ਹੁੰਦਾ ਜਗਾਉਣਾ, ਚਾਨਣ ਕਰਨਾ, ਤਾਂ ਉਹ ਜਾਗ੍ਰਿਤੀ ਉਹ ਸ਼ਹਿਰ ਚ ਆਊਗੀ। ਮੈਂ ਇੱਥੇ ਸਰੋਤਿਆਂ ਨੂੰ ਇੱਕ ਜ਼ਰੂਰ ਬੇਨਤੀ ਕਰਦਾ, ਇੱਕ ਤਾਂ ਇਤਿਹਾਸਿਕ ਤਾਂ ਹੋ ਹੀ ਗਿਆ ਜਦੋਂ ਪਹਿਲੀ ਵਾਰ ਇਹ ਸਿੱਖ ਖੇਡਾਂ ਨਾਲ ਜੁੜਨ ਜਾ ਰਿਹਾ, ਮੈਂ ਖੁਦ ਮਿਸ ਕਰ ਰਿਹਾ, ਮੇਰਾ ਖੁਦ ਦਾ ਜੀ ਕਰਦਾ ਵੀ ਮੈਂ ਪਹਿਲੇ ਦਿਨ ਉੱਥੇ, ਹਾਲਾਂਕਿ ਚਲੋ ਅਸੀਂ ਪਹਿਲੇ ਦਿਨ ਤੋਂ ਲੱਗੇ ਪਏ ਇਸ ਮਿਸਾਲ ਤੇ ਸਾਰੇ ਕੰਮ ਕਰੀ ਜਾਂਦੇ, ਪਰ ਮੇਰਾ ਜੀ ਆ ਵੀ ਮੈਂ ਉਸ ਵੱਡੇ ਈਵੈਂਟ ਦਾ ਹਿੱਸਾ ਬਣਾ, ਪਰ ਮਜਬੂਰੀ ਆ, ਦੂਰ ਆ ਵੀ ਔਖਾ ਲੱਗ ਰਿਹਾ। ਪਰ ਮੈਂ ਚਾਹੁੰਦਾ ਵੀ ਜੇ ਤੁਸੀਂ ਪਰਥ ਚੋਂ ਸ਼ੁਰੂ ਹੋ ਰਹੀ ਆ, ਪਰਥ ਚ ਤੁਸੀਂ ਰਹਿੰਦੇ ਹੋ, ਤੁਸੀਂ ਨਾ ਇੰਨੇ ਵੱਡੇ ਪੱਧਰ ਤੇ ਹੋਮਾਂ ਆ ਕੇ ਉੱਥੇ ਪਹੁੰਚੋ, ਆਪਣੇ ਬੱਚਿਆਂ ਨੂੰ ਲਿਆਓ, ਬੱਚਿਆਂ ਨੂੰ ਲਿਆ ਕੇ ਉਹਨਾਂ ਨੂੰ ਐਕਸਪਲੇਨ ਕਰੋ ਵੀ ਕਿਵੇਂ ਸਿੱਖ ਖੇਡਾਂ ਦੀ ਮਿਸਾਲ ਦੀ ਹੋਂਦ 32 ਸਾਲ ਲੱਗ ਗਏ ਆਉਣ ਦੇ ਉੱਤੇ, ਤੇ ਕਿਵੇਂ ਮਿਸਾਲ ਆਉਣ ਵਾਲੇ ਜਿਹੜੇ ਸੈਂਕੜੇ ਸਾਲ ਚਾਨਣ ਕਰਦੀ ਰਹੂਗੀ ਸਿੱਖ ਕੌਮ ਦੇ ਲਈ, ਸਿੱਖ ਖੇਡਾਂ ਦਾ ਚਾਨਣ ਕਰਦੀ ਰਹੂਗੀ। ਉਹ ਚੀਜ਼ਾਂ ਇੱਕ ਇਤਿਹਾਸਿਕ ਆ, ਬੱਚਿਆਂ ਨਾਲ ਜੇ ਤੁਸੀਂ ਫੋਟੋ ਖਿੱਚੋਗੇ, ਇੱਕ ਤਾਂ ਬੱਚਾ ਆਪਣੇ ਕਲਚਰ ਨਾਲ ਜੁੜੂ, ਧਰਮ ਨਾਲ ਜੁੜੂ, ਖੇਡਾਂ ਨਾਲ ਜੁੜੂ, ਤੇ ਫੇਰ ਉਹ ਜਿਹੜੀਆਂ ਫੋਟੋਆਂ ਹੋਣੀਆਂ ਉਹ ਮੈਂ ਚਾਹੁੰਦਾ ਵੀ ਜਿਹੜਾ ਵੀ ਸੱਜਣ ਮਿੱਤਰ ਜਾਵੇ ਉਹ ਜ਼ਰੂਰ ਬੈਟਨ ਨਾਲ ਫੋਟੋ ਖਿਚਾਵੇ, ਤੇ ਉਦੋਂ ਬਾਅਦ ਉਹਨੂੰ ਜ਼ਰੂਰ ਸੋਸ਼ਲ ਮੀਡੀਆ ਤੇ ਜ਼ਰੂਰ ਸ਼ੇਅਰ ਕਰੇ, ਜਿਹਦੇ ਨਾਲ ਕਿ ਜਿਹੜਾ ਕਿ ਸਾਡਾ ਮਕਸਦ ਆ, ਅਸੀਂ ਸਿੱਖ ਖੇਡਾਂ ਦਾ ਦਾਇਰਾ ਇਹ ਬੈਟਨ ਜ਼ਰੀਏ ਦੋ ਗੁਣਾ ਨਹੀਂ ਚਾਰ ਗੁਣਾ ਕਰਨਾ ਚਾਹੁੰਦੇ। ਕਈ ਵਾਰ ਸਾਨੂੰ ਐਂ ਲੱਗਦਾ ਵੀ ਇਹ ਤਾਂ ਬਹੁਤ ਮਸ਼ਹੂਰ ਆ ਸਿੱਖ ਖੇਡਾਂ ਦਾ, ਸਾਰੀ ਦੁਨੀਆਂ ਨੂੰ ਪਤਾ, ਪਰ ਨਹੀਂ ਏਦਾਂ ਨਹੀਂ ਹੁੰਦਾ। ਗੱਲ ਮੈਂ ਰੋਜ਼ ਹੀ ਕਹਿਣਾ ਹੁੰਦਾ ਵੀ ਬਹਿਮ ਹੁੰਦਾ, ਲੋਕ ਤਾਂ ਸਚਿਨ ਤੇਂਦੁਲਕਰ ਨੂੰ ਵੀ ਪਛਾਣਨ ਤੋਂ ਇਨਕਾਰ ਕਰ ਦਿੰਦੇ ਵੀ ਅਸੀਂ ਮਿੰਡਾਂ ਦੇ ਕੌਣ, ਹਾਲਾਂਕਿ ਸਾਨੂੰ ਲੱਗਦਾ ਵੀ ਉਹਨੂੰ ਤਾਂ ਹਰੇਕ ਬੱਚਾ ਜਾਣਦਾ ਹੋਊ। ਸੋ ਏਦਾਂ ਕਈ ਵਾਰੀ ਨਾ ਇੱਕ ਗਲੀ ਚ ਨੀ ਪਤਾ ਹੁੰਦਾ ਵੀ ਸਿੱਖ ਖੇਡਾਂ ਕੀ ਆ, ਕਿਵੇਂ ਆ, ਕਿੱਥੇ ਆ, ਤੇ ਜਦੋਂ ਏਦਾਂ ਦੀ ਇੱਕ ਜਾਗਰਤੀ ਚੱਲੂ ਨਾ ਘਰ ਘਰ ਚੱਲੂਗੀ, ਤੇ ਲੋਕ ਕਈ ਵਾਰੀ ਸਵਾਲ ਕਰਦੇ ਵੀ ਅਸੀਂ ਕਿਵੇਂ ਸਹਿਯੋਗ ਕਰ ਸਕਦੇ ਹਾਂ ਸਿੱਖ ਖੇਡਾਂ ਚ, ਤਾਂ ਇਹ ਵੀ ਇੱਕ ਸਹਿਯੋਗ ਹੋ ਗਿਆ। ਤੁਸੀਂ ਜਾਓ ਬੈਟਨ ਨਾਲ ਫੋਟੋ ਖਿਚਾਓ, ਉਹਦੇ ਬੱਚਿਆਂ ਦੀ ਖਿੱਚੋ, ਵਧੀਆ ਵਧੀਆ ਉਹਦੇ ਸਟੇਟਸ ਲਿਖ ਕੇ ਕੀ ਤੁਸੀਂ ਫੀਲ ਕਰਦੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ, ਗਾਂ ਅਗਲੇ ਸ਼ਹਿਰ ਨੂੰ ਆਉਣ ਵਾਲੇ ਸ਼ਹਿਰਾਂ ਨੂੰ ਕਹੋ ਵੀ ਤੁਹਾਡੇ ਆ ਰਹੀ ਹੈ ਜੀ, ਤੁਸੀਂ ਵੀ ਇੱਦਾਂ ਕਰੋ। ਸੋ ਮੈਂ ਇਕੱਲੇ ਪਰਥ ਵਾਲਿਆਂ ਲਈ ਨਹੀਂ ਕਹਿ ਰਿਹਾ, ਇਹ ਟੋਟਲ ਆਸਟ੍ਰੇਲੀਆ ਦੇ ਵਿੱਚ ਵੀ ਜਾਣੀ ਆ। ਕੀਰਤਨ ਟੂਰ ਦਾ ਜਿਹੜਾ ਪੋਸਟਰ ਤੁਸੀਂ ਦੇਖ ਚੁੱਕੇ ਆ, ਨਹੀਂ ਦੇਖਿਆ ਤਾਂ ਉਹ ਤੁਹਾਡੇ ਤੱਕ ਪਹੁੰਚਦਾ ਕਰ ਦਿਆਂਗੇ। ਉਹਦੇ ਮੁਤਾਬਕ ਤੁਸੀਂ ਆਪਦੇ ਸ਼ਹਿਰਾਂ ਚ ਨਾ ਇੱਕ ਦਿਨ ਦੋ ਚਾਰ ਘੰਟੇ ਰਿਜ਼ਰਵ ਕਰੋ, ਪ੍ਰਿੰਸੀਪਲ ਸੁਖਵੰਤ ਸਿੰਘ ਨੂੰ ਸੁਣੋ, ਜਿਹੜੇ ਕਿ 550 ਵਰੇ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਇੱਕ ਰਾਗਾਂ ਚ ਕੀਰਤਨ ਕਰਨਗੇ, ਬੜੇ ਪਿਆਰ ਨਾਲ, ਬੜੇ ਇੱਕ ਬਹੁਤ ਇੱਕ ਅਜੀਬ ਕਹਿ ਸਕਦੇ ਵੱਖਰਾ ਤਰੀਕਾ ਉਹਨਾਂ ਦਾ ਜਿਹੜਾ ਸਾਰਾ ਕੁਛ ਕਰਨ ਦਾ, ਤੇ ਉਹਦਾ ਆਨੰਦ ਮਾਣੋ, ਤੇ ਨਾਲ ਨਾਲ ਆ ਕੇ ਇਸ ਇਤਿਹਾਸਿਕ ਪਾਲੇ ਚ ਬੈਠਣ ਨਾਲ ਜ਼ਰੂਰ ਆਪਦੀ ਯਾਦਗਾਰ ਫੋਟੋ ਖਿਚਾਓ।
ਜੀ ਬਿਲਕੁਲ, ਕਾਫੀ ਹੋਰ ਵੀ ਚੀਜ਼ਾਂ ਕੀਤੀਆਂ ਜਾ ਰਹੀਆਂ, ਆਉਣ ਵਾਲੇ ਪ੍ਰੋਗਰਾਮਾਂ ਚ ਦੱਸਾਂਗੇ। ਜਗਤਾਰ ਜੋਹਲ ਭਾਜੀ ਵੀ ਸਾਡੇ ਨਾਲ ਜੁੜੇ ਨੇ ਮਨੀਲੇ ਤੋਂ, ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਆਪਣੀ ਪ੍ਰਤੀਕਿਰਿਆ ਫੋਨਾਂ ਬਾਰੇ ਦੇ ਰਹੇ ਨੇ। ਕਹਿੰਦੇ ਕਿ ਸਮਾਰਟ ਫੋਨ ਤਾਂ ਬਾਹਰਲੇ ਵਾਲੇ ਪੁਆੜੇ ਦੀ ਜੜ ਹੈ, ਸਾਰੇ ਮਨ ਸਾਰੀ ਮਨ ਦੀ ਸ਼ਾਂਤੀ ਖਾ ਗਿਆ। ਬਿਲਕੁਲ ਜੀ, ਖੈਰ
ਭਾਬੀ ਨੇ ਤਾਂ ਕਿਤੇ ਪਾਸਵਰਡ ਪਤਾ ਲੱਗ ਗਿਆ
ਭਾਬੀ, ਮਨ ਦੀ ਸ਼ਾਂਤੀ ਖਾ ਗਿਆ। ਖੈਰ ਪ੍ਰੋਗਰਾਮ ਮਿੰਟੂ ਜੀ ਅੱਗੇ ਤੋਰਦੇ ਆ, ਤਾਂ ਹੁਣ ਜਿਹੜੀਆਂ ਕੁਝ ਖਾਸ ਖਬਰਾਂ ਸਾਂਝੀਆਂ ਕਰਨੀਆਂ, ਉਹਨਾਂ ਦੇ ਵਿਚੋਂ ਜਿਹੜਾ ਕਰਤਾਰਪੁਰ ਲਾਂਘੇ ਦੀ ਆਪਾਂ ਗੱਲ ਕਰੀਏ, ਜਿਸ ਤਰ੍ਹਾਂ ਲੱਗ ਰਿਹਾ ਸੀ ਪਿੱਛੇ ਖਿੱਚੋਤਾਣ ਦੋਹਾਂ ਦੇਸ਼ਾਂ ਦੀ ਹੋਈ ਹੈ, ਆਤਮਘਾਤੀ ਬੰਬ ਬਲਾਸਟ ਤੋਂ ਬਾਅਦ ਦੋਵੇਂ ਦੇਸ਼ ਜਿਹੜੇ ਨੇ ਲੜਾਈ ਦੇ ਐਨ ਸਿਰੇ ਤੋਂ ਜਾ ਕੇ ਮੁੜ ਕੇ ਆਏ ਨੇ, ਇਉਂ ਲੱਗ ਰਿਹਾ ਸੀਗਾ ਕਿ ਕਰਤਾਰਪੁਰ ਲਾਂਘਾ ਜਿਹੜਾ ਆ ਉਹ ਮੈਨੂੰ ਲੱਗਦਾ ਫੇਰ ਠੰਡੇ ਬਸਤੇ ਦੇ ਵਿਚ ਪੈ ਜਾਵੇਗਾ। ਪਰ ਹੁਣ ਚੰਗੀ ਖ਼ਬਰ ਇਕ ਇਹ ਆ ਰਹੀ ਆ ਕਿ ਲਾਂਘੇ ਲਈ ਪੈਸੰਜਰ ਟਰਮੀਨਲ ਦਾ ਜਿਹੜਾ ਡਿਜ਼ਾਇਨ ਆ ਉਹ ਬਣ ਕੇ ਤਿਆਰ ਹੋ ਗਿਆ ਆ, ਤੁਹਾਡਾ ਕੀ ਇਸ ਦੇ ਬਾਰੇ ਆਬਜ਼ਰਵੇਸ਼ਨ ਕੀ ਹੈ ਤੁਹਾਡੀ, ਕੀ ਇਹ ਸਿਰੇ ਚੜੇਗਾ?
ਦੇਖੋ ਮੁਲਕਾਂ ਦੇ ਜਦੋਂ ਸਮਝੌਤੇ ਹੁੰਦੇ ਆ ਨਾ, ਜੋ ਵੱਡੇ ਵੱਡੇ ਸਮਝੌਤੇ ਹੁੰਦੇ ਆ, ਉਦੋਂ ਕਈ ਵਾਰੀ ਇਹ ਹੋ ਜਾਂਦਾ ਇੱਕ ਪਾਸੇ ਜੰਗ ਲੱਗੀ ਵੀ ਹੁੰਦੀ, ਇੱਕ ਪਾਸੇ ਵਪਾਰ ਚੱਲੀ ਜਾਂਦਾ ਹੁੰਦਾ। ਹੁਣ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਐਟ ਅ ਟਾਈਮ ਸਮਝੌਤਾ ਐਕਸਪ੍ਰੈਸ ਬੰਦ ਹੋ ਗਈ, ਪਰ ਜੰਗ ਦਾ ਮਾਹੌਲ ਤਾਂ ਹਜੇ ਵੀ ਉੱਥੇ ਆ, ਕੋਈ ਟਲਿਆ ਨੀ, ਤੇ ਮੋਦੀ ਤਾਂ ਇਹ ਕਹਿ ਰਿਹਾ ਸਾਡਾ ਪਾਇਲਟ ਪ੍ਰੋਜੈਕਟ ਆ ਜਾਵੇ ਤਾਂ ਚਮਤਕਾਰ ਤਾਂ ਅਸੀਂ ਦਿਖਾਉਣਾ, ਤੇ ਪਾਕਿਸਤਾਨ ਨੂੰ ਵੀ ਪਤਾ ਕੁਛ ਵੀ ਹੋ ਸਕਦਾ, ਤਾਂ ਫੇਰ ਵੀ ਸਮਝੌਤਾ ਐਕਸਪ੍ਰੈਸ ਚੱਲ ਪਈ। ਫੇਰ ਇੱਕ ਦੋ ਦਿਨ ਬਿਆਨ ਆਇਆ ਵੀ ਕਰੋੜਾਂ ਰੁਪਈਆਂ ਦਾ ਚੁਹਾਰਾ ਜਿਹੜਾ ਖਰਾਬ ਹੋ ਰਿਹਾ ਉੱਥੇ ਖੜੇ ਆ ਜੀ, ਡਰਾਈ ਫਰੂਟ ਖਰਾਬ ਹੋ ਰਿਹਾ ਜੀ, ਉਹ ਦੂਜੇ ਦਿਨ ਵਪਾਰ ਚੱਲ ਪਿਆ ਇਹੋ ਜਿਹੇ ਹਾਲਾਤ ਦੇ ਵਿੱਚ ਵੀ। ਕੱਲ ਵੀ BSF ਨੇ ਇੱਕ ਪਾਕਿਸਤਾਨੀ ਨਾਗਰਿਕ ਆ ਜਿਹੜਾ ਉਹਨੂੰ ਵਾਪਸ ਭੇਜਿਆ, ਉਹ ਗਲਤੀ ਨਾਲ ਕਿਤੇ ਜੰਮੂ ਸੈਕਟਰ ਚ ਪਾਰ ਕਰ ਗਿਆ ਸੀ, ਚਲੋ ਬਚ ਗਿਆ, ਨਹੀਂ ਗੋਲੀ ਵੱਜੀ ਤਾਂ ਉਹਨੂੰ ਵਾਪਸ ਭੇਜ ਦਿੱਤਾ ਗਿਆ। ਸੋ ਜਿਹੜੀਆਂ ਇਹ ਕੋਸ਼ਿਸ਼ਾਂ ਜਿਹੜੀਆਂ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਪੈਰਲਰ, ਤੇ ਉਹੀ ਇਹ ਚੱਲ ਰਹੀਆਂ, ਤੇ ਉਸੇ ਤਹਿਤ ਜਿਹੜਾ ਉਹਨੂੰ ਕਰਤਾਰਪੁਰ ਲਾਂਘੇ ਦਾ ਇੱਕ ਵੱਡਾ ਵੱਡੇ ਪੱਧਰ ਤੇ ਇੱਕ ਸਾਈਨ ਹੋਇਆ, ਇੱਕ ਸਮਝੌਤਾ ਸਾਈਨ ਹੋਇਆ। ਉਹ ਸਮਝੌਤੇ ਤੇ ਹਮੇਸ਼ਾ ਇੱਦਾਂ ਹੀ, ਇਹ ਨੀ ਹੁੰਦਾ ਵੀ ਨਿੱਕੀ ਜਿਹੀ ਗੱਲ ਪਿੱਛੇ ਵੀ ਅਸੀਂ ਲੜ ਪਏ, ਆਂਢ ਗੁਆਂਢ ਦੀਆਂ ਲੜਾਈਆਂ ਜਿਹੜੀਆਂ ਨਿੱਕੇ ਲੈਵਲ ਦੀਆਂ ਹੁੰਦੀਆਂ ਉਹ ਨੀ ਹੁੰਦੀਆਂ ਵੀ ਅਸੀਂ ਲੜ ਪਏ ਹੁਣ ਅਸੀਂ ਦਾਲ ਦੀ ਕੌਲੀ ਨਹੀਂ ਦੇਣੀ ਇਦੋਂ ਬਾਅਦ, ਏਦਾਂ ਨੀ ਹੁੰਦਾ। ਜਿਹੜੀ ਦਾਲ ਦੀ ਕੌਲੀ ਦਾ ਸੀਰ ਆ ਉਹ ਚੱਲਦਾ ਰਹਿੰਦਾ ਹੁੰਦਾ, ਇੱਕ ਲੜਾਈ ਦਾ ਇੱਕ ਆਪਦਾ ਲੈਵਲ ਹੁੰਦਾ, ਆਪਦੀ ਇੱਕ ਵੱਖਰਾ ਜਿਹੜੀ ਉਹਦੀ ਇੱਕ ਵੱਖਰਾ ਫੀਲਡ ਹੁੰਦਾ। ਸੋ ਮੈਨੂੰ ਲੱਗਦਾ ਵੀ ਕਰਤਾਰਪੁਰ ਲਾਂਘਾ ਤਾਂ ਇਵੇਂ ਚੱਲਦਾ ਰਹੂਗਾ। ਹੁਣ ਕਰਤਾਰਪੁਰ ਲਾਂਘੇ ਦੀ ਜਿਹੜੀ ਨਾ ਕ੍ਰੈਡਿਟ ਲੈਣ ਦੇ ਲਈ ਜ਼ਰੂਰ ਖਿੱਚੋਤਾਣ ਹੋਈ ਆ, ਜਿਹੜੀ ਹਰਸਿਮਰਤ ਪਹਿਲਾਂ ਹੋਰ ਬਿਆਨ ਕਰਦੀ ਸੀ, ਹੁਣ ਹੋਰ ਬਿਆਨ ਹਰਸਿਮਰਤ ਦੇ ਕਰਤਾਰਪੁਰ ਲਾਂਘੇ ਦੇ ਮਾਮਲੇ ਚ, ਤੇ ਜਿਹੜਾ ਨਵਜੋਤ ਸਿੱਧੂ ਦਾ ਕੱਦ ਕਾਠ ਘਟਾਉਣ ਦੀ ਗੱਲ ਕਰ ਰਹੀ ਸੀ ਗੌਰਮੈਂਟ,
ਵਿਰੋਧੀ ਧਿਰ ਨੇ ਤਾਂ ਕਰਨਾ ਹੀ ਕਰਨਾ ਇਹ ਕੰਮ ਵਿਰੋਧੀ ਧਿਰਾਂ ਨੇ ਵਿਦ ਇਨ ਕਾਂਗਰਸ ਵੀ ਉਸ ਨੂੰ ਉਹਨੂੰ ਬੋਲਣ ਨੀ ਦਿੱਤਾ ਕਿ ਪੋਲਿਟਿਕਸ ਕੀ ਚੱਲ ਰਹੀ ਹੈ ਇੱਥੇ
ਪੋਲਿਟਿਕਸ ਇਹ ਹੈ ਜੀ ਵੀ ਪਹਿਲੀ ਨਜ਼ਰੇ ਹਰੇਕ ਬੰਦੇ ਨੂੰ ਇਹ ਦਿਖਦਾ ਵੀ ਨਵਜੋਤ ਸਿੰਘ ਸਿੱਧੂ ਨੂੰ ਨੈਕਸਟ ਮੁੱਖ ਮੰਤਰੀ ਲਈ ਇੰਸਟਾਲ ਕੀਤਾ ਜਾ ਰਿਹਾ ਹੁਣ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਖੁਦ ਕਹਿ ਚੁੱਕੇ ਆ ਵੀ ਮੈਂ ਜਿਹੜਾ ਮੇਰੀ ਇਹ ਲਾਸਟ ਪਾਰੀ ਆ ਤੇ ਮੈਂ ਇਦੂ ਬਾਅਦ ਸਿਆਸਤ ਤੋਂ ਪੱਤ ਲਾਂਭੇ ਹੋ ਜਾਣਾ ਤੇ ਮੈਂ ਆਪਦੀ ਲਾਈਫ ਜਿਉਣੀ ਆ ਜਦੋਂ ਇਹ ਉਹ ਸ਼ਬਦਾਵਲੀ ਕਹਿ ਚੁੱਕੇ ਆ ਤਾਂ ਉਨ੍ਹਾਂ ਨੂੰ ਚਾਹੀਦਾ ਵੀ ਖੁੱਲੇ ਦਿਲ ਨਾਲ ਉਹ ਬੰਦੇ ਨੂੰ ਸਵੀਕਾਰ ਕਰਨ ਜਿਹੜਾ ਬੰਦਾ ਕਾਂਗਰਸ ਦੇ ਹੱਕ ਦਾ ਹੋਵੇ ਕਾਂਗਰਸ ਨੂੰ ਅੱਗੇ ਵਧਾ ਸਕਦਾ ਹੋਵੇ ਤੇ ਉਨ੍ਹਾਂ ਨੂੰ ਬੜੀ ਖੁਸ਼ੀ ਖੁਸ਼ੀ ਸਿੱਧੂ ਨੂੰ ਪ੍ਰਵਾਨ ਕਰਨਾ ਚਾਹੀਦਾ ਜੋ ਕਿ ਸੈਂਟਰ ਨੇ ਜਿਹੜੇ ਉਨ੍ਹਾਂ ਨੂੰ ਇੰਸਟਾਲ ਕੀਤਾ ਪਰ ਦੂਜੇ ਪਾਸੇ ਇਹ ਆ ਰਿਹਾ ਵੀ ਇਹ ਵਿਰੋਧ ਭਾਸ਼ਾ ਦਾ ਦੌਰ ਸ਼ੁਰੂ ਤੋਂ ਚੱਲ ਰਿਹਾ ਤੇ ਕੈਪਟਨ ਧੜਾ ਲਾ ਲਓ ਭੱਠਲ ਧੜਾ ਲਾ ਲਓ ਬਾਜਵਾ ਧੜਾ ਲਾ ਲਓ ਉਹ ਪੁਰਾਣੇ ਧੜੇ ਤੇ ਹੋਣ ਕਾਰਨ ਥੰਦੇ ਧੜੇ ਹੋਣ ਕਾਰਨ ਤੇ ਉਹ ਕਿਤੇ ਨਾ ਕਿਤੇ ਇਹਨਾਂ ਚੀਜ਼ ਨੂੰ ਨਕਾਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਕਹਿ ਰਿਹਾ ਵੀ ਨਹੀਂ ਅਸੀਂ ਨਵਜੋਤ ਸਿੰਘ ਸਿੱਧੂ ਆ ਜਿਹੜਾ ਉਹਨੂੰ ਅਸੀਂ ਨਹੀਂ ਬਣਨ ਦੇਣਾ ਅਸੀਂ ਉਹਨੂੰ ਰੋਕਣਾ ਕਿਵੇਂ ਨਾ ਕਿਵੇਂ ਹੁਣ ਜਿਹੜੀ ਰੈਲੀ ਮੋਗੇ ਦੇ ਵਿੱਚ ਹੋਈ ਆ ਮੋਗੇ ਰੈਲੀ ਦੇ ਵਿੱਚ ਸਭ ਨੂੰ ਇਹ ਉਮੀਦ ਸੀ ਵੀ ਨਵਜੋਤ ਸਿੰਘ ਸਿੱਧੂ ਦਾ ਇੱਕ ਤੇਜ਼ ਤਰਾਰ ਤੇ ਕਰਾਰਾ ਭਾਸ਼ਣ ਸੁਣਨ ਨੂੰ ਮਿਲੂਗਾ ਪਰ ਬੜੀ ਹੈਰਾਨੀ ਹੋਈ ਉੱਥੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਹੁਣ ਗੱਲ ਆਉਣ ਵਾਲੇ ਦਿਨਾਂ ਚ ਪਤਾ ਲੱਗ ਜੂ ਵੀ ਉਹ ਰਾਹੁਲ ਗਾਂਧੀ ਦੀ ਨੋਟਿਸ ਸੀ ਇਹ ਗੱਲ ਵੀ ਸਿੱਧੂ ਇੱਥੇ ਬੁਲਾਰਾ ਨਹੀਂ ਹੈ ਕਿਉਂਕਿ ਮੈਨੂੰ ਉਮੀਦ ਸੀ ਰਾਹੁਲ ਗਾਂਧੀ ਚਾਹੂਗਾ ਸਿੱਧੂ ਨੂੰ ਉੱਥੇ ਬੋਲਦਾ ਦੇਖਣਾ ਕਿਉਂਕਿ ਉਹਨੂੰ ਪਤਾ ਵੀ ਸਿੱਧੂ ਕਿਹੋ ਜਿਹੇ ਜੁਮਲੇ ਵਰਤੂਗਾ ਸਿੱਧੂ ਕਿਹੋ ਜਿਹਾ ਸਾਡੇ ਲਈ ਡਾਇਲੋਗ ਵਰਤੂ ਤੇ ਕਿੰਨਾ ਉਹਦੇ ਫਾਲੋਅਰ ਆ ਤੇ ਕਿਵੇਂ ਉਹਨੂੰ ਫਾਲੋ ਕਰਨਗੇ ਲੋਕ ਉਹਦੀ ਗੱਲ ਨੂੰ ਉਹ ਸਾਰਾ ਪਤਾ ਸੀ ਪਰ ਬੜੀ ਹੈਰਾਨੀ ਹੋਈ ਜਦੋਂ ਸਿੱਧੂ ਨੂੰ ਬੋਲਣ ਨਹੀਂ ਦਿੱਤਾ ਗਿਆ ਪਰ ਮੈਂ ਸਿੱਧੂ ਦੀ ਇੱਕ ਗੱਲ ਤੋਂ ਦਾਦ ਦੇਣੀ ਚਾਹੁੰਦਾ ਵੀ ਕਈ ਵਾਰ ਕੀ ਹੁੰਦਾ ਨਾ ਜਦੋਂ ਇਹਦਾ ਧੱਕਾ ਹੁੰਦਾ ਉਹ ਫਿਰ ਅੰਦਰ ਖਾਤੇ ਦਾ ਬਹੁਤ ਜ਼ਹਿਰ ਉਗਲਿਆ ਜਾਂਦਾ ਅੰਦਰ ਖਾਤੇ ਦਾ ਬਹੁਤ ਕੁਛ ਕੀਤਾ ਜਾਂਦਾ ਪਰ ਬਾਹਰ ਬੋਲਣ ਦੀ ਹਿੰਮਤ ਨਹੀਂ ਰੱਖੀ ਜਾਂਦੀ ਪਰ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਪਰਸੋਂ ਟਵੀਟ ਕੀਤਾ ਜਾਂ ਗੱਲ ਕਹੀ ਆ ਵੀ ਦੇਖੋ ਜੇ ਮੈਂ ਮੋਗੇ ਰੈਲੀ ਚ ਬੋਲਣ ਦੇ ਵੀ ਕਾਬਲ ਨਹੀਂ ਤਾਂ ਫਿਰ ਤੂੰ ਕੀ ਨੀ ਬਣਦੀ ਮੈਨੂੰ ਇੱਕ ਸਟਾਰ ਪ੍ਰਚਾਰਕ ਦੇ ਤੌਰ ਤੇ ਦੁਨੀਆਂ ਦੇ ਉਹ ਦੇਸ਼ ਦੇ ਉਸ ਕੋਨੇ ਚ ਭੇਜਣ ਦੀ ਜਿੱਥੇ ਮੇਰਾ ਵਾਹ ਵਾਸਤਾ ਨਹੀਂ ਹੈਗਾ ਜਿੱਥੇ ਮੈਨੂੰ ਕੋਈ ਮਤਲਬ ਹੀ ਨਹੀਂ ਹੈਗਾ ਜੋ ਮੇਰੇ ਸਟੇਟ ਚ ਮੈਂ ਬੋਲਣ ਦੇ ਕਾਬਲ ਨਹੀਂ ਜਾਂ ਮੇਰੇ ਸਟੇਟ ਦੇ ਵਿੱਚ ਮੇਰੇ ਇਹ ਪੋਜੀਸ਼ਨ ਆ ਤਾਂ ਇਹ ਮੈਨੂੰ ਨਹੀਂ ਲੱਗਦਾ ਸੋ ਉਹਨਾਂ ਦਾ ਸਿੱਧੇ ਰੂਪ ਦੇ ਵਿੱਚ ਇੱਕ ਰੋਸ ਵੀ ਸੀ ਤੇ ਸਿੱਧੇ ਰੂਪ ਦੇ ਵਿੱਚ ਇਹ ਗੱਲ ਵੀ ਸੀ ਵੀ ਭਾਈ ਹੋਰ ਕੀ ਮੈਂ ਹੁਣ ਜੇ ਤੁਸੀਂ ਮੈਨੂੰ ਇੱਥੇ ਨਹੀਂ ਨਾ ਬੋਲਣ ਦਿੱਤਾ ਹੁਣ ਫਿਰ ਮੈਂ ਸੋਚੂਗਾ ਜਾਣਾ ਤੇ ਤੁਸੀਂ ਚਾਹੇ ਭਾਜਪਾ ਸੀ ਤੇ ਚਾਹੇ ਕਾਂਗਰਸ ਸੀ ਸਿੱਧੂ ਨੇ ਜਿੱਥੇ ਜਿੱਥੇ ਚੋਣ ਪ੍ਰਚਾਰ ਕੀਤਾ ਉੱਥੇ ਉਹਦਾ ਝੰਡਾ ਜਿੱਤ ਦਾ ਬੁਲੰਦ ਕੀਤਾ ਕਿਉਂਕਿ ਉਹਦਾ ਇੱਕ ਵੱਖਰਾ ਸਟਾਈਲ ਆ ਉਹਦੇ ਚ ਵੱਖਰਾ ਇੱਕ ਜੋਸ਼ ਭਰਨ ਦਾ ਤਰੀਕਾ ਜਿਹੜਾ ਕਿ ਵੋਟਰਾਂ ਨੂੰ ਭਰਮਾ ਲੈਂਦਾ ਕਹਿ ਦਈਏ ਜੀ ਭਰਮਾ ਸ਼ਬਦ ਵੀ ਕਹਿ ਦਈਏ ਕੋਈ ਬੁਰਾ ਨੀ ਉਹ ਵੋਟਰਾਂ ਨੂੰ ਬੜੇ ਤਰੀਕੇ ਨਾਲ ਭਰਮਾ ਲੈਂਦਾ ਸੋ ਇਹ ਚੀਜ਼ਾਂ ਹੁਣ ਗੱਲ ਇਹ ਆ ਜਾਂਦੀ ਆ ਵੀ ਕਾਂਗਰਸ ਦੇ ਵਿੱਚ ਇਹ ਇੱਕੋ ਸਾਈਨ ਆ ਵੀ ਸਭ ਕੁਛ ਰਾਈਟ ਨੀ ਚੱਲ ਰਿਹਾ ਅੰਦਰ ਖਾਤੇ ਸਭ ਕੁਛ ਰਾਈਟ ਨੀ ਚੱਲ ਰਿਹਾ ਕੈਪਟਨ ਭਾਵੇਂ ਜਾ ਰਿਹਾ ਪਰ ਜਾਣ ਤੋਂ ਪਹਿਲਾਂ ਰਿਹਾ ਵੀ ਜੇ ਨਵਾਂ ਮੁੱਖ ਮੰਤਰੀ ਆਉਂਦਾ ਨਾ ਉਹ ਕੈਪਟਨ ਨੂੰ ਜਿਹੜਾ ਕਹਿ ਸਕਦੇ ਹਾਂ ਮੋਤੀ ਮਹਿਲ ਦੇ ਵਿੱਚ ਹਾਜ਼ਰੀ ਭਰੇ ਮੋਤੀ ਮਹਿਲ ਸਤਿ ਸ੍ਰੀ ਅਕਾਲ ਬੁਲਾਉਂਦਾ ਰਹੇ ਤੇ ਸਿੱਧੂ ਤੋਂ ਇੱਕ ਤਾਂ ਹੀ ਆਸ ਨੀ ਉਹਨੂੰ ਵੀ ਸਿੱਧੂ ਉਹਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਰਹੂਗਾ
ਇੱਕ ਹੈਗਾ ਕੈਂਡੀਡੇਟ ਮੇਰੀ ਨਜ਼ਰੇ ਮੁੱਖ ਮੰਤਰੀ ਦਾ
ਜੀ
ਜਿਹੜਾ ਮੋਤੀ ਮਹਿਲ ਦੇ ਵਿੱਚ ਜਾ ਕੇ ਹਾਜ਼ਰੀ ਭਰਿਆ ਕਰੂਗਾ ਧਮਕ ਬੇਸ ਵਾਲਾ ਮੁੱਖ ਮੰਤਰੀ ਮਿੰਟੂ ਜੀ ਇਹ ਤਾਂ ਅਸੀਂ ਸਮੀਖਿਆ ਜਿਹੜੀ ਮਤਲਬ ਆਪਾਂ ਕੀਤੀ ਆ ਸਿੱਧੂ ਹੋਣਾ ਦੀ ਤੇ ਨਾਲ ਕਰਤਾਰਪੁਰ ਲਾਂਘੇ ਦੀ ਕਿਉਂਕਿ ਦੇਖੋ ਬਾਬੇ ਨਾਨਕ ਦਾ ਨਾਮ ਤੁਸੀਂ ਮਤਲਬ ਸਾਡੀ ਸੋਚ ਤੋਂ ਵੀ ਬਾਹਰ ਹੈ ਵੱਡਾ ਆ ਠੀਕ ਹੈ ਤੇ ਇਹਦੀਆਂ ਲੜਾਈਆਂ ਘੜਾਈਆਂ ਆਹ ਹੋ ਗਿਆ ਆਹ ਹੋ ਗਿਆ ਆਹ ਆ ਗਿਆ ਇਹ ਤੋਂ ਮਤਲਬ ਹੁਣ ਮੁਨਕਰ ਹੋਣਾ ਬਹੁਤ ਵੱਡੀ ਗੱਲ ਹੈ ਵੀ ਜੇ ਹੁਣ ਕੋਈ ਵੀ ਦੋਨਾਂ ਦੇਸ਼ਾਂ ਚੋਂ ਕੋਈ ਮੁਨਕਰ ਹੋਊਗਾ ਜੇ ਤਾਂ ਪਾਕਿਸਤਾਨ ਹੁੰਦਾ ਆ ਭਾਰਤ ਹੁੰਦਾ ਕੋਈ ਵੀ ਹੁੰਦਾ ਕੋਈ ਵੀ ਇਲਤ ਕਰਦਾ ਤਾਂ ਇਹ ਦੋਨਾਂ ਦੇਸ਼ਾਂ ਤੇ ਗਾਜ ਡਿੱਗਣੀ ਆ ਦੋਨਾਂ ਧਿਰਾਂ ਦੀ ਜਨਤਾ ਵੱਲੋਂ ਜਿਹੜੇ ਸਾਰੇ ਧਰਮ ਇਹਨੂੰ ਮਤਲਬ ਕਹਿੰਦੇ ਨੇ ਵੀ ਇਹ ਸਾਡਾ ਸਾਂਝਾ ਬਾਬਾ ਆ ਹਨਾ ਸੋ ਇਸ ਕਰਕੇ ਦੋਨਾਂ ਦੇਸ਼ਾਂ ਦੀ ਇੱਕ ਮਜਬੂਰੀ ਹੋ ਚੁੱਕੀ ਹੈ ਰੂਲਿੰਗ ਕਲਾਸ ਦੀ ਇੱਕ ਮਜਬੂਰੀ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਇਹ ਨੇਪਰੇ ਚਾੜਨਾ ਹੀ ਪੈਣਾ ਔਰ ਇਨ੍ਹਾਂ ਨੂੰ ਸੁਚੱਜੇ ਤਰੀਕੇ ਨਾਲ ਚਲਾਉਣਾ ਹੀ ਪੈਣਾ ਆ ਇਹ ਉਨ੍ਹਾਂ ਦੇ ਹੱਥੋਂ ਬਸੋਂ ਬਾਹਰ ਨੇ ਹੁਣ ਚੀਜ਼ਾਂ ਮੇਰੀ ਆਪਣੀ ਇਹ ਰਾਏ ਹੈ ਕਿ ਦੇ ਹੈਵ ਟੂ ਡੂ ਇਟ,
ਅਦਰਵਾਈਜ਼
ਨਾ ਹੁਣ ਇੱਥੋਂ ਤੱਕ ਕਿ ਇਮਰਾਨ ਖਾਨ ਨੇ ਵੀ ਕਹਿਤਾ ਕਿ ਇੱਕ ਨੈਸ਼ਨਲ ਪਾਰਕ ਦਾ ਨਾਂ ਵੀ ਬਾਬੇ ਨਾਨਕ ਤੇ ਰੱਖਣਾ ਚਾਹੁੰਦਾ ਹੈ ਕਿ ਵੱਡੀ ਗੱਲ ਹੈ, ਵੱਡਾ ਜੈਸਚਰ ਹੈ ਤੇ ਵਧੀਆ ਗੱਲ ਹੈ। ਹੁਣ ਆਪਾਂ ਗੱਲ ਕਰੀਏ ਪਟਨਾ ਸਾਹਿਬ ਦੇ ਨਵੇਂ ਮੁਖੀ ਲਈ ਕਮੇਟੀ ਜਿਹੜੀ ਗਠਿਤ ਕੀਤੀ ਗਈ ਹੈ, ਇਸ ਤੋਂ ਪਹਿਲਾਂ ਇੱਕ ਖਬਰ ਆਈ ਸੀ ਕਿ ਸ਼ਾਇਦ ਸਾਡੇ ਕਿਸੇ ਸੱਜਣ ਨੇ ਭੇਜੀ ਸੀ ਕਿ ਸੌਦਾ ਸਾਧ ਦੇ ਮਾਮਲੇ ਦੇ ਵਿਚ ਗਿਆਨੀ ਇਕਬਾਲ ਸਿੰਘ ਨੇ ਜੀ ਉਥੋਂ ਦੇ ਤਖ਼ਤ ਪਟਨਾ ਸਾਹਿਬ ਦੇ, ਉਨ੍ਹਾਂ ਨੇ ਕਾਫੀ ਹਾਂਜੀ
ਉਹ ਪਹਿਲਾਂ ਸੀ ਗਿਆਨੀ ਇਕਬਾਲ ਸਿੰਘ,
ਹਾਂਜੀ ਹਾਂਜੀ, ਤੇ ਉਹਨਾਂ ਨੇ ਕਾਫੀ ਹੁਣ ਗਿਆਨੀ ਗੁਰਬਚਨ ਸਿੰਘ ਬਾਰੇ ਮਾੜੇ ਲਫ਼ਜ਼ ਬੋਲੇ ਨੇ, ਮੰਦੇ ਚੰਗੇ ਬੋਲੇ ਨੇ ਕਮੇਟੀ ਦੇ, ਕਿਹਾ ਕਿ ਕੱਲ ਦਾ ਛੋਰਾ ਨੌਜਵਾਨ ਜਿਹੜਾ ਹੁਣ ਮੌਜੂਦਾ ਜਥੇਦਾਰ ਨੇ ਨਾ ਗਿਆਨੀ ਹਰਪ੍ਰੀਤ ਸਿੰਘ ਹੋਣੀ, ਉਨ੍ਹਾਂ ਨੂੰ ਇਸ ਤਰ੍ਹਾਂ ਬੋਲਿਆ ਵੀ ਸੌਦਾ ਸਾਧ ਦੇ ਵੇਲੇ ਜਿਹੜੀ ਕੁਤਾਹੀਆਂ ਕੀਤੀਆਂ ਗਈਆਂ ਮੈਨੂੰ ਨਹੀਂ ਪੁੱਛਿਆ ਗਿਆ, ਆਪ ਹੀ ਫੈਸਲੇ ਲੈ ਲਏ, ਉਹ ਗਿਆਨੀ ਗੁਰਬਚਨ ਸਿੰਘ ਤੇ ਕਿਉਂ ਨੀ ਕਮੇਟੀ ਬਣਾਈ ਗਈ, ਮੇਰੇ ਤੇ ਕਿਉਂ ਬਣਾਈ ਗਈ, ਕੀ ਮਾਮਲਾ ਕੀ ਹੈ ਸਾਰਾ?
ਦੇਖੋ ਜਦੋਂ ਤਾਂ ਬਣੀ ਹੁੰਦੀ ਆ ਉਹ ਤਾਂ ਵੱਡੀਆਂ ਵੱਡੀਆਂ ਚੀਜ਼ਾਂ ਢੱਕੀਆਂ ਜਾਂਦੀਆਂ, ਤੇ ਜਦੋਂ ਜਾਂਦੀ ਹੈ ਬੇਗੜ ਉਦੋਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਦੱਸੀਆਂ ਜਾਂਦੀਆਂ ਵੀ ਫਲਾਨੇ ਟਾਈਮ ਇਹ ਤਾਂ ਇਹਦੇ ਕੋਲ ਬੈਲਟ ਨੀ ਸੀ ਲਾਉਣ ਨੂੰ, ਮੇਰੀ ਤਾਂ ਬੈਲਟ ਮੰਗ ਕੇ ਗਿਆ ਸੀ, ਲੈ ਕੇ ਗਿਆ ਸੀ, ਤੇ ਜਦੋਂ ਬਣੀ ਹੁੰਦੀ ਉਦੋਂ ਐਂ ਕਹਿੰਦਾ ਕੋਈ ਨੀ ਮੇਰੀ ਬੈਲਟ ਲਾ ਲੈਣਾ ਇਹ ਰੰਗ ਤੇਰੇ ਜਚੂਗਾ, ਉਦੋਂ ਇਹ ਹੁੰਦਾ, ਠੀਕ ਹੈ ਨਾ, ਇਹ ਹਰੇਕ ਥਾਂ ਤੇ ਇੱਕ ਲੈਵਲ ਹੁੰਦਾ ਹਰੇਕ ਥਾਂ ਤੇ। ਪਹਿਲੀ ਗੱਲ ਤਾਂ ਇਹ ਫੈਕਟਰ ਇੱਥੇ ਕੰਮ ਕਰ ਰਿਹਾ ਵੀ ਜਦੋਂ ਤਾਂ ਇਹਨਾਂ ਦਾ ਗਰੁੱਪ ਸੀ, ਜਦੋਂ ਤਾਂ ਇਕੱਠੇ ਸੀ ਤੇ ਫੈਸਲੇ ਕਰਦੇ ਸੀ ਉਦੋਂ ਤਾਂ ਸਾਰਾ ਕੁਝ ਚੱਲਦਾ ਸੀ, ਪਰ ਹੁਣ ਜਦੋਂ ਉਹ ਫੈਸਲੇ ਜਦੋਂ ਗਰੁੱਪ ਟੁੱਟ ਗਏ ਤਾਂ ਫਿਰ ਉਹ ਜਿਹੜੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਚਿੱਕੜ ਹੁੰਦਾ ਉਹ ਸਿੱਟਣ ਲੱਗ ਜਾਂਦੇ ਆ, ਪਰ ਮੇਰਾ ਇੱਥੇ ਮੰਨਣਾ ਵੀ ਤੁਸੀਂ ਇਹਦੇ ਨਾਲ ਆਪਦਾ ਲੈਵਲ ਦਿਖਾਉਣੇ, ਮੰਨ ਲਓ ਕਿਸੇ ਵੀ ਦੋ ਮਿੱਤਰਾਂ ਦੇ ਦੋ ਦੋਸਤਾਂ ਦੇ ਵਿੱਚ ਕਿਤੇ ਵੀ ਕੋਈ ਫਰੈਕਸ਼ਨ ਆ ਜਾਂਦੀ ਹੈ, ਕਿਤੇ ਵੀ ਕੁਛ ਆ ਜਾਂਦਾ, ਜੇ ਉਹਨਾਂ ਦਾ ਉਸ ਟਾਈਮ ਲੈਵਲ ਸਹੀ ਸੀ ਨਾ ਤਾਂ ਅਗਲਾ ਉਹਨਾਂ ਦਾ ਲੈਵਲ ਇਹ ਹੋਣਾ ਚਾਹੀਦਾ ਵੀ ਉਹ ਚੁੱਪ ਧਾਰ ਕਰ ਲੈਣਗੇ ਆਪਸ ਦੇ ਆਪਸਦਾਰੀ ਦੇ ਵਿੱਚ ਵੀ ਠੀਕ ਆ ਮਨ ਨੂੰ ਹਟ ਗਈ, ਜਿਹੜਾ ਚੰਗਾ ਸਮਾਂ ਗੁਜ਼ਾਰਿਆ ਚੰਗਾ ਗੁਜ਼ਾਰਿਆ, ਪਰ ਹੁਣ ਆਪਾਂ ਮਿੱਟੀ ਨੀ ਪੱਟਣੀ, ਨਾ ਪੱਟੀਏ ਤੇ ਨਾ ਪੱਟਣੀ ਚਾਹੀਦੀ ਹੈ। ਕਾਰਨ ਇਹਦਾ ਹੁੰਦਾ ਵੀ ਉਹ ਫਿਰ ਕਹਿੰਦੇ ਹੁੰਦੇ ਵੀ ਨਾ ਜਾਣੇ ਕਬ ਫਿਰ ਦੋਸਤੀ ਹੋ ਜਾਏ, ਪਹਿਲਾਂ ਹੀ ਸੋਚ ਕੇ ਬੋਲਣਾ ਚਾਹੀਦਾ ਤੁਹਾਨੂੰ ਵੀ ਫਿਰ ਦੁਬਾਰਾ ਇਸ ਬੜੀ ਛੋਟੀ ਜਿਹੀ ਧਰਤੀ ਆ, ਫਿਰ ਪਤਾ ਨੀ ਕਿੱਥੋਂ ਤੁਹਾਡਾ ਮੇਲ ਹੋ ਜਾਏ, ਫਿਰ ਉਹ ਕਈਆਂ ਜੋ ਸਿੰਘ ਸਿੱਧੂ ਦੇ ਆੜੇ ਆਉਂਦੀਆਂ ਤਾਂ ਉਹ ਕਈਆਂ ਗੱਲਾਂ ਆੜੇ ਆਉਣ ਲੱਗ ਜਾਂਦੀਆਂ ਵੀ ਭਾਈ ਵੀ ਅਸੀਂ ਤਾਂ ਜਿਹੜਾ ਫਲਾਣੇ ਟਾਈਮ ਤੇ ਸੋਨੀਆ ਗਾਂਧੀ ਨੂੰ ਇਹ ਕਹਿੰਦਾ ਸੀ ਹੁਣ ਇਹ ਜਿਹੜੇ ਗਿਆਨੀ ਹਰਪ੍ਰੀਤ ਉਹਨਾਂ ਦੇ ਬੜੀਆਂ ਸੰਭਾਵਨਾ ਕਾਫੀ ਪੜ੍ਹੇ ਉਦਮੀ ਉਹਨਾਂ ਚ ਕੰਮ ਲੱਗਦਾ ਵੀ
ਜੀ ਮਿੰਟੋ ਜੀ ਮੈਨੂੰ ਲੱਗਦਾ ਥੋੜੀ ਜੀ ਮੇਰੇ
ਉਹ ਪ੍ਰਪਕ ਤਾਂ ਮੈਨੂੰ ਉਹਨਾਂ ਦੇ ਦੋ ਤਿੰਨ ਕੀਤੇ ਕੰਮ ਤਿੰਨ ਉਹਨਾਂ ਨੇ ਮੁਲਾਕਾਤ
ਜੀ
ਜੀ ਦੋ ਚਾਰ ਉਹਨਾਂ ਦੀਆਂ ਪਿਛਲੀਆਂ ਮੁਲਾਕਾਤਾਂ ਜਾਂ ਉਹਨਾਂ ਨੇ ਕੀਤੇ ਬਿਆਨ ਜਾਂ ਕੰਮ ਮੈਨੂੰ ਮਹਿਸੂਸ ਕੀ ਹੋਇਆ ਵੀ ਉਹਨਾਂ ਦਾ ਜਿਹੜਾ ਪੱਧਰ ਆ ਜਿਹੜੀ ਪ੍ਰਪਕਤਾ ਦਾ ਪੱਧਰ ਆ ਉਹ ਇੱਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿੱਦਾਂ ਨਹੀਂ ਹੈ। ਮੰਨ ਲਓ ਅੱਜ ਕੋਈ ਵੱਡਾ ਫੈਸਲਾ ਕਰਨਾ ਪੈ ਜੇ, ਕੋਈ ਵੱਡੀ ਗੱਲ ਆ ਜਾਏ ਜਿਵੇਂ ਮਹਾਰਾਜਾ ਰਣਜੀਤ ਸਿੰਘ ਵੇਲੇ ਅਕਾਲੀ ਫੂਲਾ ਸਿੰਘ ਨੇ ਕਰਿਆ, ਉਹ ਜਿਹਾ ਫੈਸਲਾ ਕਰਨ ਦਾ ਦੌਰ ਆ ਜੇ ਤਾਂ ਤੁਹਾਨੂੰ ਲੱਗਦਾ ਉਹ ਪ੍ਰੈਸ਼ਰ ਝੱਲ ਲੈਣਗੇ? ਨਹੀਂ ਚੱਲ ਸਕਦੇ, ਕੌਮ ਦੇ ਇੱਕ ਬਹੁਤ ਵੱਡੇ ਅਹੁਦੇ ਤੇ ਬੈਠਾ ਬੰਦਾ ਔਖਾ। ਹੁਣ ਉਹੀ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ, ਉਹ ਚੀਜ਼ਾਂ ਹੁਣ ਗਿਆਨੀ ਇਕਬਾਲ ਸਿੰਘ ਪਹਿਲਾਂ ਵੀ ਕੰਟਰੋਵਰਸੀ ਚ ਤਾਂ ਰਹੇ ਆ ਸ਼ੁਰੂ ਤੋਂ, ਤੇ ਹੁਣ ਉਹ ਗੱਲਾਂ ਉਹ ਸਾਹਮਣੇ ਲਿਆ ਰਹੇ ਆ ਵੀ ਗਿਆਨੀ ਗੁਰਬਚਨ ਸਿੰਘ ਨੇ ਇਹ ਕੀਤਾ, ਗਿਆਨੀ ਗੁਰਬਚਨ ਸਿੰਘ ਨੇ ਇਹ ਕੀਤਾ, ਉਹਨੂੰ ਕਿਉਂ ਨੀ ਪੁੱਛਿਆ ਜਾਂਦਾ, ਮੈਨੂੰ ਕਿਉਂ ਪੁੱਛਿਆ ਜਾਂਦਾ, ਉਹ ਹੁਣ ਇਹ ਚੀਜ਼ਾਂ ਨੂੰ ਜਿਹੜਾ ਪਬਲਿਕਲੀ ਲਿਆਉਣ ਲੱਗ ਗਏ। ਪਰ ਮੇਰਾ ਮੰਨਣਾ ਵੀ ਸਾਨੂੰ ਇੰਜ ਜਿਹੜੇ ਕੌਮ ਦੇ ਮਸਲੇ ਹੁੰਦੇ ਆ ਉਹਦੇ ਨਾਲ ਅਸੀਂ ਨਾ ਕੌਮ ਵੀ ਕਮਜ਼ੋਰ ਹੁੰਦੀ ਆ, ਸਾਡਾ ਢਿੱਡ ਵੀ ਨੰਗਾ ਹੁੰਦਾ। ਜੇ ਤੁਸੀਂ ਇਹਨਾਂ ਦੇ ਫੈਸਲੇ ਕਰਨੇ ਤੁਸੀਂ ਆਪਸਦਾਰੀ ਚ ਕਰ ਸਕਦੇ ਹੋ, ਇੱਦਾਂ ਸਾਨੂੰ ਨਹੀਂ ਕਰਨੇ ਚਾਹੀਦੇ।
ਤੇ ਸਾਡੇ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ ਪ੍ਰੋਗਰਾਮ ਸੁਣ ਰਹੇ ਨੇ ਤੇ ਉਨ੍ਹਾਂ ਨੇ ਇਸ ਤੇ ਪ੍ਰਤੀਕਿਰਿਆ ਇਹ ਦਿੱਤੀ ਹੈ ਕਿ ਯਾਰੀ ਲੱਗੀ ਤਾਂ ਲਵਾ ਤੇ ਤਖ਼ਤ ਤੇ, ਟੁੱਟੀ ਤੇ ਜੁਗਾਠ ਪੱਟ ਲਈ।
ਸੱਚਾਈ ਹੈ ਜੀ, ਇੱਕ ਬਹੁਤ ਮਸ਼ਹੂਰ ਗਾਣਾ ਹੈ,
ਦੇਖ ਲਓ ਗਿਆਨੀ ਜੀ ਵੀ ਸਿਰਾ ਹੀ ਕਰਾ ਦਿੰਦੇ ਨੇ। ਤੇ
ਗਿਆਨੀ ਜੀ ਦੇ ਗਾਣੇ ਸੁਣਦੇ ਆ?
ਸੁਣਿਓ ਹੁਣੇ ਆਪਣੇ ਟਾਈਮ ਦੇ, ਤਾਂ ਹੀ ਤਾਂ ਤੁੱਕ ਚੇਤੇ ਆ ਗਈ। ਤੇ ਕਿਉਂ ਗਿਆਨੀ ਜੀ ਨੀ ਸੁਣ ਸਕਦੇ? ਕੋਈ ਕਿਤੇ ਲਿਖਿਆ ਹੋਇਆ? ਖੈਰ ਸਾਡੇ ਨਾਲ ਇਧਰ ਗੁਰਜਿੰਦਰ ਸਿੰਘ ਭੰਦੇਰ ਵੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਕਰ ਰਹੇ, ਕਹਿੰਦੇ ਅਕਾਲੀ ਦਲ ਸੇ ਵੀ ਬਾਇਕਾਟ ਦਾ ਸਿੱਟ, ਵਟ ਡੂ ਯੂ ਥਿੰਕ? ਕਹਿੰਦੇ ਅਸੀਂ ਸਿੱਟ ਦਾ ਬਾਇਕਾਟ ਕਰਾਂਗੇ। ਤੁਸੀਂ ਕਰ ਸਕਦੇ ਇੱਦਾਂ, ਮਤਲਬ ਜੇ ਪੁਲਿਸ ਵਾਲੇ ਕਹਿਣ ਵੀ ਤੁਹਾਡੇ ਤੇ ਮਿੰਟੂ ਜੀ ਇਨਕੁਆਇਰੀ ਜਾਂ ਮੇਰੇ ਤੇ ਇਨਕੁਆਇਰੀ ਆ ਜਾਵੇ ਹਨਾ ਪੁਲਿਸ ਦੀ, ਪੁਲਿਸ ਵਾਲਾ ਮੈਨੂੰ ਕਹਿੰਦੇ ਅਰੈਸਟ ਕਰਨੀ, ਮੈਂ ਕਹਿ ਸਕਦਾ ਮੈਂ ਤੁਹਾਡਾ ਬਾਈਕਾਟ ਕਰਦਾ, ਉਹਨੂੰ ਚੱਕ ਕੇ ਅੰਦਰ ਨੀ ਦੇ ਦੇਣੇ? ਦੇ ਗੋਟ ਸਪੈਸ਼ਲ ਪਾਵਰਸ?
ਨਹੀਂ ਦੇਖੋ ਡਿਪੈਂਡ ਕਰਦਾ, ਪਹਿਲਾਂ ਤਾਂ ਮਸਲੇ ਤੇ ਡਿਪੈਂਡ ਕਰਦਾ ਵੀ ਮਸਲੇ ਦਾ ਕੀ ਲੈਵਲ ਆ, ਕੋਈ ਪਿੰਡ ਗਲੀ ਮੁਹੱਲੇ ਦੀ ਲੜਾਈ ਆ ਕਿ ਨੈਸ਼ਨਲ ਲੜਾਈ ਆ ਜਾਂ ਸਟੇਟ ਦੀ ਲੜਾਈ ਆ, ਕੌਮ ਦਾ ਮਸਲਾ, ਇਹ ਚੀਜ਼ ਤੇ ਫਿਰ ਡਿਪੈਂਡ ਕਰਦਾ ਵੀ ਉਹਦੀ ਸਰਕਾਰ ਹੈ ਕਿ ਨਹੀਂ ਸਰਕਾਰ ਹੈਗੀ। ਜੇ ਫਿਰ ਡਿਪੈਂਡ ਕਰਦਾ ਗਾ ਵੀ ਉਹਦੀ ਜਿਹੜੀ ਓਪੋਜੀਸ਼ਨ ਆ ਜਾਂ ਉਹਦੇ ਕੋਲ ਮੈਨ ਪਾਵਰ ਕਿੰਨੀ ਆ, ਉਹ ਕਿਵੇਂ ਡਿਨਾਈ ਕਰ ਸਕਦੇ? ਸੋ ਇਹ ਚੀਜ਼ਾਂ ਕੇਸ ਬਾਈ ਕੇਸ ਹੋਣਗੀਆਂ, ਪਰ ਜਿਹੜਾ ਇਹਦੇ ਵਿੱਚ ਇੱਕੋ ਗੱਲ ਆ ਰਹੀ ਆ ਵੀ ਜਿਵੇਂ ਹੁਣ ਅਕਾਲੀ ਦਲ ਆ, ਅਕਾਲੀ ਦਲ ਦੇ ਉੱਤੇ ਜੇ ਗਾਜ ਆਉਂਦੀ ਆ ਕੱਲ ਨੂੰ ਚਾਰ ਦਿਨਾਂ ਨੂੰ, ਜਿਹਦੀ ਆਸ ਬਣੀ ਹੋਈ ਆ ਵੀ ਹੌਲੀ ਹੌਲੀ ਸਟੈਪ ਬਾਏ ਸਟੈਪ ਤੁਰਦੇ ਤੁਰਦੇ ਅਫਸਰਾਂ ਦੇ ਜ਼ਰੀਏ ਹੁੰਦੇ ਹੁੰਦੇ ਤੇ ਜਿਹੜੀ ਮੇਨ ਲੀਡਰਸ਼ਿਪ ਨੂੰ ਹੱਥ ਪਾਉਣਾ, ਜਿਹੜਾ ਮੇਨ ਜਿਹੜਾ ਦਿਖ ਰਿਹਾ ਹੁਣ ਇਲੈਕਸ਼ਨਾਂ ਤੱਕ ਜਾਂਦੇ ਜਾਂਦੇ ਮੇਨ ਲੀਡਰਸ਼ਿਪ ਨੂੰ ਹੱਥ ਪਾਉਣਾ, ਤਾਂ ਉਹੋ ਜਿਹੇ ਟਾਈਮ ਦੇ ਉੱਤੇ ਜੇ ਅਕਾਲੀ ਦਲ ਸੜਕਾਂ ਤੇ ਆ ਜਾਂਦਾ ਜਾਂ ਆਪਦੇ ਪਿਛੋਕੜ ਦੇ ਜਿਹੜਾ ਉਹਦੀ ਹਿਸਟਰੀ ਰਹੀ ਆ, ਪਿਛੋਕੜ ਦਾ ਕਾਰਜ ਜਿਹੜਾ ਉਹ ਕਰਦਾ ਰਿਹਾ, ਉਹ ਕਾਰਜ ਪਿਛੋਕੜ ਦਾ ਇਹੀ ਸੀਗਾ ਵੀ ਉਹ ਜਿਹੜੀ ਜੇਲਾਂ ਭਰੋ
ਮੋਰਚੇ
ਤੇ ਜੇਲਾਂ ਭਰੋ ਅੰਦੋਲਨ, ਵੀ ਜੇ ਤੁਸੀਂ ਸਾਨੂੰ ਸਾਡੇ ਪਾਰਟੀ ਦੇ ਮੁਖੀ ਨੂੰ ਫੜਦੇ ਹੋ ਜਾਂ ਇਹ ਕਰਦੇ ਹੋ ਤਾਂ ਅਸੀਂ ਸਾਰੇ ਨਾਲ ਜਾਵਾਂਗੇ, ਅਸੀਂ ਪਹਿਲਾਂ ਜੇਲ੍ਹ ਚ ਜਾਵਾਂਗੇ, ਇਹ ਪਹਿਲਾਂ ਵੀ ਰਿਹਾ ਇਸ ਚੀਜ਼ ਦਾ ਭਰਸਾ, ਤੇ ਉਹ ਹੋ ਸਕਦਾ ਇਹਦੇ ਵਿੱਚ ਕੋਈ ਦੋ ਰਹਿ ਨੀ। ਤੇ ਦੂਜਾ ਇਹ ਆ ਵੀ ਹੁਣ ਜਦੋਂ ਓਪੋਜੀਸ਼ਨ ਕਰਨ ਲਈ ਕੋਈ ਮੁੱਦਾ ਵੀ ਤਾਂ ਚਾਹੀਦਾ ਹੁੰਦਾ ਨਾ, ਕਿਹੜੇ ਮੁੱਦੇ ਤੇ ਕੀ ਕੀਤਾ ਜਾਵੇ, ਸੋ ਉਹ ਮੁੱਦੇ ਵੀ ਲੱਭਣੇ ਪੈਂਦੇ, ਉਹ ਮੁੱਦਾ ਵੀ ਆ।
ਮਿੰਟੋ ਜੀ, ਮੋਰਚੇ ਦਾ ਮਤਲਬ ਪਤਾ ਕੀ ਹੁੰਦਾ? ਜਿਹੜਾ ਓਰਿਜਿਨਲ ਪੁਰਾਣਾ ਹੈ, ਪਹਿਲਾਂ ਜਿਹੜਾ ਬਣਿਆ ਮੋਰਚਾ, ਮੋਰਚੇ ਲਾਉਣੇ ਦਾ ਮਤਲਬ ਹੁੰਦਾ ਹੈ ਕਿ ਜੰਗਾਲ ਲਾਉਣਾ। ਮੋਰਚਾ ਅੱਖਰ ਦਾ ਸ਼ਬਦ ਜਿਹੜਾ ਨਾ, ਇਹਦਾ ਮਤਲਬ ਹੈ ਜੰਗਾਲ, ਕਿ ਜਿਹੜੀ ਪਹਿਲਾਂ ਤੁਹਾਨੂੰ ਪਤਾ ਜਿਹੜਾ ਸ਼ੀਸ਼ਾ ਬਣਦਾ ਹੁੰਦਾ ਸੀ ਉਹਨੂੰ, ਉਹ ਮੈਟਲ ਦਾ ਬਣਦਾ ਹੁੰਦਾ ਸੀ, ਤੇ ਕਹਿੰਦੇ ਵੀ ਉਹਦੇ ਤੇ ਨਾ ਮਤਲਬ ਇੱਕ ਲੈਨ ਕਿਤੇ ਝਰੀਟ ਵੱਜ ਜਾਵੇ ਤਾਂ ਉਹਨੂੰ ਮੋਰਚਾ ਲੱਗ ਜਾਂਦਾ ਹੁੰਦਾ ਸੀ ਤੇ ਉਹ ਖਰਾਬ ਹੋ ਜਾਂਦਾ ਸੀ, ਤੇ ਉਹਨੂੰ ਹੁਣ ਤਾਂ ਚਲੋ ਸ਼ੀਸ਼ਾ ਹੋਰ ਬਣਦਾ, ਪਰ ਪਹਿਲਾਂ ਉਹ ਧਾਤੂ ਦਾ ਬਣਾਇਆ ਜਾਂਦਾ ਸੀ। ਸੋ ਮੋਰਚਾ ਉਹਨੂੰ ਕਹਿੰਦੇ ਆ ਕਿ ਇੱਕ ਕੰਮ ਚੱਲ ਰਿਹਾ ਉਹਦੇ ਵਿੱਚ ਮੋਰਚਾ ਲਾ ਦੇਣਾ, ਜਾਣੀ ਕਿ ਉਹਦੇ ਵਿੱਚ ਲੀਕ ਵਾ ਦੇਣੀ ਤੇ ਉਹਨੂੰ ਕਹਿੰਦੇ ਆ ਮੋਰਚਾ ਲਾਉਣਾ, ਸੰਨ ਲਾ ਲੈਣੀ ਆ ਵੀ ਉਹਨੂੰ ਰੋਕਣਾ ਆ ਉਸ ਚੀਜ਼ ਦੀ ਜਿਹੜੀ ਤੇਜ਼ ਆ ਉਸ ਚੀਜ਼ ਦਾ ਉਹਨੂੰ ਰੋਕਣਾ, ਚਾਹੇ ਉਹ ਮਾੜਾ ਹੀ ਹੋਵੇ ਚਾਹੇ ਉਹ ਚੰਗਾ ਹੋਵੇ, ਵੀ ਉਹਨੂੰ ਰੋਕਣ ਨੂੰ ਕਹਿੰਦੇ ਵੀ ਇਹਨੂੰ ਮੋਰਚਾ ਲਾ ਲਿਆ, ਤੇ ਜਾਣੀ ਕਿ ਕਹਿ ਲਓ ਕਿ ਚੰਗੇ ਭਲੇ ਧਾਤੂ ਨੂੰ ਜੰਗਾਲ ਲਾ ਦੇਣਾ ਉਹਨੂੰ ਮੋਰਚਾ ਕਹਿੰਦੇ ਆ। ਖੈਰ ਇਹ ਮੈਂ ਪੜਿਆ ਸੀ ਜੀ ਗੁਰਬਾਣੀ ਦੇ ਸ਼ਬਦ ਜਦੋਂ ਪੜ੍ਹਦੇ ਆ ਤਾਂ ਉਹਨੂੰ ਉਸ ਦੇ ਵਿੱਚ ਆਉਂਦੀ ਆ। ਗਿਆਨੀ ਸੰਦੋਖ ਸਿੰਘ ਕਹਿੰਦੇ ਸੁਣ ਰਹੇ ਆ, ਭੁੱਲਰ ਛੈਪਟਨ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਾਡੇ ਨਾਲ ਨਾ ਸੋਰੀ ਮੈਂ ਮਾਫੀ ਚਾਹੁੰਦਾ ਆ ਆਪਣੇ ਦੋਸਤ ਗੁਰਨਾਮ ਸਿੰਘ ਭੁੱਲਰ ਤੋਂ, ਕਾਫੀ ਦੇਰ ਪਹਿਲਾਂ ਉਨ੍ਹਾਂ ਨੇ ਮਲਡੂਰੇ ਤੋਂ ਮੈਸੇਜ ਪਾਇਆ ਸੀ, ਟਰੈਕਟਰ ਦੇ ਵਿੱਚ ਬੈਠੇ ਸਪਰੇ ਪਾ ਰਹੇ ਨੇ, ਮੈਂ ਤਸਵੀਰ ਲਾਈਵ ਬਲੌਗ ਤੇ ਸ਼ੇਅਰ ਕਰ ਦਿੱਤੀ ਆ, ਤੁਸੀਂ ਦੇਖ ਸਕਦੇ ਹੋ। ਤੇ ਕਹਿੰਦੇ ਅੱਜ ਬਹੁਤ ਦਿਨਾਂ ਬਾਅਦ ਲਾਈਵ ਸੁਣ ਰਹੇ ਹਾਂ ਜੀ, ਹੁਣ ਜ਼ਿਆਦਾ ਪੋਡਕਾਸਟ ਤੇ ਹੀ ਸੁਣਦੇ ਹੁੰਦੇ ਆ, ਜੌਬ ਤੇ ਹੀ ਹਾਂ, ਐਲਮੰਡ ਜਾਣੀ ਕਿ ਬਦਾਮਾਂ ਤੇ ਸਪਰੇ ਚੱਲ ਰਿਹਾ ਜੀ ਤੇ ਮਲਡੂਰੇ ਦੇ ਵਿੱਚ, ਤੇ ਤੁਸੀਂ ਦੇਖ ਸਕਦੇ ਹੋ ਬਦਾਮਾਂ ਦੇ ਨਵੇਂ ਬੂਟੇ ਜਿਹੜੇ ਲੱਗੇ ਹੋਏ ਨੇ, ਮੇਰਾ ਖਿਆਲ ਸਾਲ ਦੋ ਸਾਲ ਪੁਰਾਣੇ ਨੇ, ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਬਾਰੀ ਤੋਂ ਬਾਹਰ, ਤੇ ਗੁਰਨਾਮ ਹੁਣੀ ਸਪਰੇ ਪਾ ਰਹੇ ਨੇ, ਮਸ਼ੀਨਰੀ ਆ ਬਹੁਤ ਵਧੀਆ। ਸੋ ਮਾਫੀ ਚਾਹੁੰਦਾ ਮੈਸੇਜ ਥੋੜਾ ਜਿਹਾ ਲੇਟ ਪੜ ਹੋਇਆ ਮਿੰਟੂ ਜੀ, ਪਰ ਚਲੋ ਹੁਣ ਤੁਸੀਂ ਮਿੰਟੂ ਜੀ ਮਾੜਾ ਇਹ ਵੀ ਦੱਸ ਦਿਓ ਜਾਂਦੇ ਜਾਂਦੇ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹੜੀਆਂ ਕਿਹੜੀਆਂ ਖੇਤੀਆਂ ਜ਼ਿਆਦਾ ਹੁਣ ਪ੍ਰਚਲਿਤ ਆ, ਸੰਗਤਰੇ, ਅੰਗੂਰ, ਹੋਰ ਕਿਹੜੀ ਕਿਹੜੀਆਂ ਲੱਗ ਰਹੀਆਂ ਨੇ?
ਦੇਖੋ ਇਸ ਟਾਈਮ ਜੇ ਸੀਜ਼ਨ ਦੀ ਗੱਲ ਕਰੀਏ, ਇਸ ਟਾਈਮ ਜਿਹੜਾ ਸੀਜ਼ਨ ਚੱਲ ਰਿਹਾ ਜੀ ਉਹ ਅੰਗੂਰਾਂ ਦੀ ਤੜਵਾਈ ਦਾ ਚੱਲ ਰਿਹਾ।
ਅੱਛਾ।
ਤੇ ਅੰਗੂਰਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ, ਜੇ ਰਾਤ ਦੇ ਟਾਈਮ ਜਿਵੇਂ ਇੰਡੀਆ ਦੇ ਵਿੱਚ ਤੁਸੀਂ ਕੰਬਾਈਨਾਂ ਦੇ ਖੜਕੇ ਸੁਣਦੇ ਹੋ ਨਾ,
ਹਾਂਜੀ,
ਰਾਤ ਦੇ ਟਾਈਮ ਹੁਣ ਉਹ ਜਿਹਾ ਮਾਹੌਲ ਇੱਥੇ ਹੁੰਦਾ ਵੀ ਜੇ ਤੁਸੀਂ ਖੜਕਾ ਸੁਣਦਾ, ਜੇ ਤੁਸੀਂ ਛੱਤ ਤੇ ਚੜ ਕੇ ਦੇਖੋਗੇ ਤਾਂ ਤੁਹਾਨੂੰ ਦੂਰ ਦੁਰਾਡੇ ਬਹੁਤ ਸਾਰੀਆਂ ਲਾਈਟਾਂ ਜਗਦੀਆਂ, ਦੋ ਟਰੈਕਟਰ ਨਾਲ ਕੰਬਾਈਨ ਦੇ ਚੱਲਦੇ ਤੁਹਾਨੂੰ ਥਾਂ ਥਾਂ ਤੇ ਦਿਖਾਈ ਦੇਣਗੇ। ਇਹ ਸੀਨ ਹੁਣ ਰਿਵਰਲੈਂਡ ਦਾ ਇਸ ਟਾਈਮ ਚੱਲ ਰਿਹਾ ਜੀ। ਤੇ ਅੰਗੂਰਾਂ ਦੇ ਵਿੱਚ ਜਿਹੜਾ ਜ਼ਿਮੀਦਾਰ ਦਾ ਬੜਾ ਫਿਕਰ ਆ, ਜੋ ਬੱਦਲਬਾਈ ਜੀ ਬਣਦੀ ਆ ਤੇ ਉਹਨਾਂ ਨੂੰ ਐਂ ਲੱਗਦਾ ਵੀ ਹੁਣ ਫਸਲ ਟੁੱਟ ਜੇ ਤਾਂ ਇਹਨੂੰ ਪੈਸਿਆਂ ਚ ਕਨਵਰਟ ਹੋ ਜੇ, ਤਾਂ ਵਾਈਨਰੀਜ਼ ਆ ਜਿਹੜੀਆਂ ਉਹ ਜ਼ੋਰਾਂ ਸ਼ੋਰਾਂ ਨਾਲ ਜਿਹੜੀਆਂ ਇਸ ਟਾਈਮ ਚੱਲ ਰਹੀਆਂ, ਪਰ ਉਹੀ ਫਿਕਰਾਂ, ਉਹੀ ਗੱਲਾਂ, ਉਹੀ ਸਭ ਕੁਛ ਸਭ ਕਿਤੇ ਹੁੰਦਾ ਜ਼ਿਮੀਦਾਰ ਵਾਲਾ। ਜਿਵੇਂ ਹੁਣ ਕੱਲ ਮੈਂ ਉਹ ਫੀਲਿੰਗ ਆਈ ਮੈਨੂੰ ਬੜੇ ਸਾਲਾਂ ਬਾਅਦ ਫੀਲਿੰਗ ਆਈ, ਜਦੋਂ ਕਣਕ ਪੜਦੇ ਹੁੰਦੇ ਸੀ ਨਾ ਸਿੱਧੂ ਸਾਹਿਬ ਇੰਡੀਆ ਤੇ ਕੰਬਾਈਨ ਆਉਂਦੀ, ਤਾਂ ਕੰਬਾਈਨ ਦੇ ਨਾਲ ਇੱਕ ਜੀਪ ਹੁੰਦਾ, ਇੱਕ ਮੋਟਰਸਾਈਕਲ ਹੁੰਦੀ, ਤੇ ਕੰਬਾਈਨ ਚੱਲਦੀ, ਦੋ ਕਿੱਲੇ ਵੱਢਦੀ, ਉਦੋਂ ਬਾਅਦ ਫਿਰ ਮੋਟਰਸਾਈਕਲ ਵਾਲਾ ਭਜਦਾ ਸ਼ਹਿਰ ਨੂੰ ਜਾਂ ਕੋਈ ਬੈਲਡਿੰਗ ਜੀ ਵਾਲਾ ਪੁਰਜਾਇਆ ਲੱਦ ਕੇ ਮੋਟਰਸਾਈਕਲ ਤੇ ਜਾਂਦਾ ਜਾਂ ਜੀਪ ਚ ਧਰ ਕੇ ਪੁਲੀਆਂ ਪਾਲੀਆਂ ਜਾਂ ਬੈਲਟਾਂ ਬੁਲਟਾਂ ਜਾਂ ਲਿਆਂਦੇ ਵੀ ਅੱਗੇ ਕੀ ਹੋ ਗਿਆ ਜੀ, ਬੈਲਟ ਟੁੱਟ ਗਈ ਜੀ, ਅੱਗੇ ਪੈਪ ਫਾਟ ਗਈ ਜੀ, ਏਦਾਂ ਦੇ ਮਾਹੌਲ ਹੁੰਦੇ ਤਾਂ ਉਹ ਫਿਰ ਇੱਕ ਵਾਰੀ ਸਾਰੀ ਲੇਬਰ ਜੀ ਬੈਠ ਜਾਂਦੀ ਝਾਕਦੇ ਵੀ ਹੁਣ ਕੀ ਕਰੀਏ ਅੱਜ ਤਾਂ ਕੰਮ ਖੜ ਗਿਆ। ਕੱਲ ਸੇਮ ਚੀਜ਼ ਕੱਲ ਨਾ ਸਾਰੀ ਦਿਹਾੜੀ ਮੈਂ ਤਕਰੀਬਨ ਪਿੰਡ ਆਸਟ੍ਰੇਲੀਆ ਦੇ ਐਪੀਸੋਡ ਸ਼ੂਟ ਕਰਨ ਤੇ ਲਾਈ ਕੱਲ, ਤੇ ਉਸ ਦੇ ਵਿੱਚ ਮੈਂ ਪਹਿਲਾਂ ਮੱਲੀ ਫਾਰਮ ਦੇ ਉੱਤੇ ਸਬਜ਼ੀ ਦਾ ਜਿਹੜਾ ਪੋਲੀ ਹਾਊਸ ਦਾ ਮਿਰਚਾਂ ਦੀ ਕਿਵੇਂ ਬੈਂਗਣਾ ਦੀ ਕਿਵੇਂ ਖੇਤੀ ਹੁੰਦੀ ਆ ਉਹ ਦਿਖਾਉਣ ਦੀ ਜਿਹੜਾ ਸ਼ੂਟ ਕੀਤਾ, ਤੇ ਉਦੋਂ ਬਾਅਦ ਮੈਂ ਸ਼ਾਮ ਨੂੰ ਨਾ ਮੈਂ ਕਿਹਾ ਵੀ ਕਿਤੇ ਨਾ ਕਿਤੇ ਜਿਹੜੇ ਅੰਗੂਰ ਟੁੱਟ ਜਾਂਦੇ ਆ ਚੱਲ ਇਹਨਾਂ ਦੀ ਵੀ ਬਣਾਉਣੇ ਆ, ਤੇ ਮੈਂ ਗਿਆਨੀ ਰਵਿੰਦਰ ਸਿੰਘ ਹੋਰਾਂ ਦੇ ਬਲਾਕ ਚ ਕੱਲ ਅੰਗੂਰ ਟੁੱਟਣ ਦੀ ਜਿਹੜੀ ਬਣਾਈ, ਤਾਂ ਜਦੋਂ ਅਸੀਂ ਉਹ ਬਣਾ ਰਹੇ ਸੀ ਨਾ ਬਣਾਉਣ ਤੋਂ ਬਾਅਦ ਅਸੀਂ ਘਰ ਚਾਹ ਪਾਣੀ ਪੀਣ ਬੈਠ ਗਏ ਤਾਂ ਉਸ ਟਾਈਮ ਕੰਬਾਈਨ ਵਾਲੇ ਦਾ ਸੁਨੇਹਾ ਆਇਆ ਵੀ ਜਿਹੜੀ ਪ੍ਰੈਸ਼ਰ ਵਾਲੀ ਪਾਈਪ ਫਟ ਗਈ।
ਅੱਛਾ,
ਹੁਣ ਇੰਡੀਆ ਦੇ ਵਿੱਚ 24 ਘੰਟੇ ਸਰਵਿਸ ਹੁੰਦੀ ਹੈ, ਇੰਡੀਆ ਦੇ ਵਿੱਚ ਤਾਂ ਬੰਦਾ ਉਹਦੀ ਮਿਸਤਰੀ ਨੂੰ ਠਾ ਲਓ, ਇੱਥੇ ਹੁਣ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ, ਮੈਨੂੰ ਇਹ ਲੱਗਿਆ ਵੀ ਇਹ ਤਾਂ ਕੰਮ ਹੀ ਖੜ ਗਿਆ ਲੌਂਗ ਵੀਕਐਂਡ ਆ, ਹੁਣ ਤਾਂ ਫਿਰ ਸੰਤਰੇ ਅੰਗੂਰ ਟੁੱਟਣੇ ਨੀ। ਪਰ ਫਿਰ ਮੈਂ ਜੇ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਮੈਨੂੰ ਆਹਦੇ ਕਹਿੰਦੇ ਨਹੀਂ ਇੱਥੇ ਨਾ ਜਦੋਂ ਸੀਜ਼ਨ ਹੁੰਦਾ 2-3 ਮਹੀਨੇ ਉਦੋਂ 24 ਆਵਰ ਇਹਦੀ ਅਸਿਸਟੈਂਟ ਜਿਹੜੀ ਹੁੰਦੀ ਹੈ ਸਪੋਰਟ ਟੀਮ ਆ ਜਿਹੜੀ ਉਹ ਐਕਟਿੰਗ ਤੇ ਰਹਿੰਦੀ ਆ, ਉਹ ਜਿੱਥੇ ਮਰਜ਼ੀ ਤੁਸੀਂ ਸਪੋਰਟ ਮੰਗੋ ਉਹ ਪਹੁੰਚਣਗੇ ਮੋਬਾਈਲ ਨਾਲ ਤੇ ਉਹ ਕਰਨਗੇ, ਠੀਕ ਆ। ਤਾਂ ਫਿਰ ਉਹੀ ਮਾਹੌਲ ਚੱਲ ਰਿਹਾ ਸੀ ਜੀ ਦਵਾ ਦਵ, ਜਿਹੜਾ ਪਾਈਪ ਬਣਾਉਣ ਲਈ ਪਾਈਪ ਲਿਆਉਣ ਲਈ ਜਿਹੜਾ ਕੰਮ ਕਾਰਵਾਈਆਂ ਰਾਤ ਦੇ ਵਿੱਚ ਜਿਵੇਂ ਹੁੰਦੀਆਂ, ਉਹੀ ਜਿਹੜੀ ਇੱਕ ਹਾਰਵੈਸਟਿੰਗ ਦੀ ਇੱਕ ਟਿਪੀਕਲ ਸਮੈਲ ਹੁੰਦੀ ਆ ਹਾਰਵੈਸਟਿੰਗ ਦੀ ਉਹ ਉੱਥੇ ਸੀਗੀ, ਤਾਂ ਮੈਨੂੰ ਬੜੀ ਫੀਲਿੰਗ ਜੀ ਆ ਰਹੀ ਸੀ, ਐਂ ਲੱਗ ਰਿਹਾ ਸੀ ਜਿਵੇਂ ਪੰਜਾਬ ਚ ਹੀ ਆ। ਸੋ ਦੂਜਾ ਜਿਹੜਾ ਖੇਤੀ ਦੇ ਜਿਹੜਾ ਅੰਗੂਰਾਂ ਦੇ ਨਾਲ ਨਾਲ ਹੁਣ ਜਿਹੜੀ ਖਾਸ ਗੱਲ ਜਿਹੜੀ ਸੰਤਰਿਆਂ ਦੀ ਜੇ ਅਸੀਂ ਕਰੀਏ ਤਾਂ ਸੰਤਰਿਆਂ ਦੇ ਵਿੱਚ ਹੁਣ ਇਸ ਟਾਈਮ ਜਿਹੜਾ ਉਹਨੂੰ ਸਾਂਭ ਸੰਭਾਲ ਦਾ ਟਾਈਮ ਚੱਲ ਰਿਹਾ, ਸੰਤਰੇ ਤਕਰੀਬਨ ਜੇ ਕਹੀਏ ਤਾਂ ਟੈਨਿਸ ਬਾਲ ਜਿੱਡਾ ਸਾਈਜ਼ ਉਹਨਾਂ ਦਾ ਬਣ ਚੁੱਕਿਆ ਬਹੁਤ ਸਾਰੀਆਂ ਵਰਾਇਟੀਜ਼ ਦਾ। ਬਦਾਮਾਂ ਨੂੰ ਝਾੜਨ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਜੀ, ਤਕਰੀਬਨ ਬਹੁਤ ਸਾਰੇ ਫਾਰਮਾਂ ਨੇ ਝਾੜ ਲਏ, ਬਹੁਤ ਹਜੇ ਝਾੜੀ ਜਾਂਦੇ ਆ, ਤੇ ਨਾਲ ਨਾਲ ਜਿਹੜੇ ਪਿਸਤੇ ਆ ਉਹਨਾਂ ਦੀ ਵੀ ਮੈਂ ਦੇਖਿਆ ਕੱਲ, ਮੇਰੀ ਸਲਾਹ ਸੀ ਉਹ ਵੀ ਬਣਾਉਣੀ ਆ, ਅਟਵਾਲ ਸਾਹਿਬ ਦੇ ਫਾਰਮ ਚ ਮੈਂ ਗਿਆ ਸੀ ਪਰ ਮੇਰੀ ਮੁਲਾਕਾਤ ਨਹੀਂ ਹੋ ਸਕੀ, ਤੇ ਉਹ ਪਿਸਤਿਆਂ ਦੀ ਵੀ ਪੈਕਿੰਗ ਦਾ ਜਿਹੜਾ ਕੰਮ ਚੱਲੀ ਜਾਂਦਾ। ਸੋ ਜਿਹੜਾ ਹੁਣ ਸਬਜ਼ੀਆਂ ਦੀ ਦੇ ਵਿੱਚ ਵੀ ਜਿਹੜਾ ਜੇ ਗੱਲ ਕਰੀਏ ਤਾਂ ਮਿਰਚਾਂ ਬੜੇ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ, ਬੈਂਗਣ ਜ਼ੋਰਾਂ ਸ਼ੋਰਾਂ ਤੇ ਚੱਲ ਰਹੇ ਆ, ਹੌਲੀ ਹੌਲੀ ਕਰਕੇ ਆਪਾਂ ਸਾਰੀਆਂ ਚੀਜ਼ਾਂ ਇੱਕ ਇੱਕ ਕਰਕੇ ਦਿਖਾ ਰਹੇ ਹਾਂ ਸਾਰਿਆਂ ਨੂੰ। ਪਰ ਫਿਲਹਾਲ ਜਿਹੜੀ ਪੋਜੀਸ਼ਨ ਇਹ ਆ ਵੀ ਜ਼ਿਮੀਂਦਾਰ ਦੇ ਉੱਤੇ ਉਹ ਟਾਈਮ ਆਇਆ ਹੋਇਆ, ਜ਼ਿਮੀਂਦਾਰ ਦੇ ਚਿਹਰੇ ਤੇ ਰੌਣਕ ਆ ਵੀ ਉਹਦੀ ਜਿਹੜੀ ਸਾਲ ਦੀ ਮਿਹਨਤ ਆ ਉਹ ਪੈਸਿਆਂ ਚ ਕਨਵਰਟ ਹੋਣ ਜਾ ਰਹੀ ਆ
ਜੀ। ਮਿੰਟੂ ਜੀ, ਇੱਕ ਹੋਰ ਥੋੜੀ ਜਿਹੀ ਬੈਡ ਖਬਰ ਇਹ ਆ, ਚੰਗੀ ਖਬਰ ਨਹੀਂ ਹੈਗੀ ਕਿ ਇਸ ਵਾਰੀ ਬਹੁਤ ਵਧੀਆ ਕਰਾਪ ਹੋਈ ਆ ਜਿਨ੍ਹਾਂ ਦੀ ਹੋਈ ਆ, ਪਰ ਲੇਬਰ ਦੀ ਬਹੁਤ ਜ਼ਿਆਦਾ ਸ਼ਾਰਟੇਜ ਆ ਕਿਉਂਕਿ ਪਿਛਲੇ 2-3 ਮਹੀਨਿਆਂ ਦੇ ਵਿਚ ਇਮੀਗ੍ਰੇਸ਼ਨ ਨੇ, ਫੇਅਰ ਵਰਕ ਨੇ ਬਹੁਤ ਛਾਪੇ ਮਾਰ ਕੇ ਬਹੁਤ ਸਾਰੇ ਕੰਟਰੈਕਟਰ ਚੁੱਕ ਲਏ ਆ, ਤੇ ਹੁਣ ਕੀ ਆ ਵੀ ਇਕ ਸਹਿਮ ਬਣਿਆ ਹੋਇਆ, ਲੇਬਰ ਮਿਲ ਨਹੀਂ ਰਹੀ, ਤੇ ਫਾਰਮਰ ਬਹੁਤ ਵੱਡੇ ਪੱਧਰ ਦੇ ਉੱਤੇ ਕਰਲਾ ਰਹੇ ਨੇ ਕਿ ਮਤਲਬ ਵਟ ਇਜ਼ ਦਿਸ ਹਨਾ, ਜੇ ਤੁਸੀਂ ਮਤਲਬ ਜਾਂ ਹੋਰ ਕੋਈ ਰਸਤਾ ਲੱਭ ਕੇ ਦਿਓ ਸਾਨੂੰ ਹਨਾ, ਵੀ ਆਪਾਂ ਕੰਮ ਕਰ, ਤੇ ਇਸ ਤਹਿਤ ਨਾ ਇੱਕ ਦੋ ਵੀਜ਼ੇ ਵੀ ਹੋਰ ਆਏ ਨੇ ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਚ, ਮਾਈਗ੍ਰੇਸ਼ਨ ਪ੍ਰੋਗਰਾਮਾਂ ਚ। ਤੇ ਚਲੋ ਹੁਣ ਆਪਾਂ ਲੈਂਦੇ ਹਾਂ ਇਜਾਜ਼ਤ, ਜਾਂਦੇ ਜਾਂਦੇ ਨਾ ਉਹ ਗੀਤ ਆਪਾਂ ਜ਼ਰੂਰ ਸੁਣਨਾ, ਓਰਿਜਿਨਲ ਜਿਹੜਾ ਦਿਲਸ਼ਾਦ ਅਖਤਰ ਦਾ, ਬਹੁਤ ਮਤਲਬ
ਬਿਲਕੁਲ ਜੀ ਬਿਲਕੁਲ ਬਿਲਕੁਲ ਸੁਣਨਾ। ਤੇ ਮੈਂ ਇੱਥੇ ਵੀ ਦੱਸ ਦਿਆਂ ਵੀ ਜਿਹੜਾ ਵੀਜ਼ਾ ਦੇ ਮਾਮਲੇ ਚ ਰੋਜ਼ ਫੈਲਦੀਆਂ ਨਾ ਵੀ ਭਾਈ ਫਲਾਨਾ ਜ਼ਮੀਨ ਲੈ ਕੇ ਵੀਜ਼ਾ ਲੱਗ ਜਾਂਦਾ, ਇੱਦਾਂ ਹੋ ਜਾਂਦਾ, ਉਹ ਚੀਜ਼ਾਂ ਨੂੰ ਨਾ ਤੁਹਾਨੂੰ ਬਰੀਕੀ ਚ ਜਾਇਆ ਕਰੋ। ਮੈਂ ਪਰਸੋਂ ਵੀਡੀਓ ਵੀ ਪਾਈ ਆ ਪਿੰਡ ਆਸਟ੍ਰੇਲੀਆ ਦੇ, ਤੇ ਜਿਹਦੇ ਚ ਇਹ ਸਾਰੇ ਮਸਲੇ ਨੂੰ ਵਿਚਾਰਿਆ, ਤੇ ਜ਼ਰੂਰ ਦੇ ਟਾਈਮ ਲੱਗਿਆ ਦੇਖਿਓ ਵੀ, ਤੇ ਆਪਦੇ ਜਿਹੜੇ ਤੁਹਾਨੂੰ ਸਵਾਲ ਕਰਦੇ ਨਾ ਵੀ ਇੰਡੀਆ ਚ ਕਿਵੇਂ ਜ਼ਮੀਨ ਲਈ ਜਾ ਸਕਦੀ ਆਸਟ੍ਰੇਲੀਆ ਚ, ਇੰਡੀਆ ਤੋਂ ਸਵਾਲ ਆਉਂਦੇ ਆ, ਤਾਂ ਉਹਨਾਂ ਨੂੰ ਜ਼ਰੂਰ ਸ਼ੇਅਰ ਕਰੋ। ਤੇ ਆਉਣ ਵਾਲੇ ਦਿਨਾਂ ਚ ਪਿੰਡ ਆਸਟ੍ਰੇਲੀਆ ਚ ਅਸੀਂ ਨਾ ਅੰਗੂਰਾਂ ਦੀ ਕਢਵਾਈ, ਜਿਹੜੀ ਗ੍ਰੀਨ ਹਾਊਸਿਸ ਦਾ ਕੰਮ ਇਹ, ਤੇ ਸ਼ਾਇਦ ਹੋ ਸਕਦਾ ਜਿਹੜੀ ਪਿਸਤਿਆਂ ਦੀ ਖੇਤੀ ਬਾਰੇ ਵੀ ਅੱਜ ਮੈਂ ਕੋਸ਼ਿਸ਼ ਫੇਰ ਕਰੂੰਗਾ ਜੇ ਮੈਂ ਸ਼ੂਟ ਕਰ ਸਕਿਆ ਤਾਂ ਇਹ ਦਿਖਾਵਾਂਗੇ। ਬਾਕੀ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਦੇ ਤੇ, ਤਦ ਤੱਕ ਲਈ ਤੁਸੀਂ ਆਨੰਦ ਮਾਣੋ, ਜ਼ਿੰਦਗੀਆਂ ਮਾਣੋ, ਇੰਜੋਏ ਕਰੋ, ਜੀਓ ਔਰ ਜੀਣ ਦੋ ਦਾ ਨਾਰਾ ਰੱਖੋ
ਜੀ। ਮਿੰਟੂ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ ਬਹੁਤ ਬਹੁਤ,
ਮਿਹਰਬਾਨੀ।
ਹਾਂਜੀ, ਸੋ ਮੈਂ ਵੀ ਲੈਣਾ ਇਜਾਜ਼ਤ ਜੀ, ਅੱਜ ਗੁਰੂ ਘਰ ਜਾਣਾ ਹੈ, ਕਾਫੀ ਕੰਮ ਕਾਜ ਆ। ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਪਹਿਲੇ ਗੁਰੂ ਘਰ ਦੀ ਦੂਜੀ ਬਿਲਡਿੰਗ ਜਿਹੜੀ ਆ 5-6-7 ਅਪ੍ਰੈਲ ਨੂੰ ਗੁਰੂ ਨੂੰ ਸਮਰਪਿਤ ਕੀਤੀ ਜਾਏਗੀ, ਸੰਗਤਾਂ ਨੂੰ ਸਮਰਪਿਤ ਕੀਤੀ ਜਾਏਗੀ। ਉਸ ਸਬੰਧ ਦੇ ਵਿਚ ਤਿਆਰੀਆਂ ਵੀ ਚੱਲ ਰਹੀਆਂ, ਸੋ ਉਹ ਜਿੰਨੇ ਵੀ ਸੱਜਣ ਮਿੱਤਰ ਬ੍ਰਿਸਬੇਨ ਤੋਂ ਲੈ ਕੇ ਸਨਸ਼ਾਈਨ ਕੋਸਟ ਤੋਂ ਇਧਰ ਸਿਡਨੀ ਤੱਕ ਆ ਜਿਹੜੇ ਆ ਸਕਦੇ ਨੇ, ਹੋਰ ਵੀ ਜਿੱਥੋਂ ਵੀ ਆ ਸਕਦੇ ਨੇ, ਤਾਂ ਜ਼ਰੂਰ ਪਹੁੰਚਣ। ਇਹ ਵੀ ਇਕ ਇਤਿਹਾਸ ਦੇ ਵਿਚ ਵਨ ਆਫ ਟਾਈਮ ਹੈ, ਤੇ ਜ਼ਰੂਰ ਇੱਥੇ ਪਹੁੰਚਣ। ਇਸ ਦੀ ਜਾਣਕਾਰੀ ਵੀ ਵਟਸਐਪ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾ ਰਹੀ ਹੈ। ਸੋ ਮੈਂ ਪੋਡਕਾਸਟ ਤੇ ਤੁਸੀਂ ਸੁਣ ਸਕਦੇ ਹੋ। ਸੋ ਅਗਲੇ ਹਫਤੇ ਫੇਰ ਮਿਲਾਂਗੇ ਜੀ, ਪਰ ਅਸੀਂ ਪਰਥ ਹੋਵਾਂਗੇ, ਪਰਥ ਤੋਂ ਕੀਰਤਨ ਹੋਏਗਾ। ਸੋ ਤਦ ਤੱਕ ਦੇ ਲਈ ਲੈਣਾ ਇਜਾਜ਼ਤ, ਸਤਿ ਸ੍ਰੀ ਅਕਾਲ, ਰੱਬ ਰਾਖਾ ਜੀ।
ਆਖਦੇ ਤੂੰ ਚਲਾ ਗਿਓ ਪਾਇਆ ਮਗਰੂਰ ਮਨ ਵਿੱਚ ਵਸਨੇ ਸੱਜਣਾ ਵੇ ਰਹਿਣੇ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਤੇ ਕਿੰਨੀ ਮਜਬੂਰ ਮਨ ਵਿੱਚ ਵਸਨੇ ਸੱਜਣਾ ਵੇ ਰਹਿਣੇ ਅੱਖੀਆਂ ਤੋਂ ਦੂਰ ਮਨ ਵਿੱਚ ਵਸਨੇ ਸੱਜਣਾ ਵੇ ਰਹਿਣੇ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਤੇ ਕਿੰਨੀ ਮਜਬੂਰ ਮਨ ਵਿੱਚ ਵਸਨੇ ਸੱਜਣਾ ਵੇ ਰਹਿਣੇ ਅੱਖੀਆਂ ਤੋਂ ਦੂਰ ਮਨ ਵਿੱਚ ਵਸਨੇ ਸੱਜਣਾ ਵੇ ਰਹਿਣੇ ਅੱਖੀਆਂ ਤੋਂ ਦੂਰ ਮਨ ਵਿੱਚ ਵਸਨੇ